ਆਦ ਅਭੇਖ ਅਛੇਦ ਸਦਾ ਪ੍ਰਭ ਵੇਦ ਕਤੇਬਣ ਭੇਦ ਨਾ ਪਾਇਓ।
ਆਦ ਅਛੇਦ
ਆਦ ਅਭੇਖ ਅਛੇਦ
ਆਦ ਆਦ ਅਭੇਖ ਭੇਖ ਹੁੰਦਾ ਸਰੀਰ ਤੋਂ ਰਹਿਤ, ਕੋਈ ਭੇਖ ਨਹੀਂ ਉਹਦਾ। ਅਸਲ ਚ ਭੇਖ ਦੇਹੀ ਹੈ, ਦੇਹੀ ਦੇ ਉੱਤੇ ਜਿਹੜੇ ਅਸੀਂ ਬਣਾਏ ਨੇ ਨਾ ਕੱਪੜੇ ਪਾ ਕੇ ਭੇਖ ਬਦਲੇ ਨੇ। ਦੇਹੀ ਆਈਆਂ ਅੱਡ ਅੱਡ ਨੇ, ਸਭ ਦੀਆਂ ਸਰੀਰ ਅੱਡ ਅੱਡ ਨੇ, ਅੱਡੋ ਅੱਡ ਪਛਾਣ। ਇੱਥੇ ਭੇਖ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਆਦਮੀ ਦੇ ਉੱਤੇ ਅਲੱਗ ਭੇਖ ਪਾਇਆ ਹੈ, ਉਹਦੀ ਕੋਈ ਦੇਹ ਨਹੀਂ ਹੈ, ਸਰੀਰ ਨਹੀਂ ਹੈ। ਜਿਹੜੇ ਅਸੀਂ ਅਵਤਾਰ ਕਹਿੰਦੇ ਹਾਂ, ਬੜਾ ਅਵਤਾਰ ਹੈ ਜੀ, ਫਲਾਨਾ ਅਵਤਾਰ ਹੈ, ਅਵਤਾਰ ਹੈ, ਇਹ ਉਹ ਆਪ ਡਾਇਰੈਕਟ ਨਹੀਂ ਹੈ, ਉਹਦੀ ਜਗ੍ਹਾ ਕੋਈ ਆਦਮੀ ਦਾ ਜਨਮ ਹੋਇਆ ਹੈ, ਉਹਦਾ ਨੁਮਾਇੰਦਾ ਮੰਨਿਆ ਜਾਂਦਾ। ਉਹ ਜੀਵ ਆਤਮਾ ਹੀ ਹੁੰਦੀ, ਉਹੋ ਜਿਹਾ ਕੰਮ ਕਰੇ, ਉਹੋ ਜਿਹਾ ਸੁਭਾਅ ਹੋਵੇ, ਅਵਤਾਰ ਦਾ ਮਤਲਬ ਹੁੰਦਾ ਹੀ ਨਹੀਂ। ਅਵਤਾਰ ਡਾਇਰੈਕਟ ਆਦਮੀ ਨਹੀਂ, ਜਿਵੇਂ ਰਾਸ਼ਟਰਪਤੀ ਦੀ ਜਗ੍ਹਾ ਕੋਈ ਆਦਮੀ ਜਾਂਦਾ, ਉਹਦਾ ਪ੍ਰਤੀਨਿਧੀ ਜਾਂਦਾ, ਜਿਹਦਾ ਪ੍ਰਤੀਨਿਧੀ ਜਿਹਦੇ ਉਹ ਪ੍ਰਤੀਨਿਧੀ ਹੁੰਦਾ ਅਵਤਾਰ, ਅਵਤਾਰ ਡਾਇਰੈਕਟ ਨਹੀਂ ਹੁੰਦਾ। ਉਹਦੀ ਜਗ੍ਹਾ ਜਿਹੜਾ ਆਦਮੀ ਜਾਂਦਾ ਹੈ, ਇੱਥੇ ਆ ਕੇ ਕੁਛ ਕਰਦਾ ਹੈ, ਉਹਦੇ ਪ੍ਰਥਾਏ ਕੁਛ ਕਰਦਾ, ਉਹ ਅਵਤਾਰ ਹੈ। ਭਗਤ ਜਿਹੜੇ ਨੇ ਅਵਤਾਰ ਹੀ ਤਾਂ ਕਹਿੰਦੇ ਨੇ ਉਹਨੂੰ ਅਵਤਾਰ, ਉਹ ਆਪਣਾ ਜੀਵਨ ਜਿਹੜਾ ਹੈਗਾ ਉਹ ਇਸ ਪ੍ਰਥਾਏ ਲਾਉਂਦੇ ਨੇ ਵੀ ਲੋਕਾਂ ਨੂੰ ਆਪਣੇ ਸਿੱਖਿਆ ਦੇ ਕੇ ਮਾਇਆ 'ਚੋਂ ਮੁਕਤ ਕਰਕੇ ਆਪਣੇ ਘਰ ਵਾਪਸ ਲੈ ਕੇ ਜਾਣਾ। ਜਿਹੜੇ ਭਟਕ ਕੇ ਇੱਧਰ ਆ ਗਏ ਉਹਨਾਂ ਨੂੰ ਵਾਪਸ ਲੈ ਕੇ ਜਾਣਾ, ਇਹ ਗੱਲ ਕਹਿੰਦੇ ਨੇ, ਇਹ ਗੱਲ ਸੱਚਖੰਡ ਚਾਹੁੰਦਾ। ਇਸੇ ਕਰਕੇ ਆ ਰਚਨ ਵਾਪਸ ਲਿਜਾਉਣ ਵਾਸਤੇ ਇਹਨਾਂ ਨੂੰ ਮਨਾਉਣ ਭੇਜਦਾ, ਜਿਵੇਂ ਕਿਸੇ ਰੁੱਸੇ ਨੂੰ ਘਰ ਨੂੰ ਮਨਾ ਕੇ ਲਿਜਾਈਦਾ ਨਾ। ਉਹ ਮਨਾਉਣ ਆਏ ਹੋਏ ਨੇ ਅਵਤਾਰ, ਇਹ ਜਿਹੜੇ ਭਗਤ ਨੇ ਉਹ ਲੜਨ ਥੋੜ੍ਹੀ ਆਏ ਨੇ, ਉਹ ਜਿਹੜੇ ਲੜ ਕੇ ਆਏ ਹੋਏ ਨੇ ਉਹ ਉਹਨਾਂ ਨਾਲ ਲੜਦੇ ਨੇ, ਉਹਨਾਂ ਦਾ ਤਾਂ ਲੜਨਾ ਸੁਭਾਅ ਹੈ। ਜਿਹੜੇ ਘਰੋਂ ਵੀ ਲੜ, ਆਪਾਂ ਬਾਹਰ ਨਹੀਂ ਕਹਿੰਦੇ ਵੀ ਘਰੋਂ ਲੜ ਕੇ ਆਏ, ਤੂੰ ਕਿਸੇ ਨੂੰ ਕੋਈ ਗੱਲ ਕਰੀਏ ਉਹ ਉਲਟੀ ਗੱਲ ਕਰੇ, ਆਪਾਂ ਕਹਿੰਦੇ ਘਰੋਂ ਲੜਕੇ, ਇਹ ਸਭ ਘਰੋਂ ਲੜਕੇ ਆਏ ਹੋਏ ਨੇ। ਜਿਹੜਾ ਇਹਨਾਂ ਨੂੰ ਮਨਾਉਣ ਦੀ ਗੱਲ ਕਰਦਾ ਉਹਦੇ ਨਾਲ ਵੀ ਲੜ ਪੈਂਦੇ ਨੇ, ਸਿੱਧੀ ਗੱਲ ਕਰਨ ਵਾਲੇ ਨਾਲ ਵੀ ਲੜ ਪੈਂਦੇ ਨੇ, ਇਹ ਕਿਉਂਕਿ ਲੜਨ ਵਾਲੇ ਦਾ ਸੁਭਾਅ ਹੁੰਦਾ ਹੀ ਇਹੋ ਜਿਹਾ। ਉਹਨਾਂ ਨੂੰ ਪਤਾ ਇਸ ਕਰਕੇ ਵੀ ਇਹ ਲੜਨ ਵਾਲਾ ਸੁਭਾਅ ਹੈ, ਅਸੀਂ ਮਨਾਉਣ ਆਏ ਹੋਏ ਹਾਂ, ਉਹ ਇਹਨਾਂ ਦਾ ਗੁੱਸਾ ਨਹੀਂ ਕਰਦੇ। ਤਾਂ ਹੀ ਉਹ ਕਹਿੰਦੇ ਨਾ ਕੋਈ ਵੈਰੀ, ਉਹਨਾਂ ਦਾ ਵੈਰੀ ਬਗਾਨਾ ਕਾਨੂੰ ਆ, ਤਾਂ ਇਹਨਾਂ ਨੂੰ ਮਨਾਉਣ ਆਏ ਨੇ, ਵੈਰੀ ਬਗਾਨੇ ਤਾਂ ਇਹਨਾਂ ਦੇ ਨੇ। ਭੇਦ ਹੈ ਗੱਲ ਦੇ ਵਿੱਚ, ਜੇ ਵਾਕਿਆ ਹੀ ਅਸੀਂ ਮੰਨ ਲਈਏ ਇਹ ਗੱਲ ਸਾਡੇ ਗੱਲ 'ਤੇ ਥੱਲੇ ਉੱਤਰ ਜਿਵੇਂ ਵੀ ਬੁਲਾਉਣ ਆਏ ਹੋਏ ਨੇ, ਜਿਹੜੀ ਕਿ ਗੱਲ ਸੱਚੀ ਹੈ, ਇਹ ਗੱਲ ਬਣਾਵਟੀ ਨਹੀਂ ਕਹੀ ਹੋਈ ਹੈ। ਜਦ ਕਿ ਪ੍ਰਾਣੀ ਤੋਂ ਆਇਓ ਲਾਹ ਲੈਣ, ਸਮਝਾਇਆ ਹੀ ਆ ਕੇ ਵੀ ਤੂੰ ਲਾਹਾ ਲੈਣਾ ਹੈ, ਕੀ ਘਰ ਨੂੰ ਜਾ, ਅਕਲ ਲੈ ਕੇ ਘਰ ਨੂੰ ਜਾਣਾ ਹੈ, ਜੋ ਤੈਨੂੰ ਤੇਰੇ ਅੰਦਰ ਗੁੱਸਾ ਵਗੈਰਾ ਉਹ 'ਤੇ ਕਾਬੂ ਪਾ ਕੇ ਆਪਣੇ ਭਰਮ ਨੂੰ ਤਿਆਗ ਕੇ ਉਹ ਦੁਸ਼ਮਣ ਨਹੀਂ ਆਣ ਅਕਾਲ ਉੱਥੇ ਸੱਚਖੰਡ 'ਚ ਕੋਈ ਤੇਰਾ, ਸਾਰੇ ਤੇਰੇ ਉਹ ਸ਼ੁਭ ਚਿੰਤਕ ਨੇ ਸਾਰੇ ਹੀ। ਇੱਥੇ ਤਾਂ ਸ਼ੁਭ ਚਿੰਤਕ ਹੈ ਨਹੀਂ, ਉੱਥੇ ਸਾਰੇ ਸ਼ੁਭ ਚਿੰਤਕ ਨੇ, ਸਾਰੇ ਮਿੱਤਰ ਨੇ, ਰਲ ਕੇ ਰਹਿਣ ਵਾਲੇ ਨੇ, ਖੋ ਖਿੱਚ ਕਰਨ ਵਾਲਾ ਕੋਈ ਨਹੀਂ, ਬੁਰਾਈ ਵਾਲਾ ਕੋਈ ਨਹੀਂ। ਉੱਥੇ ਰਹਿ ਕੇ ਕਿਉਂ ਨਹੀਂ ਰਾਜੀ, ਇੱਥੇ ਰਹਿ ਕੇ ਕਿਉਂ ਰਾਜੀ ਹੈ, ਬਸ ਆਹੀ ਗੱਲ ਹੈ, ਹੋਰ ਗੱਲ ਕੀ ਹੈ।
ਆਦ ਅਭੇਖ ਅਛੇਦ ਸਦਾ ਪ੍ਰਭ,
ਆਦ ਅਭੇਖ ਅਛੇਦ ਸਦਾ ਪ੍ਰਭ, ਅਛੇਦ ਵੀ ਹੈ ਉਹ ਅਵਤਾਰਾਂ ਨੂੰ ਦੇਹ ਧਾਰੀ ਜਿਹੜੇ ਸਾਬਤ ਕਰਦੇ ਵੀ ਦੇਹ ਧਾਰੀ ਨਹੀਂ ਹੁੰਦੇ ਜੀ, ਉਹੀ ਹੁੰਦੀ ਹੈ ਜੀ ਉਹਨਾਂ ਦੀ, ਤਾਂ ਉਹ ਸ਼ਰਧਾਵਾਨ ਭਗਤੀ ਹੈ, ਭਰੋਸੇ ਵਾਲੀ ਭਗਤੀ ਨਹੀਂ ਹੈ। ਸ਼ਰਧਾਵਾਨ ਆਦਮੀ ਇੱਦਾਂ ਕਰ ਲੈਂਦੇ ਨੇ ਬਾਅਦ ਵਿੱਚ ਪ੍ਰਚਾਰ, ਸ਼ਰਧਾਵਾਨ ਹੁੰਦਾ ਅੰਨਾ, ਸ਼ਰਧਾਵਾਨ ਅੰਨਾ ਹੁੰਦਾ। ਸ਼ਰਧਾਵਾਨ ਅਸਲ ਦੇ ਵਿੱਚ ਉਹਦੀ ਗੱਲ ਨਹੀਂ ਮੰਨਦਾ ਹੁੰਦਾ, ਨਾਨਕ ਦੀ ਗੱਲ ਨੂੰ ਵੀ ਸ਼ਰਧਾਵਾਨ ਰੱਦ ਕਰ ਦੇਣਗੇ, ਨਾਨਕ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਵੀ ਨਹੀਂ ਜੀ ਇਹਦਾ ਨਮਕਾਰ ਸੀ, ਜੋ ਕੁਛ ਨਾਨਕ ਨੇ ਕਹਿ ਤਾਂ ਖੂਹ ਸੁੱਟ ਦੇਣਗੇ ਉਹ। ਸਾਬਤੇ ਕਰਨ ਦੀ ਕੋਸ਼ਿਸ਼ ਕਰਨਗੇ, ਨਹੀਂ ਉਹ ਤਾਂ ਨਿਰੰਕਾਰ ਚਾਰੋ ਤਾਂ ਕੋਈ ਫਰਕ ਹੀ ਨਹੀਂ, ਉਹ ਤਾਂ ਮੈਂ ਨਿਮਰਤਾ ਪਾਸੇ ਕਹਿੰਦਾ। ਇਹਦਾ ਮਤਲਬ ਜੋ ਕੁਛ ਨਾਨਕ ਨੇ ਆ ਕੇ ਇੱਥੇ ਦੁਨੀਆਂ ਨੂੰ ਸਿੱਖਿਆ ਦਿੱਤੀ, ਸਾਰੀ ਦਈ ਸੱਤਿਆਨਾਸ਼ ਕਰਤਾ ਉਹਨਾਂ ਲੋਕਾਂ ਨੇ। ਸ਼ਰਧਾਵਾਨ ਕਿਸੇ ਧਰਮ ਦਾ ਸੱਤਿਆਨਾਸ਼ ਕਰ ਸਕਦੇ ਨੇ? ਕਿਸੇ ਸ਼ਰਧਾਵਾਨ ਨੇ ਧਰਮਗਾਹ ਨਹੀਂ ਚਲਾਇਆ। ਧਰਮਗਾਹ ਕਿਹਨੇ ਚਲਾਇਆ? ਭਰੋਸੇ ਵਾਲੇ ਨੇ ਚਲਾਇਆ। ਸ਼ਰਧਾਵਾਨ ਦੀ ਸ਼ਰਧਾ ਹੁੰਦੀ ਹੈ ਉਸ ਬੰਦੇ 'ਤੇ ਵੀ ਮੇਰੀ ਬਾਂਹ ਫੜ ਕੇ ਆਪੀ ਲੈ ਜੂ, ਆਪ ਡੱਕਾ ਤੋੜਦਾ ਨਹੀਂ ਹੁੰਦਾ, ਆਪ ਨਹੀਂ ਕਰਦਾ ਹੁੰਦਾ ਕੁਛ ਵੀ, ਵੀ ਉਹਨਾਂ ਦਾ ਜੀ ਬਾਂਹ ਫੜ ਕੇ ਲੈ ਜਾਣ, ਜੋ ਕੁਛ ਕਿਹਾ ਉਹ ਗੱਲ ਕਰਨ ਦੀ ਲੋੜ ਨਹੀਂ ਸੀ। ਅਤੇ ਧਰਮ ਆਪੇ ਡੁੱਬ ਗਿਆ, ਜੇ ਕਰਨ ਦੇ ਤਾਂ ਹਟਾਤੇ ਹੋ। ਜੋ ਕਿਹਾ ਸੀ ਗੁਰ ਕਹਿਆ ਸਾ ਕਾਰ ਕਮਾਵੋ ਵਾਲਾ ਕੰਮ ਨਹੀਂ ਕਰਦਾ, ਭਰੋਸੇ ਵਾਲਾ ਉਹ ਕਰਦਾ ਗੁਰ ਕਹਿਆ ਸਾ। ਹਾਂ, ਭਰੋਸੇ ਵਾਲਾ ਉਹਦੀ ਗੱਲ ਕਹੀ ਅਤੇ ਵਿਸ਼ਵਾਸ ਕਰਕੇ ਉਹ ਕੰਮ ਕਰਦਾ। ਸ਼ਰਧਾਵਾਨ ਤੋੜਦਾ ਡੱਕਾ ਨਹੀਂ। ਆਪ ਤਾਂ ਦੂਜਿਆਂ ਨੂੰ ਵੀ ਇਹਨੇ ਕਰੀ ਜਾਂਦਾ, ਆਪ ਡੁੱਬਿਆ ਹੋਇਆ ਦੂਜਿਆਂ ਨੂੰ ਵੀ ਡੋਲਦਾ। ਸ਼ਰਧਾ ਦੀ ਜਿਹੜੀ ਸਿੱਖੀ ਹੈ ਡੋਬਣ ਵਾਲੀ, ਅੱਜ ਡੋਬਿਆ ਹੀ ਸ਼ਰਧਾ ਨੇ, ਸਿੱਖਾਂ ਨੂੰ ਸ਼ਰਧਾ ਨਹੀਂ ਡੋਬਿਆ। ਸ਼ਰਧਾਵਾਨ ਸਿੱਖ ਸ਼ਰਧਾਵਾਨ, ਕਿਉਂਕਿ ਇਹਨਾਂ ਨੂੰ ਚਾਹੀਦੇ ਹੀ ਸ਼ਰਧਾਵਾਨ ਨੇ। ਭਰੋਸੇ ਵਾਲੇ ਦਾ ਛੇਤਰ ਫਿਰਨਗੇ ਇਹਨਾਂ 'ਤੇ, ਜਿੱਦਣ ਭਰੋਸੇ ਵਾਲੇ ਪੈਦਾ ਹੋ ਗਏ ਡਾਂਗ ਇਹਨਾਂ 'ਤੇ ਫੇਰਨਗੇ ਵੀ ਤੁਸੀਂ ਕੀ ਪ੍ਰਚਾਰ ਕਰਦੇ ਰਹੇ ਹੋ। ਨਾ ਇਹ ਸਿੱਖੀ ਨੂੰ ਆਪ ਮੰਨਣ, ਨਾ ਕਿਸੇ ਨੂੰ ਮੰਨਣ ਦੇਣ, ਉਹ ਸ਼ਰਧਾਵਾਨ ਹੁੰਦੇ ਨੇ। ਬਸ ਮੱਥਾ ਟੇਕੀ ਜਾਓ, ਦਸਵੰਧ ਲੈ ਆਇਓ, ਦਸਵੰਧ 'ਤੇ ਵੱਧ ਵੀ ਲੈ ਜਾਓ, ਚਾਹੇ ਸਾਰਾ ਕੁਛ ਦੇ ਦਿਉ, ਬਸ ਦੇ ਦਿਉ ਘਰ ਨੂੰ ਚਲੇ ਜਾਓ, ਮੱਥਾ ਟੇਕ ਕੇ ਸ਼ਰਧਾ ਰੱਖੋ। ਹਾਂਜੀ,
ਆਦ ਅਭੇਖ ਅਛੇਦ ਸਦਾ ਪ੍ਰਭ,
ਆਦ ਅਭੇਖ ਅਛੇਦ, ਅਛੇਦ ਵੀ ਹੈ, ਅਛੇਦ
ਸਦਾ ਪ੍ਰਭ,
ਅਛੇਦ ਹੈ ਉਹਦੇ ਗੱਲ ਦਾ ਕੋਈ, ਉਹਦੀ ਗੱਲ ਦੀ ਘਾਟ ਨਹੀਂ ਕਰ ਸਕਦਾ ਕੋਈ। ਉਹਦੇ ਸਰੀਰ ਤਾਂ ਹੈ ਨਹੀਂ, ਘਾਉ ਤਾਂ ਉਹਨੂੰ ਕੀ ਲਾਉਣਾ, ਘਾਉ ਤਾਂ ਛੇਦ ਤਾਂ ਉਹਨੂੰ ਕਰਨਾ ਜਿਹਦੀ ਦੇਹ ਹੋਵੇ, ਦੇਹ ਤਾਂ ਹੈ ਨਹੀਂ। ਅਛੇਦ ਜੇ ਆਪਾਂ ਕਹੀਏ ਛੇਦ ਨਹੀਂ ਕਰ ਸਕਦਾ ਉਹਦੇ 'ਚ, ਉਹ ਛੇਦ ਤਾਂ ਗੁਰੂ ਜੇ ਸਰੀਰ ਹੋਵੇ, ਉਹਦੀ ਜਿਹੜੀ ਗੱਲ ਕਹੀ ਹੋਈ ਹੈ ਉਹਦੇ 'ਚ ਕੋਈ ਕਮੀ ਨਹੀਂ ਸਾਬਤ ਕਰ ਸਕਦਾ, ਅਛੇਦ ਹੈ ਉਹਦੀ ਗੱਲ। ਸੱਚ ਹੁੰਦਾ ਹੀ ਅਛੇਦ ਹੈ, ਅਛੇਦ ਕੀ ਹੁੰਦਾ? ਸੱਚ, ਸੱਚ ਵਿੱਚ ਛੇਦ ਕਿੱਥੋਂ ਪਾਊ? ਛੇਦ ਉੱਥੋਂ ਪਾਊ ਜਿੱਥੇ ਝੂਠ ਹੈ, ਜਿੱਥੇ ਝੂਠ ਹੈ ਨਾ ਉੱਥੇ ਛੇਦ ਪਊਗਾ, ਅਤੇ ਕਮੀ ਆ ਉੱਥੇ ਉਂਗਲ ਰੱਖੂਗੀ। ਅਛੇਦ ਸਦਾ ਪ੍ਰਭ,
ਵੇਦ ਕਿਤੇਬਣ ਭੇਦ ਨਾ ਪਾਇਓ,
ਇਸ ਕਰਕੇ ਵੇਦਾਂ ਕਿਤੇਬਾਂ ਨੇ ਭੇਦ ਨਹੀਂ ਪਾਇਆ। ਵੇਦਾਂ ਕਿਤੇਬਾਂ ਨੇ ਗੱਲ ਮੰਨੀ, ਆਹ ਵੇਦਾਂ ਕਿਤੇਬਾਂ ਦੀ ਉਹ ਗੱਲ ਕਹੀ ਹੋਈ ਹੈ, ਔਰ ਇਹ ਵੀ ਵੇਦਾਂ ਕਿਤੇਬਾਂ ਨੇ ਮੰਨਿਆ ਵੀ ਉਹਦਾ ਭੇਦ ਨਹੀਂ ਪਾਇਆ ਕਿਸੇ ਨੇ, ਵੇਦ ਕਿਤੇਬਣ
ਭੇਦ
ਨਾ ਪਾਇਆ, ਵੇਦ ਕਿਤੇ ਆਵੇ ਮੰਨਦੇ ਨੇ ਭੇਦ ਨਹੀਂ ਪਾਇਆ। ਵੇਦਾਂ ਕਿਤੇਬਾਂ ਕੀ ਮੰਨਦੇ ਨੇ? ਵੇਦਾਂ ਕਿਤੇਬਾਂ ਜਿਹਨਾਂ ਨੇ ਲੋਕਾਂ ਨੇ ਲਿਖੇ ਨੇ, ਜਿਹਨਾਂ ਦੀ ਉੱਚੀ ਅਵਸਥਾ ਸੀ ਸਭ ਤੋਂ, ਉਹਨਾਂ ਨੇ ਵੇਦ ਔਰ ਕਿਤੇਬ ਲਿਖੇ ਨੇ। ਸਿਮਰਤ ਸ਼ਾਸਤਰਾਂ ਦੀ ਇੱਥੇ ਗੱਲ ਨਹੀਂ ਕੀਤੀ ਹੋਈ, ਹੋਰ ਕਿਸੇ ਵਿਦਵਾਨ ਦੀ ਗੱਲ ਨਹੀਂ ਕੀਤੀ, ਵੇਦ ਕਿਤੇਬ ਦੀ ਗੱਲ ਕੀਤੀ ਹੈ। ਜਿਹੜੇ ਬੰਦਿਆਂ ਦੀ ਵੇਦ ਔਰ ਕਿਤੇਬ ਵਿੱਚ ਗੱਲ ਹੈ ਉਹਨਾਂ ਦੀ ਗੱਲ ਹੈ, ਵੇਦ ਵਿੱਚ ਵੀ ਬ੍ਰਹਮ ਗਿਆਨ ਦੀ ਗੱਲ ਹੈ। ਵੇਦ ਔਰ ਕਿਤੇਬ ਦੇ ਵਿੱਚ ਭੇਦ ਪਾਉਣ ਦੀ ਜਿੱਥੇ ਗੱਲ ਹੈ, ਜਿੱਥੇ ਭੇਦ ਪਾਉਣ ਦੀ ਗੱਲ ਹੈ, ਡਾਇਰੈਕਟ ਪਰਮੇਸ਼ਰ ਦੀ ਗੱਲ ਹੈ, ਉਹ ਹਿੱਸੇ ਦੀ ਗੱਲ ਹੈ, ਬਾਕੀ ਤਾਂ ਭੇਦ ਹੀ ਨਹੀਂ, ਬਾਕੀ ਤਾਂ ਉਹਦੀ ਗੱਲ ਹੀ ਨਹੀਂ। ਜਿੱਥੇ ਵੇਦ ਵਿੱਚ ਉਹਦੀ ਗੱਲ ਹੀ ਨਹੀਂ, ਉਹਦੀ ਤਾਂ ਉਹਦੇ ਤਾਂ ਲਾਗੂ ਹੀ ਨਹੀਂ ਹੁੰਦੀ ਹੈ ਪੰਕਤੀ। ਪੰਕਤੀ ਉੱਥੇ ਲਾਗੂ ਹੁੰਦੀ ਹੈ ਜਿੱਥੇ ਪਰਮੇਸ਼ਰ ਬਾਰੇ, ਆਤਮਾ ਬਾਰੇ ਕੁਛ ਦੱਸਿਆ ਹੋਇਆ, ਆਤਮਾ ਦੇ ਮੂਲ ਬਾਰੇ ਕੁਛ, ਬ੍ਰਹਮ ਬਾਰੇ ਕੁਛ ਕਿਹਾ ਹੋਇਆ, ਜਿੱਥੇ ਬ੍ਰਹਮ ਵਿਚਾਰ ਦੀ ਗੱਲ ਕੀਤੀ ਹੋਈ ਹੈ, ਉਹਨਾਂ ਨੇ ਵੀ ਭੇਦ ਕਹਿਤਾ ਵੀ ਪਤਾ ਨਹੀਂ ਹੈ। ਬ੍ਰਹਮ ਕਦੋਂ ਤੋਂ ਪੈਦਾ ਹੋਇਆ ਕੋਈ ਪਤਾ ਨਹੀਂ ਕਿਸੇ ਨੂੰ, ਬ੍ਰਹਮ ਬਾਰੇ ਹੀ ਪਤਾ ਨਹੀਂ ਕੋਈ ਕਿਸੇ ਨੂੰ, ਬ੍ਰਹਮ ਬਾਰੇ ਹੀ ਕਥਨ ਨਹੀਂ ਕੀਤਾ ਜਾ ਸਕਦਾ ਕੁਛ ਕਥਾ ਕੀਤਾ ਹੋਇਆ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ, ਅਧਾ ਅੱਖਰ ਅਧਾ ਅੱਖਰ ਅਧਾ ਅੱਖਰ, ਬ੍ਰਹਮ ਗਿਆਨੀ ਦੋ ਹੋ ਗਏ ਨਾ, ਇੱਕ ਲਫ਼ਜ਼ ਦੇ ਦੋ ਹਿੱਸੇ ਜੇ ਕਰ ਲਈਏ, ਬ੍ਰਹਮ ਅੱਡ ਹੈ ਗਿਆਨੀ ਅੱਡ ਹੈ। ਜੇ ਬ੍ਰਹਮ ਨੂੰ ਆਪਾਂ ਅੱਡ ਕਰ ਲਈਏ, ਕਹਿੰਦੇ ਬ੍ਰਹਮ ਬਾਰੇ ਨਹੀਂ ਕਥਨ ਕੀਤਾ ਜਾ ਸਕਦਾ, ਗਿਆਨੀ ਨੂੰ ਛੱਡੋ ਤੁਸੀਂ, ਅੱਧਾ ਅੱਖਰ ਨਹੀਂ ਕਥਿਆ ਜਾ ਸਕਦਾ, ਬ੍ਰਹਮ ਗਿਆਨੀ ਦਾ ਦੁੱਗਣਾ ਹੋ ਗਿਆ ਨਾ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ, ਅੱਧਾ ਅੱਖਰ ਅੱਧਾ ਅੱਖਰ, ਬ੍ਰਹਮ ਇਕੱਲਾ ਹੀ ਨਹੀਂ ਕਥਨ ਕੀਤਾ ਜਾ ਸਕਦਾ, ਇਹਦਾ ਹੀ ਭੇਦ ਨਹੀਂ ਪਾਇਆ ਜਾ ਸਕਦਾ। ਕਦੋਂ ਤੋਂ ਹੈ, ਕਿੰਨੀ ਇਹਦੀ ਉਮਰ ਹੈ, ਕਿੰਨੀ ਕਾਹ ਨੂੰ ਰਹੂਗੀ,
ਕਹਿ ਨਾ ਸਕੇ ਕਹੂ ਤੂੰ ਕਦ ਕਾ।
ਹਾਂ, ਕਹਿ ਨਾ ਸਕੇ ਕਹੂ ਤੂੰ ਕਦ ਕਾ। ਹਾਂਜੀ,
ਦੀਨ ਦਿਆਲ ਕਿਰਪਾਲ ਕਿਰਪਾ ਨਿਧ ਸਤ ਸਦੈਵ ਸਮੇ ਘੱਟ ਛਾਇਓ।
ਦੀਨ ਦਿਆਲ, ਦੀਨਾਂ ਤੇ ਦਇਆ ਕਰਨ ਵਾਲਾ, ਦੇਖੋ ਦਇਆ ਕੱਲਾ ਦੀਨਾਂ ਤੇ ਕਰਦਾ, ਹੰਕਾਰੀਆਂ ਤੇ ਨਹੀਂ ਕਰਦਾ। ਹਾਂ, ਇਹ ਭੁਲੇਖੇ ਜਿਹਾ ਰਹੇ, ਕੋਈ ਵੀ ਸਾਰਿਆਂ ਤੇ ਦਇਆ ਕਰਦਾ, ਸਾਰਿਆਂ ਤੇ ਕੋਈ ਨਹੀਂ ਕਰਦਾ ਦਇਆ। ਦੀਨ ਦਿਆਲ ਭਗਤਾਂ ਨੇ ਕਿਹਾ, ਦੂਜੇ ਦਾ ਖਿਲਾਫ ਨੇ ਉਹਦੇ, ਉਹ ਤਾਂ ਲੜਦੇ ਰਹੇ ਨੇ, ਦੂਜੇ ਨਹੀਂ ਕਰਦੇ। ਜਿਹੜੇ ਭਗਤਾਂ ਨੇ ਦੱਸਿਆ ਦੀਨ ਦਿਆਲ ਹੈ, ਜਿਹੜੇ ਉਹਦੇ ਬੰਦੇ ਨੇ ਉਹ ਦੀਨ ਦਿਆਲ ਕਹਿੰਦੇ ਨੇ। ਗਰਭ ਪ੍ਰਹਾਰੀ, ਉਹ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਗਰਭ ਪ੍ਰਹਾਰੀ ਹਾਂ, ਹੰਕਾਰ ਤੇ ਚੋਟ ਕਰਦਾ। ਜਿਹੜਾ ਵਿਰੋਧ ਕਰੂਗਾ ਉਹ ਤੇ ਚੋਟ ਹੋਊ, ਇਹ ਹੋਊ। ਗਰਭ ਜਿਹੜਾ ਹੰਕਾਰ ਹੈ, ਨਾਮ ਦਾ ਵਿਰੋਧ ਕੌਣ ਕਰਦਾ, ਹੰਕਾਰ ਹੋਮੇ ਨਾਮੇ ਨਾਲ ਵਿਰੋਧ ਹੈ। ਫਿਰ ਬਈ ਵਿਰੋਧੀ ਤਾਂ ਚੋਟ ਕਰਨੀ ਹੋਊ, ਉਹ ਰੇਲ ਆਉਂਦੀ ਆ ਪੂਰੇ ਤੇ ਕੋਈ ਭੱਜਿਆ ਆਉਂਦਾ ਬੰਦਾ ਆ ਤਾਂ ਰੇਲ ਪਿੱਛੇ ਨੂੰ ਮੁੜ ਜਾਵੇ, ਇੱਥੇ ਰੇਲੇ ਪਿੱਛੇ ਨੂੰ ਮੁੜ ਜਾਵੇ, ਉਹਨੂੰ ਛੱਡ ਦੇਵੇ ਰਾਹ, ਜਾਂ ਫਿਰ ਉਹਨੂੰ ਦੈਣ ਕੇ ਹਨਕ ਜਾਵੇ, ਕੋਈ ਗੱਲ ਹੋਊਗੀ। ਜੇ ਤਾਂ ਚੋਟ ਨਹੀਂ ਕਰਨੀ ਫਿਰ ਤਾਂ ਪਿੱਛੇ ਨੂੰ ਮੁੜ ਜਾਵੇ ਰੇਲ, ਉਹਨੂੰ ਲੰਘ ਜਾਣ ਦੇਵੇ, ਆਪ ਪਿਛਲੇ ਸਟੇਸ਼ਨ 'ਤੇ ਦੂਜੀ ਲਾਈਨ ਬਦਲ ਲਵੇ, ਉਹ ਜਾਂ ਲੰਘ ਜੂਗਾ ਫਿਰ ਗਾਹ। ਉਹ ਤਾਂ ਪਿੱਛੇ ਵਿਰੋਧੀ ਨੇ ਤਾਂ ਲਾਈਨ ਲੱਗੀ ਹੋਈ ਆ ਰੇਲ ਤਾਂ, ਫਿਰ ਰੇਲ ਨੂੰ ਕਹਿੰਦੇ ਤੂੰ ਲਾਈਨ ਨਹੀਂ ਛੱਡ ਜਾ, ਫਿਰ ਵਿਰੋਧ ਕਰਨ ਵਾਲਿਆਂ ਦੀ ਬਥੇਰੀ ਵੱਡੀ ਲਾਈਨ। ਹੁਕਮ ਦਾ ਵਿਰੋਧ ਕਰਨ ਵਾਲਾ ਸਾਰਾ ਸੰਸਾਰ ਹੈ, ਕੋਈ ਵਿਰਲਾ ਹੁਕਮ ਚੱਲਣ ਵਾਲਾ। ਉਹ ਕਹਿੰਦਾ ਆਪਣਾ ਟਰੈਕ ਲੈ ਜਾਓ ਕਿਤੇ ਹੋਰ, ਇੱਥੇ ਨਹੀਂ ਚਲਾਉਣਾ, ਇੱਥੇ ਨਹੀਂ ਅਸੀਂ ਚੱਲਣ ਦੇਣਾ ਟਰੈਕ ਤੁਹਾਡਾ, ਇੱਥੇ ਨਹੀਂ ਚੱਲਣ ਦਿੰਦੇ ਟਰੈਕ ਨੂੰ ਇਹਨੂੰ। ਸਾਰੇ ਹੁਕਮ ਦਾ ਵਿਰੋਧ ਕਰਨ ਵਾਲੇ ਨੇ, ਇੱਥੇ ਤਾਂ ਬਰਦਾਸ਼ਤ ਹੀ ਨਹੀਂ ਹੋਇਆ ਟਰੈਕ ਕਿਸੇ ਨੂੰ, ਇਸ ਕਰਕੇ ਹੀ ਬੰਦ ਕਰ ਦਿੰਦੇ ਨੇ ਇਹਨੂੰ, ਬੰਦ ਕਰਦੇ ਰਹਿੰਦੇ ਨੇ। ਇਹ ਟਰੈਕ ਚੱਲ ਪਿਆ, ਸਾਡੀ ਮਰਜ਼ੀ ਕਿੱਥੇ ਚੱਲੂ, ਸਾਡੀ ਆਪਣੀ ਮਰਜ਼ੀ ਵਾਲੇ ਲੋਕ ਨੇ ਇੱਥੇ ਸਾਰੇ, ਪਰਮੇਸ਼ਰ ਦੀ ਮਰਜ਼ੀ ਦੇ ਖਿਲਾਫ ਨੇ ਸਾਰੇ ਲੋਕ, ਜਵਾਨੀ ਗੁਲਾਮੀ ਜੋ ਮਰਜ਼ੀ ਕਹੀ ਜਾਣ, ਝੂਠਿਆਂ ਨਾਲ ਕੀ ਹੁੰਦਾ, ਝੂਠੇ ਨੇ ਸਾਰੇ ਜਿਹੜੇ ਜੰਮਣ ਮੰਨਦੇ ਨੇ, ਸਾਰੇ ਝੂਠੇ ਨੇ, ਝੂਠੇ ਆਵੇ ਝੂਠੇ ਜਾਵੇ, ਝੂਠੇ ਬਣੇ ਆ ਭਾਗੇ, ਇਹ ਭਾਗੇ ਨੇ ਝੂਠੇ ਨੇ, ਜਿੰਨੇ ਝੂਠ ਬੋਲਣ ਵਾਲੇ ਨੇ, ਜੋ ਮਰਜ਼ੀ ਕਹੀ ਜਾਣੇ ਨਾ, ਇਹਨਾਂ ਦਾ ਐਤਵਾਰ ਹੈ, ਇੱਥੇ ਹੁਣ ਕਹਿੰਦੇ ਉੱਥੇ ਕੁਛ ਕਹਿੰਦੇ, ਇੱਕ ਕਦਮ ਪਤਾ ਹੀ ਕੁਛ ਹੋਰ ਕਹਿ ਦਿੰਦੇ ਨੇ, ਉਹ ਕੀਰਤਨ ਕੁਛ ਸੁਣਦੇ ਨੇ ਅਰਦਾਸ ਕੁਛ ਕਰ ਦਿੰਦੇ ਨੇ, ਕੀਰਤਨ ਜੋ ਸੁਣ ਕੇ ਹਟੇ ਨੇ ਉਹ ਤਾਂ ਬਰੋ ਚ ਅਰਦਾਸ ਕਰ ਦਿੰਦੇ ਨੇ, ਜਦਾਂ ਹੀ ਉੱਠ ਕੇ ਸਾਹਮਣੇ ਕਰ ਦਿੰਦੇ ਨੇ।
ਸਤ ਸਦੈਵ ਸਭੈ ਘਟ ਛਾਇਓ,
ਤੇ ਅਸਾਂ ਦੀ ਆਵਾਜ਼ ਸੁਣ ਲੈਂਦੇ ਨੇ, ਦੇ ਖਾਜਾ ਆਖ ਗਣਾਈ ਹੈ, ਆਖ ਗਵਾਈ ਹੈ, ਉੱਥੇ ਪੜ੍ਹ ਲੈਂਦੇ ਨੇ, ਸੁਣ ਲੈਂਦੇ ਨੇ, ਵੀ ਜੋ ਦਿੰਦਾ ਪਰਮੇਸ਼ਰ ਉਹ ਖਾ ਲਓ, ਮੰਗ ਕੇ ਗਵਾ ਲਓਗੇ ਤੁਸੀਂ, ਜਦੇ ਮੰਗਣ ਲੱਗ ਜਾਂਦੇ ਨੇ, ਜਦੇ ਅਰਦਾਸ ਮੰਗਣ ਲੱਗ ਜਾਂਦੇ ਨੇ, ਇਹ ਸੁਣਦੇ ਨੇ, ਝੂਠੇ ਨਹੀਂ ਕਰਦੇ ਹੁੰਦੇ, ਉਹ ਤਾਂ ਸੁਣਦੇ ਹੀ ਨਹੀਂ ਕੀ ਕਿਹਾ, ਉਹਨੂੰ ਨਹੀਂ ਸੁਣਦੇ ਹਨ, ਉਹ ਤਾਂ ਆਪਣੀ ਅਰਦਾਸ 'ਤੇ ਹੀ ਬੈਠੇ ਨੇ, ਉਹ ਤਾਂ ਦੇਖਦੇ ਨੇ ਰੁਪਈਏ ਕਿੰਨੇ ਚੜ੍ਹਦੇ ਨੇ, ਕੌਣ ਸਰੋਪ ਕਿਹਨੂੰ ਸਰੋਪਾ ਦੇਣਾ, ਕੌਣ ਸੌਦਾ ਨੋਟ ਚੜ੍ਹਾਉਂਦਾ, ਕੀ ਕਰਦਾ, ਉਹ ਤਾਂ ਆਪਣਾ ਦੇਖਦੇ ਨੇ, ਨਿਗਾਹ ਉਹਨਾਂ ਦੀ ਡਿਊਟੀ ਆ, ਡਿਊਟੀ ਵਾਲੇ ਨਿਗਾਹ ਉਹਨਾਂ ਦੀ, ਉਹਨਾਂ ਨੂੰ ਕੋਈ ਪਤਾ ਨਹੀਂ ਕੀ ਪੜ੍ਹ ਹੁੰਦਾ ਕੀ ਨਹੀਂ ਪੜ੍ਹ ਹੁੰਦਾ, ਕੋਈ ਪੜ੍ਹਨਾ ਹੁੰਦਾ, ਕੋਈ ਆਪਣੀ ਇੱਛਾ ਲੈ ਕੇ ਜਾਂਦਾ, ਉਹਦਾ ਇੱਛਾ ਧਿਆਨ ਹੁੰਦਾ ਵੀ ਮੇਰੀ ਆਜ ਪੂਰੀ ਹੋ ਜਾਏ ਇੱਛਾ, ਉਹ ਕੋਈ ਬਾਣੀ ਸੁਣ ਜਾਂਦਾ ਉੱਥੇ, ਇਹਨਾਂ ਨੂੰ ਨਹੀਂ ਬਰਦਾਸ਼ਤ ਕਿਸੇ ਨੂੰ, ਇਹ ਤਾਂ ਸਭ ਪਖੰਡ ਹੈ, ਧਰਮ ਬਿਲਕੁਲ ਪਖੰਡ ਹੈ ਇਹ, ਇਸੇ ਕਰਕੇ ਬਹੁਤ ਬੜਾ ਇੱਕ ਤਬਕਾ ਹੈ ਕਮਿਊਨਿਸਟਾਂ ਦਾ, ਧਰਮ ਨੂੰ ਨਹੀਂ ਮੰਨਦੇ, ਉਹ ਲੋਕਾਂ ਨੂੰ ਧਰਮ ਨੂੰ ਤਾਂ ਮੰਨਣ ਜੇ ਉਹਨਾਂ ਨੂੰ ਕੋਈ ਸਮਝਾਵੇ, ਉਹ ਲੋਕਾਂ ਦੀਆਂ ਹਰਕਤਾਂ ਦੇਖਦੇ ਨੇ ਨਾ, ਲੋਕਾਂ ਦੀਆਂ ਧਰਮ ਮੰਨਣ ਵਾਲਿਆਂ ਦੀਆਂ, ਵੀ ਇਹ ਕਰਦੇ ਕੀ ਨੇ, ਸੋਚਦੇ ਕੀ ਨੇ, ਇਹਨਾਂ ਤੋਂ ਕਹਿੰਦੇ ਨੇ ਵੀ ਧਰਮ ਤਾਂ ਕੋਈ ਚੀਜ਼ ਨਹੀਂ ਹੈਗੀ, ਜੇ ਹੋਵੇ ਤਾਂ ਉਹਦਾ ਅਸਰ ਨਾ ਹੋਵੇ ਇਹਨਾਂ 'ਤੇ, ਦਵਾਈ ਖਾਵੇ ਅਸਰ ਕਰੇ ਨਾ, ਉਹ ਦਵਾਈ 'ਤੇ ਹੀ ਸ਼ੱਕ ਕਰ ਲਈ ਉਹਨਾਂ ਨੇ, ਦਵਾਈ ਖਾਵੇ ਕੋਈ ਅਸਰ ਕਰੇ ਨਾ, ਦਵਾਈ 'ਤੇ ਸ਼ੱਕ ਕਰ ਲਈ ਉਹਨਾਂ ਨੇ, ਕੁੜੀਆਂ ਨੇ ਆਪ ਨਹੀਂ ਖਾ ਕੇ ਦੇਖੀ, ਤੁਸੀਂ ਆਪ ਖਾ ਕੇ ਕੀ ਪਤਾ ਪਰੇ ਉਲਟੀ ਕਰੇ ਆਉਂਦੇ ਹੁਣ ਦਵਾਈ ਜਾਂ ਐਸੀ ਚੀਜ਼ ਨਾਲ ਖਾਂਦੇ ਹੁਣ ਜਿਹੜੀ ਦਵਾਈ ਅਸਰ ਨਾ ਹੋਵੇ। ਦਵਾਈ ਵੀ ਖਾ ਲਓ ਪਰਹੇਜ਼ ਬਣਾ ਰੱਖੋ, ਦਵਾਈ ਅਸਰ ਨਹੀਂ ਕਰਦੀ। ਉਹਨਾਂ ਨੇ ਧਰਮ ਤੇ ਸ਼ਕਲ ਕਰਿਆ ਇਹਨਾਂ ਦੀ ਵਜ੍ਹਾ ਨਾਲ।
ਸਤ
ਸਦੈਵ ਸਭੈ ਘੱਟ ਛਾਇਓ, ਸੱਚ ਹੈ ਜਿਹੜਾ ਨਾ ਸਾਰਿਆਂ ਦੇ ਹਿਰਦੇ ਚ ਹੈ।
ਸਦੈਵ
ਸਭੈ ਘੱਟ ਛਾਇਓ ਹੈ, ਛਾਇਓ ਕੀ ਹੁੰਦੀ ਹੈ, ਛਾਇਆ ਹੋਇਆ ਨਹੀਂ ਹੈ, ਹਿਰਦਾ ਹੀ ਸੱਚ ਦੀ ਛਾਂ ਹੈ। ਜੇ ਸੱਚ ਹਿਰਦੇ ਚ ਆ ਕੇ ਬਹਿੰਦਾ ਉਹਦਾ ਜਿਹੜੀ ਰੋਸ਼ਨੀ ਉਹੀ ਉਹਦੀ ਛਾਂ ਹੁੰਦੀ ਹੈ, ਜਿਵੇਂ ਸੂਰਜ ਦੀ ਧੁੱਪ ਸੂਰਜ ਦੀ ਰੋਸ਼ਨੀ ਉਹਦੀ ਛਾਂ ਹੈ। ਦਰਖਤ ਦੀ ਛਾਂ ਆਪਣੀ ਹੁੰਦੀ ਹੈ, ਸੂਰਜ ਦੀ ਛਾਂ ਆਪਣੀ ਹੁੰਦੀ ਹੈ। ਜਿੱਥੇ ਸੂਰਜ ਹੋਊ ਉੱਥੇ ਉਹਦੀ ਛਾਂ ਹੋਊ, ਉਹਦੀ ਛਾਂ ਹੁੰਦੀ ਹੈ ਰੋਸ਼ਨੀ। ਜਿਹੜਾ ਮਨ ਹੈ ਨਾ, ਮਨ ਜੋਤ, ਅਸਲ 'ਚ ਉਹਦੀ ਛਾਇਆ ਹੈ ਇਹ ਮਨ, ਕੋਈ ਚੀਜ਼ ਨਹੀਂ। ਜਿਵੇਂ ਦਰਖਤ ਦੀ ਛਾਇਆ ਨਹੀਂ ਹੁੰਦੀ, ਪੇੜ ਦੀ ਛਾਇਆ ਹੁੰਦੀ ਹੈ। ਕੀ ਹੁੰਦੀ ਹੈ ਪੇੜ ਦੀ ਛਾਇਆ? ਪੇੜ ਹੀ ਹੁੰਦਾ। ਸ਼ੀਸ਼ੇ ਦੇ ਵਿੱਚ ਆਪਣੀ ਛਾਇਆ ਜਿਹੜੀ ਪੈਂਦੀ ਹੈ ਕੀ ਹੁੰਦੀ ਹੈ? ਸਾਫ਼ ਸਾਵੀਂ ਤਸਵੀਰ ਹੁੰਦੀ ਹੈ। ਸਾਵੀਂ ਉਹ ਸਭ ਕੁਝ ਦਿੰਦਾ ਹੁੰਦਾ, ਪਰ ਪਿਛਲੇ ਪਾਸੇ ਦੇਖੀਏ ਕੁਛ ਹੁੰਦਾ? ਹੁੰਦਾ ਕੁਛ ਵੀ ਨਹੀਂ। ਇਸ ਕਰਕੇ ਮਨ ਹੈ ਵੀ ਕੁਛ ਨਹੀਂ। ਛਾਇਆ ਹੁੰਦੀ ਵੀ ਹੈ, ਹੁੰਦੀ ਵੀ ਕੁਛ ਨਹੀਂ। ਜੇ ਛਾਇਆ ਹੀ ਆਕੜ ਜਾਵੇ ਮੈਂ ਬਹੁਤ ਕੁਛ ਹਾਂ, ਤਾਂ ਛਾਇਆ ਤਾਂ ਕੁਛ ਵੀ ਨਹੀਂ ਹੁੰਦੀ। ਹੁੰਦੀ ਹੈ, ਹੁੰਦੀ ਕੁਛ ਨਹੀਂ। ਪਾਣੀ 'ਚ ਮੂੰਹ ਦੇਖਦੇ ਹਾਂ ਆਪਾਂ, ਉਹ ਕੀ ਹੁੰਦਾ ਪਾਣੀ ਵਿੱਚ? ਕੁਛ ਹੁੰਦਾ, ਹੁੰਦਾ ਵੀ ਹੈ, ਹੁੰਦਾ ਵੀ ਨਹੀਂ। ਛਾਇਆ ਉਹ ਵੀ ਜੇ ਹੁਣ ਜਾਂ ਸੂਰਜ ਆਉਂਦਾ ਧੁੱਪ ਨਾਲੇ ਚੱਲੀ ਜਾਂਦੀ ਹੈ, ਫਿਰ ਇਹ ਜਿਵੇਂ ਨਾ ਧੁੱਪ ਹੋਰੇ ਜੇ ਵੱਖਰੀ ਹੈ, ਜੇ ਵੱਖਰੀ ਹੈ ਕੁਛ ਆਪਣੀ ਹੋਂਦ ਨੂੰ ਮੰਨਦੀ ਹੈ, ਫਿਰ ਇੱਥੇ ਹੀ ਰਹੇ ਧੁੱਪ, ਜਾਣ ਦੇਵੇ ਸੂਰਜ ਨੂੰ। ਸ਼ੀਸ਼ੇ ਦੇ ਮੂਹਰੇ ਤੇ ਆਪ ਪਰੇ ਚਲੇ ਜਾਈਏ, ਛਾਇਆ ਕਿੱਥੇ ਜਾਂਦੀ ਹੈ? ਛਾਇਆ ਬਸ ਇਹੋ ਜਿਹਾ ਕੁਛ ਹੈ। ਛਾਇਆ ਸਭੈ ਘੱਟ
ਛਾਇਓ,
ਸਾਰਿਆਂ 'ਚ ਉਹਦੀ ਰੋਸ਼ਨੀ ਹੈ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਉਹਦਾ ਚਾਨਣ ਹੈ ਉਹੀ ਛਾਇਆ।
ਸ਼ੇਸ਼ ਸੁਰੇਸ਼ ਗਣੇਸ਼ ਮਹੇਸ਼ਵਰ ਗਾਹੇ ਫਿਰੇ ਸਰੁੱਤਰ ਥਾਹਨ ਆਇਓ।
ਸਰੁਤੀ ਜਾਣੇ ਜਿਹੜਾ ਸੀ ਨਾ ਇਹਨਾਂ ਦੇ ਗਣੇਸ਼ ਬਹੁਤ ਬੜਾ ਵਿਦਵਾਨ ਮੰਨਿਆ ਹੋਇਆ, ਉਹ ਲਿਖਦਾ ਵੀ ਵੇਦ ਗਣੇਸ਼ ਨੇ ਲਿਖੇ ਨੇ, ਕਾਪੀਆਂ ਲਿਖਦਾ ਉਹਨਾਂ ਦੇ ਗਣੇਸ਼ ਵੇਦਾਂ ਦੀਆਂ, ਜਿਵੇਂ ਵੇਦਾਂ ਦੀਆਂ ਕਾਪੀਆਂ ਲਿਖਦੇ ਰਹੇ ਨੇ। ਵੇਦ ਤਾਂ ਬ੍ਰਹਮਾ ਨੇ ਲਿਖੇ ਬੰਦੇ ਨੇ, ਪਰ ਇਹ ਗਣੇਸ਼ ਨੂੰ ਕਹਿੰਦੇ ਨੇ, ਗਣੇਸ਼ ਇਹ ਸ਼ਿਵਜੀ ਵਾਲੇ ਗਣੇਸ਼ ਨੂੰ ਕਹਿਣ ਲੱਗ ਗਏ ਲਿਖੇ ਨੇ, ਉਹ ਦੂਏ ਵਿਸ਼ਨੂੰ ਵਾਲੇ ਬ੍ਰਹਮਾ ਨੂੰ ਕਹਿਣ ਲੱਗ ਗਏ ਲਿਖੇ ਨੇ। ਜਿਹਨੇ ਲਿਖੇ ਨੇ ਉਹਨੇ ਲਿਖੇ ਹੋਣੇ ਨੇ, ਉਹਨਾਂ ਨੇ ਕਿਹਾ ਆਪਾਂ ਵੀ ਕੋਈ ਆਪਣਾ ਲਿਖਾਰੀ ਬਣਾ ਲਓ, ਉਹਨਾਂ ਨੇ ਗਣੇਸ਼ ਬਣਾ ਲਿਆ ਲਿਖਾਰੀ। ਬਣਾਉਣਾ ਤਾਂ ਪਊਗਾ, ਝੂਠ ਹੋ ਜਾ ਬੋਲਣ, ਬਰਾਬਰ ਪਹਿਲਾਂ ਬੋਲਣਾ ਹੀ ਪਊ। ਹੁਣ ਨਰਕ ਸੁਰਗ ਹੁੰਦਾ ਹਿੰਦੂਆਂ ਦਾ, ਮੁਸਲਮਾਨ ਕਹਿੰਦੇ ਆਪਾਂ ਵੀ ਬਣਾ ਲਓ, ਜਨਕ ਦੋਜਕ ਨੌ ਰੱਖ ਲਏ ਉਹਨਾਂ ਨੇ, ਰੱਖਣਾ ਤਾਂ ਪਊ ਹੈ, ਬਰਾਬਰ ਦੇ ਨੌ ਰੱਖ ਲਏ। ਹੁਣ ਕੌਣ ਹੈ ਜਨਕ ਦੋ ਜੰਨਤ ਵਿੱਚ ਬਈ? ਮੈਂ ਕਿਹਾ ਕਿੰਨੇ ਹੁਣ ਕੌਣ ਹੈ ਤੁਹਾਡਾ ਜੰਨਤ 'ਚ? ਕੋਈ ਵੀ ਨਹੀਂ ਕਹਿੰਦੇ, ਦੋਜਕ ਉੱਥੇ ਵੀ ਨਹੀਂ ਕੋਈ, ਫਿਰ ਬਣਾਏ ਕਾਸਰੂ ਨੇ ਜਿਹੜੇ ਉੱਥੇ ਬਾਗ ਨੇ, ਉਹਨਾਂ ਨੂੰ ਪਾਣੀ ਦਿੰਦਾ ਉਹ ਕੋਈ? ਨਵੇਂ ਪੇੜ ਲਾਉਣੇ ਪੈਣਗੇ, ਪੁਰਾਣੇ ਖਰਾਬ ਹੋ ਜਾਣਗੇ, ਹੈ ਉੱਥੇ ਕੋਈ ਹੈ ਨਹੀਂ, ਫਿਰ ਪੇੜਾਂ ਨੂੰ ਪਾਣੀ ਕੌਣ ਦਿੰਦਾ, ਸਾਂਭਦਾ ਕੌਣ ਬਾਗ ਨੂੰ? ਝੂਠ ਬੋਲ ਬੈਠੇ, ਹੁਣ ਜਵਾਬ ਕੋਈ ਨਹੀਂ, ਕਹਿੰਦੇ ਉਹ ਤਾਂ ਆਪਣੇ ਕੋਈ ਸੋਚਿਆ ਹੀ ਨਹੀਂ। ਚਲੋ ਫਿਰ ਸੋਚ ਲਿਓ, ਕੋਈ ਨਹੀਂ, ਵਿਹਲੇ ਹੋ ਕੇ ਸੋਚ ਲਿਓ। ਹੁਣ ਪਹਿਲੇ ਘਰ ਢਹਿ ਜਾਣਗੇ, ਜੇ ਹੁਣ ਘਰ 'ਚ ਕੋਈ ਜਾ ਕੇ ਬਸੇ ਨਾ, ਆਪਾਂ ਪਾ ਦਈਏ, ਆਪਣੇ ਸ਼ਹਿਰ ਵਸਾ ਦਈਏ, ਕਲੋਨੀਆਂ ਵਸਾ ਦਈਏ, ਕੋਈ ਜਾ ਕੇ ਹਜ਼ਾਰ ਸਾਲ ਵਸੇ ਹੀ ਨਾ, ਉਹ ਰਹਿ ਜਾਣਗੀਆਂ ਫਿਰ ਉਹ ਵਸਾਈਆਂ ਹੀ ਕਾਸਰੂ ਨੇ ਪਤੰਦਰੋ। ਜਦ ਬੰਦੇ ਜਾਂਦੇ ਪਹਿਲਾਂ 2-4 ਸਾਲ ਪਹਿਲਾਂ ਬਣਾ ਲੈਂਦੇ, ਕਦੇ ਇਹ ਤਾਂ ਧਿਆਨ ਹੀ ਨਹੀਂ ਦਿਆ ਹਮਨੇ। ਮੈਂ ਨਕਲ ਮਾਰੀ ਸੀ, ਅਕਲ ਹੈ ਨਹੀਂ ਸੀ, ਮਾਰੀ ਸੀ ਨਕਲ ਵੀ ਇਹਨਾਂ ਦਾ ਸੁਰਗ ਆਪਾਂ ਜੰਨਤ ਕਹਿ ਦਿਓ, ਲਾਲਚ ਇਹ ਦੇਣਾ ਵੀ ਜੰਨਤ ਜਾਣਾ ਜਾਵਾਂਗੇ ਉੱਥੇ ਉਹ ਮਿਲੂਗਾ ਉੱਥੇ ਉਹ ਮਿਲੂਗਾ, ਇਹੋ ਜਿਹਾ ਕੁਛ ਕਰ ਲੈਂਦੇ ਹੁੰਦੇ ਨੇ ਘੱਟ ਅਕਲ ਵਾਲੇ, ਫਿਰ ਫਸ ਜਾਂਦੇ ਹੁੰਦੇ ਨੇ। ਹਾਂਜੀ, ਹੁਣ ਜਿਹੜਾ ਉਹਨਾਂ ਦਾ ਗਣੇਸ਼ ਹੈ, ਹੋਰ ਕੌਣ ਹੈ?
ਸੁਰੇਸ਼
ਸੁਰੇਸ਼ ਸੁਰੇਸ਼ ਹੈਗਾ ਇੰਦਰ, ਸੁਰਾਂ ਦਾ ਈਸ਼ ਰਾਜਾ ਇੰਦਰ। ਗਣੇਸ਼
ਸੁਰੇਸ਼
ਸ਼ੇਸ਼ ਸ਼ੇਸ਼ ਨਾਗ ਵਿਸ਼ੇਸ਼ ਹੁੰਦੇ ਨੇ, ਜਿਹੜਾ ਇਹਨਾਂ ਦੇ ਚੇਲਿਆਂ ਚੋਂ ਬੜਾ ਹੋਵੇ ਨਾ, ਸ਼ਿਵਜੀ ਦੇ ਚੇਲਿਆਂ ਚੋਂ, ਸ਼ਿਵ ਦੇ ਚੇਲਿਆਂ ਨੂੰ ਵਿਸ਼ੇਸ਼ ਕਹਿੰਦੇ ਨੇ। ਉਹ ਸੱਪ ਨਹੀਂ ਗਲ 'ਚ ਪਾਇਆ ਹੁੰਦਾ, ਉਹਦਾ ਚੇਲਾ ਹੈ ਅਸਲ 'ਚ, ਉਹ ਹੋਰ ਨਹੀਂ ਕੋਈ ਹੈਗਾ। ਸ਼ੇਸ ਮਹੇਸ਼ਰ ਮਹੇਸ਼ਰ ਹੁੰਦੇ ਨੇ ਜਿਹੜੇ ਰਾਕਸ਼ ਨੇ, ਬੜੇ ਰਾਕਸ਼ਾਂ ਦੇ ਰਾਜੇ, ਉਹ ਜਿਵੇਂ ਧਰਮ ਨੂੰ ਨਾ ਮੰਨਣ ਵਾਲੇ ਜਿਹੜੇ ਨੇ ਨਾ ਲੋਕ, ਨਾ ਮਹੇਸ਼ਰ ਸੱਚ ਆਪਣੇ ਸ਼ਿਵਜੀ ਸ਼ਿਵਜੀ ਮਹੇਸ਼ਰ 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 ਵੀ ਧਰਮ ਨੂੰ ਨਾ ਮੰਨਣ ਵਾਲਾ, ਇਹਨਾਂ ਦੇ ਧਰਮ ਨੂੰ ਨਾ ਮੰਨਣ ਵਾਲਾ ਜਿਹੜਾ ਹੈਗਾ ਨਾ ਪੰਡਿਤ ਦੇ, ਉਹਨੂੰ ਮਹੇਸ਼ਰ ਕਹਿੰਦੇ ਨੇ। ਬੈਖਾਸੁਰ ਮਹੇਸ਼ਰ ਆ, ਹੋਰ ਕੀ ਹੈ, ਉਹ ਸ਼ਿਵਜੀ ਦੇ ਚੇਲੇ ਨੇ ਅਸਲ ਦੇ ਵਿੱਚ, ਸ਼ਿਵਜੀ ਨੂੰ ਰਾਕਸ਼ ਕਹਿੰਦੇ ਨੇ ਇਹ, ਪਹਿਲਾਂ ਇਹਨਾਂ ਨੂੰ ਕਹਿੰਦੇ ਹੁੰਦੇ ਸੀ। ਇਹੀ ਦੋ ਧੜੇ ਨੇ, ਇੱਕ ਇੱਕ ਇਹਦਾ ਧੜਾ ਹੈ ਵਿਸ਼ਨੂੰ ਦਾ, ਇੱਕ ਸ਼ਿਵਜੀ ਦਾ, ਦੋ ਤਾਂ ਧੜੇ ਨੇ, ਤੀਆ ਧੜਾ ਕਿਹੜਾ? ਇਹ ਅਸਲ ਦੇ ਵਿੱਚ ਸ਼ਿਵਜੀ ਨੂੰ ਇਹ ਕਹਿੰਦੇ ਨੇ। ਇਹ ਤਾਂ 1200 ਸਾਲ ਦੀ ਇਹਨਾਂ ਦੀ ਸੁਲਾਹ ਹੋਈ ਹੈ, 1200 ਸਾਲ 'ਤੇ, ਜਦ ਤੱਕ ਮੁਸਲਮਾਨਾਂ ਨੇ ਰਾਜ ਕਾਇਮ ਕਰ ਲਿਆ ਨਾ ਹਿੰਦੁਸਤਾਨ 'ਚ ਆ ਕੇ, ਫਿਰ ਸੁਲਾਹ ਕੀਤੀ ਇਹਨਾਂ ਨੇ। ਕਦੇ ਸ਼ਿਵਜੀ ਭਗਤਾਂ ਦਾ ਰਾਜ ਹੋ ਗਿਆ, ਕਦੇ ਵਿਸ਼ਨੂੰਆਂ ਦਾ ਰਾਜ ਹੋ ਗਿਆ, ਵਿਸ਼ਨੂੰ ਦਾ ਹੋ ਗਿਆ, ਆਹੀ ਲੜਾਈ ਰਹੀ ਹੈ ਦੱਤਾਤਰੇ ਦੀ ਔਰ ਉਹਦੀ, ਹੋਰ ਕੀ ਹੈ। ਦੱਤ ਕੌਣ ਨੇ? ਦੱਤ ਦੁਰਵਤਾਰ ਹੈ, ਉਹ ਦੂਏ ਵਿਸ਼ਨੂੰ ਦੇ ਅਵਤਾਰ ਨੇ, ਇਹਨਾਂ ਦੀ ਲੜਾਈ ਰਹੀ ਹੈ। ਇਹੀ ਰਾਕਸ਼ ਨੇ ਆਪਸ ਵਿੱਚ ਹੀ ਇੱਕ ਦੂਏ ਨੂੰ ਕਹਿੰਦੇ। ਗਾਹੇ ਫਿਰੇ ਸ਼ਰੁਤੀ, ਇਹ ਜਿਹੜੇ ਗ੍ਰੰਥ ਨੇ ਨਾ ਧਰਮ ਗ੍ਰੰਥ, ਸ਼ਰੁਤੀਆਂ ਇਹ ਵੇਦ ਦੇ ਵਿੱਚੋਂ ਜਿਹੜੇ ਕੱਢੇ ਹੋਏ ਨੇ, ਵੇਦ ਦੇ ਅਰਥ ਕੀਤੇ ਹੋਏ, ਟੀਕੇ ਛੋਟੇ ਮੋਟੇ ਕੁਛ ਲੈ ਕੇ ਵੇਦ ਦੇ ਸ਼ਲੋਕ ਕੱਢੇ ਹੋਏ ਨੇ ਵਿੱਚੋਂ, ਵੇਦਾਂ 'ਚੋਂ ਅੱਡ ਅੱਡ ਸ਼ਲੋਕ ਬ੍ਰਹਮ ਗਿਆਨ ਦੇ ਜਿਹੜੇ ਕੱਢੇ ਨੇ, ਉਹ ਸ਼ਰੁਤੀਆਂ ਨੇ। ਉਹ ਕਹਿੰਦੇ ਬਥੇਰੀਆਂ ਗਾਹ ਲਈਆਂ ਉਹਨਾਂ ਨੇ ਪੜ੍ਹ ਪੜ੍ਹ ਕੇ,
ਥਾਂ ਨਾ ਆਇਓ,
ਸਮਝ ਨਹੀਂ ਆਈ ਹੈ। ਜਿਵੇਂ ਗੁਰਬਾਣੀ ਦੇ ਵਿੱਚੋਂ ਕਿੰਨੀਆਂ ਕਿਤਾਬਾਂ ਲੋਕ ਲਿਖਦੇ ਨੇ, ਲੈ ਲੈ ਕੇ ਅੱਡ ਅੱਡ ਟੀਕੇ ਕਰਦੇ ਨੇ, ਬਥੇਰਾ ਮੱਥਾ ਮਾਰ ਲਿਆ ਇਹਨਾਂ ਨੇ ਵਿਦਵਾਨਾਂ ਨੇ, ਕੱਖ ਵੀ ਨਹੀਂ ਪਤਾ ਲੱਗਿਆ ਇਹਨਾਂ ਨੂੰ, ਐਵੇਂ ਗੱਲ ਲਿਖੀ ਹੋਈ ਹੈ, ਸਮਝ ਨਹੀਂ ਆਉਂਦੀ ਉਹਨਾਂ ਨੂੰ ਗੱਲ ਕੀ ਹੈ, ਇਹਦੀ ਸਮਝ ਨਹੀਂ ਆਉਂਦੀ ਹੁੰਦੀ, ਇਹ ਬ੍ਰਹਮ ਗਿਆਨ ਦੀ ਨਹੀਂ ਸਮਝ ਆਉਂਦੀ ਹੁੰਦੀ ਵਿਦਵਾਨਾਂ ਨੂੰ। ਇਹ ਸਾਰੇ ਵਿਦਵਾਨ ਨੇ ਜਿਹੜੇ ਦੱਸੇ ਹੋਏ ਨੇ। ਗਾਹੇ ਫਿਰੇ
ਸ਼ਰੁਤੀ ਥਾਹੇ ਨਾ ਆਇਓ,
ਸ਼ਰੁਤੀਆਂ ਨੂੰ ਗਾਹ ਲਿਆ ਉਹਨਾਂ ਨੂੰ ਬਥੇਰਾ ਪੜ੍ਹ ਪੜ੍ਹ ਕੇ, ਇੱਧਰ ਉੱਧਰ ਨੂੰ ਪੜ੍ਹ ਕੇ, ਜਵਾਨੀ ਯਾਦ ਕਰ ਲਈਆਂ, ਕੰਠ ਕਰ ਲਈਆਂ, 24 ਘੰਟੇ ਪਾਠ ਕਰੀ ਜਾਂਦੇ ਨੇ, ਆਹ ਦੇਖੇ ਨਹੀਂ ਕਿੰਨੇ ਕਿੰਨੇ ਪਾਠ ਕਰਦੇ ਨੇ ਸੰਤ, ਕੱਖ ਨਹੀਂ ਪਤਾ ਲੱਗਿਆ, ਥਾਂ ਨਹੀਂ ਪਈ, ਸਮਝ ਨਹੀਂ ਆਈ, ਸਮਝ ਨਹੀਂ ਆਈ।
ਰੇ ਮਨ ਮੂੜ ਅਗੂੜ ਇਸੋ ਪ੍ਰਭ ਤੈਂ ਕਿਹ ਕਾਜ ਕਹੋ ਵਿਸਰਾਇਓ,
ਰੇ ਮਨ ਮੂੜ ਅਗੂੜ ਇਸੋ ਪ੍ਰਭ, ਇੰਨਾ ਅਗੂੜ, ਇੰਨਾ ਗਿਆਨ, ਗੂੜ ਗਿਆਨ, ਇੰਨਾ ਗੂੜ ਗਿਆਨ ਹੈ ਤੈਂ ਉਹਨੂੰ ਉਈ ਸਮਝ ਕੇ ਛੱਡਤਾ ਵੀ ਇਹ ਕੋਈ ਵਿਸ਼ਾ ਹੀ ਨਹੀਂ ਹੈਗਾ,
ਤੈਂ ਕਿਹ ਕਾਜ ਕਹੋ ਵਿਸਰਾਇਓ,
ਐਡਾ ਮੁਸ਼ਕਲ ਗਿਆਨ, ਐਡਾ ਗੂੜ ਗਿਆਨ, ਗੂੜ ਗਿਆਨ ਤਾਂ ਕੋਈ ਛੱਡਦਾ ਨਹੀਂ ਹੁੰਦਾ, ਔਖੇ ਗਿਆਨ ਨੂੰ ਤਾਂ ਲੋਕ ਪੈਂਦੇ ਹੁੰਦੇ ਨੇ ਸਭ। ਗੂੜ ਸੋ ਪ੍ਰਭ ਤੈਂ ਕਹਿ ਕਾਜ ਕਹੋ ਵਿਸਰਾਇਓ, ਸਭ ਤੋਂ ਮੁਸ਼ਕਲ ਗਿਆਨ ਜਿਹੜਾ ਪੜ੍ਹੇ ਉਹਦੀ ਕਦਰ ਜ਼ਿਆਦਾ ਹੁੰਦੀ ਹੈ ਸੰਸਾਰ 'ਚ। ਹੁਣ ਐਟੋਮਿਕ ਐਨਰਜੀ ਵਾਲਾ ਮੁਸ਼ਕਲ ਗਿਆਨ ਸਮਝਦੇ ਨੇ, ਹਥਿਆਰਾਂ ਵਾਲਾ ਜਾਂ ਕੰਪਿਊਟਰ ਵਾਲੇ ਨੂੰ ਸਮਝਦੇ ਨੇ, ਇੰਟੈਲੀਜੈਂਟ ਜਿਹੜੇ ਮੁੰਡੇ ਨੇ ਉੱਧਰ ਜਾਂਦੇ ਨੇ, ਇੰਟੈਲੀਜੈਂਟ ਕਿੱਧਰ ਜਾਂਦਾ ਹੁੰਦਾ ਜਿਹੜਾ ਗਿਆਨ ਮੁਸ਼ਕਲ ਹੋਵੇ ਉੱਧਰ ਜਾਂਦਾ ਹੁੰਦਾ, ਉਹਦੇ 'ਚ ਪੈਸੇ ਜ਼ਿਆਦਾ ਹੁੰਦੇ ਨੇ, ਉਹਦੇ 'ਚ ਕਦਰ ਜ਼ਿਆਦਾ ਹੁੰਦੀ ਹੈ। ਤੂੰ ਐਡਾ ਬੜਾ ਗੂੜ ਗਿਆਨ ਛੱਡ ਕੇ ਤਾਂ ਇਹ ਮੰਨ ਲਿਆ ਵੀ ਇਹ ਵਿਸ਼ਾ ਹੀ ਨਹੀਂ ਕੋਈ ਹੈ ਸੰਸਾਰ ਦੇ ਵਿੱਚ, ਕਹਿੰਦੇ ਚਾਹੇ ਆਪਣੇ ਮਨ ਨੂੰ ਨੇ, ਸੰਬੋਧਨ ਸੰਸਾਰੀ ਮਨ ਨੂੰ ਕਰ ਰਹੇ ਨੇ, ਆਪ ਤਾਂ ਛੱਡਿਆ ਹੋਇਆ ਹੈ ਨਹੀਂ। ਰੇ ਮਨ ਮੂੜ, ਮਨ ਨੂੰ ਸੰਬੋਧਨ ਕਰ ਰਹੇ ਨੇ ਸੰਸਾਰ ਦੇ ਮਨ ਨੂੰ।
ਅਗੂੜ ਇਸੋ ਪ੍ਰਭ,
ਅਗੂੜ ਇਸੋ ਪ੍ਰਭ, ਸਾਰਿਆਂ ਦਾ ਸਰਤਾਜ ਗਿਆਨ,
ਤੈ ਕਿਹ ਕਾਜ ਕਹੋ ਵਿਸਰਾਇਓ।
ਕਿਹੜਾ ਐਡਾ ਕੰਮ ਸੀ ਤੈਨੂੰ ਜ਼ਰੂਰੀ ਜਿਹਦੇ ਕਰਕੇ ਵਿਸਰਾ ਤਤ, ਇੱਦੋਂ ਜ਼ਰੂਰੀ ਵੱਡਾ ਕਿਹੜਾ ਕੰਮ ਸੀ ਜਿਹਦੇ ਵਾਸਤੇ ਇਹ ਤੈਂ ਛੱਡ ਦਿੱਤਾ, ਇਹ ਗਿਆਨ ਹੀ ਛੱਡ ਦਿੱਤਾ, ਸੰਸਾਰ ਦਾ ਇਹ ਵਿਸ਼ਾ ਛੱਡਿਆ ਹੋਇਆ ਗਿਆਨ ਦਾ, ਬ੍ਰਹਮ ਗਿਆਨ ਦਾ ਵਿਸ਼ਾ ਸੰਸਾਰ ਦੀਆਂ ਯੂਨੀਵਰਸਿਟੀਆਂ ਦਾ ਤਿਆਗਿਆ ਹੋਇਆ, ਅਸਲ 'ਚ ਉਦੋਂ ਵੀ ਤਿਆਗਿਆ ਹੋਇਆ ਸੀ, ਉਹਨਾਂ ਨੂੰ ਕਹੀ ਹੋਈ ਗੱਲ ਹੈ। ਜੇ ਤਿਆਗਿਆ ਮੌਤ ਦੇ ਕਿਨਾਰੇ 'ਤੇ ਵੀ ਸੰਸਾਰ ਖੜ੍ਹਾ, ਮੌਤ ਦੀ ਇਲਾਜ ਵੀ ਇਹੀ ਸੀ। ਜੇ ਵਿਸਰਾਤਾ ਜਾਣ ਮੌਤ ਦੇ ਕਿਨਾਰੇ 'ਤੇ ਖੜ੍ਹਾ, ਸਾਹਮਣੇ ਮੌਤ ਦੀ ਇੱਕ ਬਟਨ 'ਤੇ ਹੱਥ ਜਾਣ ਦੀ ਲੋੜ ਹੈ, ਸਭ ਫਨਾ ਨੇ ਇਹ। ਜੇ ਵਿਸਰਾਤਾ ਵਿੱਚੋਂ ਨਿਕਲੀ ਵੀ ਮੌਤ ਹੈ, ਮੌਤ ਵੱਲ ਨੂੰ ਵੱਧਦੇ ਤੇ, ਇਹ ਜ਼ਿੰਦਗੀ ਦੇਣ ਵਾਲਾ ਗਿਆਨ ਹੈ, ਇਹ ਛੱਡਿਆ ਹੋਇਆ ਸੀ। ਚਾਹੁੰਦੇ ਜ਼ਿੰਦਗੀ ਨੇ, ਪੜ੍ਹਦੇ ਮੌਤ ਨੇ। ਸੰਸਾਰ ਜ਼ਿੰਦਗੀ ਚਾਹੁੰਦਾ ਲੰਬੀ, ਲੇਕਿਨ ਮੌਤ ਦੇ ਫਾਰਮੂਲੇ ਸਿੱਖਦਾ। ਫਾਰਮੂਲੇ ਕਿਹਦੇ ਸਿੱਖਦਾ? ਮੌਤ ਦੇ। ਮੌਤ ਦੇ ਫਾਰਮੂਲੇ ਡਾਇਗਨੋਸ ਕੀਤੇ ਨੇ, ਛੇਤੀ ਤੋਂ ਛੇਤੀ ਕਿਵੇਂ ਸੰਸਾਰ ਨੂੰ ਮੌਤ ਆਜੂਗੀ, ਕਿਵੇਂ ਛੇਤੀ ਤੋਂ ਛੇਤੀ ਸੰਸਾਰ ਥੋੜ੍ਹਿਆਂ ਸਕਿੰਟਾਂ 'ਚ ਮਾਰਿਆ ਜਾ ਸਕਦਾ ਹੈ। ਸੰਸਾਰ ਦੇ ਵਿੱਚ ਤੁਸੀਂ ਨਹੀਂ ਹੈਗੇ, ਉਹਨੂੰ ਪੁੱਛੇ, ਤੁਸੀਂ ਵੀ ਤਾਂ ਸੰਸਾਰ ਦੇ ਵਿੱਚ ਹੀ ਹੋ। ਆਪਣੀ ਮੌਤ ਦੇ ਰੱਸੇ ਆਪੇ ਵੱਟੇ ਨੇ ਆਦਮੀ ਦੇ, ਇਹ ਤਾਂ ਰੱਸੇ ਕੱਟਦੀ ਹੈ, ਫਾਈਆਂ ਕੱਟਦੀ ਹੈ ਗੁਰਬਾਣੀ ਤਾਂ। ਇਹ ਵਿਸ਼ਾ ਵਿਸਰਾਇਆ ਹੋਇਆ, ਇਹ ਵਿਸ਼ਾ ਹੀ ਛੱਡਿਆ ਹੋਇਆ ਸੰਸਾਰ ਨੇ, ਕਿ ਉਹ ਜਿਉਣਾ ਚਾਹੁੰਦਾ ਨਹੀਂ ਸੰਸਾਰ, ਅਸਲ 'ਚ ਮਰਨਾ ਹੀ ਚਾਹੁੰਦਾ ਸੰਸਾਰ, ਜਿਉਣਾ ਚਾਹੁੰਦਾ ਨਹੀਂ ਮਰਨਾ ਚਾਹੁੰਦਾ। ਜਿਹੜਾ ਜਿਉਣਾ ਚਾਹੁੰਦਾ ਉਹ ਇਹ ਵਿਸ਼ਾ, ਉਹ ਸਾਰਾ ਕੁਛ ਛੱਡ ਕੇ ਇਹ ਵਿਸ਼ਾ ਉਹਨਾਂ ਨੇ ਲਿਆ। ਜਿਨ੍ਹਾਂ ਨੇ ਸੱਚ ਜੀਵਨ ਲਿਆ, ਜਿਹੜੇ ਜਿਉਣਾ ਚਾਹੁੰਦੇ ਸੀ ਸਾਰਾ ਸੰਸਾਰ ਛੱਡ ਕੇ, ਉਹਨਾਂ ਨੇ ਇਹ ਵਿਸ਼ਾ ਅਡੋਪਟ ਕੀਤਾ ਜ਼ਿੰਦਗੀ 'ਚ, ਹੋਰ ਸੰਸਾਰ ਛੱਡਤਾ। ਸੰਸਾਰ ਨੇ ਇਹ ਵਿਸ਼ਾ ਛੱਡਤਾ, ਬਹੁਤ ਵਾਲਾ ਵਿਸ਼ਾ ਅਡੋਪਟ ਕੀਤਾ ਹੋਇਆ, ਅਤੇ ਉਹਦਾ ਰਿਜ਼ਲਟ ਵੀ ਸਾਹਮਣੇ। ਹਾਂਜੀ।
ਅਚੁੱਤ ਆਦ ਅਨੀਲ ਅਨਾਹਦ ਸਤ ਸਰੂਪ ਸਦੈਵ ਬਖਾਨੇ।
ਅਚੁੱਤ, ਜੰਮਣ ਮਰਨ ਤੋਂ ਪਰੇ, ਮਾਇਆ ਤੋਂ ਪਰੇ, ਜੋ ਮਾਇਆ 'ਚ ਲਿਪਤ ਨਹੀਂ ਹੈ, ਮਾਇਆ ਦੇ ਵਿੱਚ ਹੈ ਜਿਹੜਾ ਫਸਿਆ ਹੋਇਆ, ਜਿਹੜਾ ਮਾਇਆ ਦੇ ਵਿੱਚ ਫਸਿਆ ਨਹੀਂ, ਉਹਨੂੰ ਅਚੁੱਤ ਕਹਿੰਦੇ ਨੇ। ਹਾਂਜੀ।
ਆਦ ਅਨੀਲ
ਆਦ ਹੈ, ਆਦ ਹੈ, ਉਹ ਮਾਇਆ ਤਾਂ ਉਹ ਤੋਂ ਹੀ ਪੈਦਾ ਹੋਈ ਹੈ, ਮਾਇਆ ਨੂੰ ਤਾਂ ਨਿਗਲ ਲੈਂਦਾ, ਮਾਇਆ ਨਹੀਂ ਉਹਨੂੰ ਨਿਗਲ ਸਕਦੀ। ਜਿਹੜਾ ਮਾਇਆ ਨੂੰ ਨਿਗਲ ਜਾਵੇ, ਉਹ ਮਾਇਆ ਉਹਨੂੰ ਕਿਵੇਂ ਨਿਗਲ ਲੂ? ਚੇਤਨ ਨੂੰ ਮਾਇਆ ਨਹੀਂ ਨਿਗਲ ਸਕਦੀ ਕਦੇ ਵੀ, ਇਹ ਪਰਮ ਵੀ ਚੇਤਨ ਨੂੰ ਮਾਇਆ ਨਿਗਲ ਲੂਗੀ, ਇਹੀ ਪਰਮ। ਮਾਇਆ ਇੱਕ ਲਿਮਿਟਡ ਏਰੀਆ 'ਚ ਹੁੰਦੀ ਹੈ, ਮਾਇਆ ਹੁੰਦੀ ਉਹ ਲਿਮਿਟਡ ਏਰੀਆ 'ਚ। ਸਰੀਰ ਵੀ ਲਿਮਿਟ ਹੁੰਦਾ, ਲਿਮਿਟਡ ਹੁੰਦਾ ਕਿਸੇ ਦਾ ਵੀ ਹੋਵੇ, ਧਰਤੀ ਵੀ ਲਿਮਿਟਡ ਹੁੰਦੀ ਹੈ, ਕੋਈ ਚੀਜ਼ ਇਹੋ ਜਿਹੀ ਜਿਹੜੀ ਮਾਇਆ 'ਚ ਲਿਮਿਟਲੈਸ ਹੋਵੇ। ਸਾਰਾ ਆਕਾਸ਼ ਵੀ ਲਿਮਿਟਡ ਹੈ, ਜਿੰਨੀ ਰਚਨਾ ਵੀ ਲਿਮਿਟਡ ਹੈ, ਰਚਨਾ ਦੇ ਬਾਹਰ ਵੀ ਕੁਛ ਹੈਗਾ। ਇਸੇ ਕਰਕੇ ਕਹਿ ਸੂਖਮ ਮੈਂ ਜਾਣੋ ਅਸੂਲ, ਅਸੂਲ ਜੋ ਮਾਇਆ ਹੈ ਸੂਖਮ ਦੇ ਵਿੱਚ ਹੈ, ਜਦ ਵੀ ਨਿਗਲਣੀ ਹੈ ਮਾਇਆ, ਸੂਖਮ ਨਹੀਂ ਨਿਗਲ ਜਾਣੀ। ਇਹ ਤਾਂ ਉਦਕਰਖ ਕਰੀ ਹੋਈ ਹੈ, ਆਪਣੇ ਅੰਦਰੋਂ ਬਾਹਰ ਕੱਢੀ ਹੋਈ ਹੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਾਂ ਦੇਹ ਅਪਾਰਾ, ਪ੍ਰਜਾ ਧਰਤੀਆਂ ਦੇਹਾਂ ਉਹ 'ਚੋਂ ਨਿਕਲੀਆਂ ਹੋਈਆਂ ਨੇ, ਵਿੱਚੋਂ ਉਹਦਾ ਨਿਕਲਿਆ ਹੋਇਆ ਸੀ ਸਾਰਾ ਕੁਛ, ਨਿਕਲਿਆ ਹੋਇਆ ਉਗਲ ਦਿੱਤਾ, ਉਗਲ ਦਿੱਤਾ, ਇਹ ਉਗਲਿਆ ਹੋਇਆ ਸਾਰਾ ਕੁਛ। ਜਦ ਆਕਰਖ ਕਰ ਤੋ ਕਮਹੂ ਤੁਮੇ ਬਿਲਤ ਦੇ ਧਰ ਸਭੂ, ਜਦ ਤੂੰ ਫਿਰ ਨਿਕਲ ਜਾਂਦਾ ਸਭ ਕਾਸੇ ਨੂੰ, ਫਿਰ ਤੇਰੇ ਅੰਦਰ ਹੀ ਤੂੰ ਰਹਿ ਜਾਂਦਾ, ਸਾਰੇ ਹੀ ਤੇਰੇ ਸਮਾ ਜਾਂਦਾ, ਅਤੇ ਫਿਰ ਮਾਇਆ ਕਿਵੇਂ ਨਿਕਲ ਲੂਗੀ? ਇਹਨੂੰ ਚੇਤਨ ਨੂੰ ਮਾਇਆ ਨਹੀਂ ਨਿਕਲ ਸਕਦੀ ਕਦੇ ਵੀ, ਹੋ ਹੀ ਨਹੀਂ ਸਕਦਾ ਹੈ। ਸਰੀਰ ਦਾ ਨਿਕਲਿਆ ਜਾ ਸਕਦਾ ਹੈ ਕਿਸੇ ਦਾ, ਆਤਮਾ ਥੋੜ੍ਹੀ ਨਿਕਲੀ ਜਾਊਗੀ, ਆਤਮਾ ਉੱਥੇ ਰਹਿੰਦੀ ਹੈ, ਆਤਮਾ ਨਹੀਂ ਨਿਕਲੀ ਜਾ ਸਕਦੀ ਕਦੇ ਵੀ, ਸਰੀਰ ਨਿਕਲਿਆ ਜਾਊਗਾ। ਹਾਂਜੀ।
ਅਨੀਲ ਅਨਾਹਦ,
ਅਨੀਲ ਗਿਣਤੀ ਤੋਂ ਪਰੇ, ਅਨੀਲ ਹੈ ਗਿਣਤੀ ਤੋਂ ਪਰੇ,
ਅਨਾਹਦ,
ਅਨਾਹਦ ਜਿਹਦੀ ਹੱਦ ਕੋਈ ਨਹੀਂ, ਅਨਾਹਦ ਹੁੰਦਾ ਬਾਉਂਡਰੀ ਨਹੀਂ, ਬਾਉਂਡਰੀਲੈਸ, ਕੋਈ ਬਾਉਂਡਰੀ ਨਹੀਂ। ਸਤ ਸਰੂਪ ਸਦੈਵ ਬਖਾਨੇ, ਕੀ ਬਖਿਆਨ ਕਰਦੇ ਰਹੇ ਨੇ, ਕੀ ਹੈ ਤੂੰ, ਫਿਰ ਤੇ ਪੜੋ ਥੱਲੇ,
ਅਚੁੱਤ ਆਦ ਅਨੀਲ ਅਨਾਹਦ,
ਐ ਗੁੰਡ
ਸਤ ਸਰੂਪ ਸਦੈਵ ਬਖਾਨੇ,
ਐ ਗੁੰਡ ਮਾਇਆ, ਮਾਇਆਧਾਰੀ ਨਹੀਂ ਹੈ ਤੂੰ, ਅਚੁੱਤ ਮਾਇਆਧਾਰੀ ਨਹੀਂ, ਕੋਈ ਦੇਹ ਨਹੀਂ ਤੇਰੀ, ਸਰੀਰ ਨਹੀਂ ਮਾਇਆ ਦਾ, ਆਦ ਹੈ ਸਭ ਦਾ, ਸ੍ਰਿਸ਼ਟੀ ਤੇ ਤੋਂ ਹੀ ਪੈਦਾ ਹੁੰਦੀ, ਜੇ ਸ੍ਰਿਸ਼ਟੀ ਹੈ ਤਾਂ ਹੀ ਗੱਲ ਕਰਾਂਗੇ, ਸ੍ਰਿਸ਼ਟੀ ਹੈ ਨਹੀਂ ਫਿਰ ਗੱਲ ਨਹੀਂ ਕੋਈ ਕਰਦਾ, ਫਿਰ ਕਿਹਦੀ ਗੱਲ ਕਰਨੀ ਹੈ, ਕੀ ਨਾ ਗੱਲ ਕਰਨੀ ਹੈ, ਕਿਹਦੀ ਕਰਨੀ ਹੈ, ਸ੍ਰਿਸ਼ਟੀ ਹੁੰਦੀ ਉਹ ਗੱਲ ਕਰਨੀ, ਸ੍ਰਿਸ਼ਟੀ ਉਹ ਨਹੀਂ ਹੁੰਦੀ, ਸ੍ਰਿਸ਼ਟੀ ਦਾ ਆਦ ਇਹ ਆਪ ਹੈ,
ਅਨੀਲ ਅਨਾਹਦ,
ਅਨੀਲ ਅਨਾਹਦ ਗਿਣਤੀ ਤੋਂ ਪਰੇ ਹੈ,
ਸਤ ਸਰੂਪ ਸਦੈਵ ਬਖਾਨੇ,
ਕਿਉਂਕਿ ਸੱਚਖੰਡ ਜਾ ਕੇ ਇੱਕੋ ਹੀ ਹੈ, ਫਿਰ ਇਹ ਹੁਣ ਵੀ ਇੱਕੋ ਹੀ ਹੈ, ਹੁਣ ਵੀ ਇੱਕੋ ਹੀ ਹੈ, ਅਸੀਂ ਸਰੀਰਾਂ ਕਰਕੇ ਅੱਡ ਅੱਡ ਬੰਨਦੇ ਹਾਂ, ਸਰੀਰ ਨੂੰ ਜੇ ਛੱਡ ਦਈਏ ਫਿਰ ਕੋਈ ਆਤਮਾ ਸਭ ਚ, ਜੇ ਸਰੀਰ ਨੂੰ ਨਾ ਦੇਖੀਏ
ਸਤ ਸਰੂਪ ਸਦਾ ਬਖਾਨੇ,
ਫਿਰ ਆਤਮਾ ਸਭ ਦੇ ਵਿੱਚ, ਫਿਰ ਫਿਰ ਤਾਂ ਆਤਮਾ ਹੀ ਹੈ ਸਭ ਦੇ ਵਿੱਚ, ਆਤਮਾ ਪਰਾਤਮਾ ਇੱਕੋ ਕਰ, ਅੰਤਰ ਕੀ ਦੁਬਧਾ ਅੰਤਰ ਪਰ,
ਇੱਕ ਤਾਂ ਗੁਣ ਜਿਹੜਾ ਇੱਕ ਨਹੀਂ, ਇੱਕ ਹੈ ਜਿਹੜਾ ਉਹਦਾ ਅਚੁੱਤ,
ਕੀ
ਜਿਹੜਾ ਇੱਕ ਹੈ ਉਹਦੀ ਗੱਲ,
ਹਾਂ ਹਾਂ ਇੱਕ ਹੈ, ਇੱਕ ਦੀ ਉਹ ਗੱਲ ਤਾਂ ਇੱਕ ਦੀ ਹੋ ਰਹੀ ਹੈ ਨਾ,
ਆਦ ਅਜੋਨ ਅਜਾਏ ਜਰਾ ਬਿਨ,
ਨਹੀਂ ਨਹੀਂ ਇਹ ਚਾਹੇ ਚਾਹੇ ਇੱਕ ਵੀ ਨਹੀਂ ਹੈ ਸਾਬਤ, ਇੱਕ ਹੀ ਰਹੂਗਾ, ਇੱਕ ਤੋਂ ਘੱਟਦਾ ਤਾਂ ਹੈ ਨਹੀਂ, ਨਾ ਵੱਧਦਾ ਨਾ ਘੱਟਦਾ, ਜਮੀਨ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਵਾੜ ਹੈ ਨਾ ਘਾਟ ਹੈ ਨਾ ਘਾਟ ਵਾੜ ਹੋਤ ਹੈ, ਹਮੇਸ਼ਾ ਇੱਕ ਹੈ, ਧਿਆਨ ਹੈ ਉਹਦਾ, ਧਿਆਨ ਇਨਵਰਟ ਹੋਇਆ ਹੋਇਆ, ਇੱਥੇ ਬੈਠੇ ਦਾ ਧਿਆਨ ਬਾਹਰ ਹੈ ਅੰਦਰ ਹੈ, ਆਹੀ ਫਰਕ ਹੈ, ਹੈ ਤਾਂ ਇੱਕ ਦੋ ਗੱਲ ਹੁੰਦਾ ਹੈ, ਧਿਆਨ ਹੈ ਦੋ ਹੈ, ਬਾਹਰਮੁਖੀ ਧਿਆਨ ਹੈ, ਅੰਤਰਮੁਖੀ ਧਿਆਨ ਹੈ, ਅੰਤਰਮੁਖੀ ਧਿਆਨ ਹੈ ਇੱਕ, ਬਾਹਰਮੁਖੀ ਧਿਆਨ ਹੈ ਦੋ ਨੇ, ਬੈਠਾ ਅੰਦਰ ਹੈ ਧਿਆਨ ਬਾਹਰ ਹੈ, ਕੋਈ
ਇਸ ਜਗ ਮੈਂ ਇੱਕ ਇੱਕ ਆਇਆ,
ਇੱਕ ਇੱਕ ਤਾਂ ਆਇਆ ਨਾ, ਮਾਇਆ ਨੂੰ ਤਿਆਗਣ ਆਇਆ, ਇੱਕ ਇੱਕ ਆਇਆ, ਇੱਕ ਲੋਕਾਂ ਨਾਲ ਇੱਕਾ ਨਹੀਂ ਹੈ, ਨਾ ਕੋਈ ਪੈਰੀ ਨਾ ਹੈ ਬਗਾਨਾ ਨਹੀਂ ਹੈ, ਉਹੜੀ ਰਿਫਟ ਹੈ ਉਹ ਖਤਮ ਕਰਨਾ ਹੈ, ਸੱਚਖੰਡ ਨਾਲ ਇੱਕਾ ਨਹੀਂ ਹੈ, ਆਪਣੇ ਮਨ 'ਚ ਬੈਰ ਭਾਵਨਾ ਤਾਂ ਇੱਕਾ ਨਹੀਂ ਹੈ, ਬੈਰ ਭਾਵਨਾ ਆਪਣੀ ਮਿਟਾਉਣੀ ਹੈ ਕਿ ਦੂਜਿਆਂ ਦੀ ਮਿਟਾਉਣੀ ਹੈ, ਉਹ ਵੀ ਅਰਥ ਹੋਰ ਤਰ੍ਹਾਂ ਸਮਝ ਲਏ, ਫਿਰ ਇਹਦਾ ਮਤਲਬ ਹੈ ਇੱਕ ਇੱਕ ਆਇਆ ਆਪਣੇ ਅੰਦਰੋਂ ਵੈਰ ਭਾਵਨਾ ਬਿਠਾਉਣ ਆਇਆ, ਦੂਏ ਦੇ ਅੰਦਰ ਤਾਂ ਰਹਿਣੀ ਹੈ, ਦੂਏ ਨੂੰ ਕੀ ਕਰਾਂਗੇ ਆਪਾਂ, ਦੂਜੇ ਦੀ ਕਿਵੇਂ ਬਿਠਾ ਦੋਗੇ ਆਪਾਂ, ਸੱਚਖੰਡ ਦੇ ਨਾਲ ਇੱਕਾ ਨਹੀਂ, ਗੁਰਬਾਣੀ ਦੀ ਜੋ ਵਿਆਖਿਆ ਇਹਦੇ ਨਾਲ ਜੋ ਇੱਕਾ ਹੈ ਨਹੀਂ, ਇਹਦੇ ਨਾਲ ਇੱਕਾ ਕਿਵੇਂ ਹੋਵੇ, ਜਾਂ 100% ਦੀ ਵਿਸ਼ਵਿਸ ਗੁਰ ਕਾ ਮਨ ਮੰਨ ਲਿਆ ਇੱਕਾ ਹੋ ਗਿਆ, ਇਸ ਤਰੀਕੇ ਨਾਲ ਇੱਕਾ, ਜੇ ਗੁਰਬਾਣੀ ਦੇ ਜੋ ਅਸੀਂ ਕਹਿ ਰਹੇ ਹਾਂ, ਪੜ੍ਹ ਰਹੇ ਹਾਂ, ਸਮਝ ਰਹੇ ਹਾਂ, ਬੀਸ ਬਿਸਵੇ ਜਿੱਦਣ ਮਨ ਮੰਨਣ ਨੂੰ ਤਿਆਰ ਹੋ ਗਿਆ ਫਿਰ ਏਕਾ ਹੋ ਗਿਆ, ਇਹਦਾ ਮਤਲਬ ਇੱਕ ਹੈ, ਹੋਰ ਏਕਾ ਡਾਕਾ ਮਾਰ ਨੂੰ ਗਰੁੱਪ ਨਹੀਂ ਬਣਾਉਣਾ ਹੈ, ਵਿਵਾਹ ਚ ਲੜ ਪਈਏ, ਉਹਦਾ ਡਾਕਾ ਮਾਰ ਨੂੰ ਬਣਾਇਆ ਸੀ ਇਹਨਾਂ ਨੇ, ਵੀ ਇਕੱਠਾ ਮਿਸਲਾਂ ਬਣਾ ਲਓ, ਇਕੱਠੇ ਹੋ ਕੇ ਲੜ ਲਓ, ਮੁਸਲਮਾਨ ਨੂੰ ਭਜਾ ਦਿਓ ਏਕਾ ਕਰਕੇ, ਪਿੱਛੋਂ ਆਪਾਂ ਵੰਡ ਲਾਂਗੇ, ਆਹ ਤੇਰਾ ਰਾਜ ਹੋ ਗਿਆ ਮੇਰਾ ਹੋ ਗਿਆ, ਪਿੱਛੇ ਆਪ ਲੜਨ ਲੱਗ ਗਏ, ਉਹ ਏਕਾ ਸੀ, ਉਹ ਡਾਕੂ ਵਾਲਾ ਏਕਾ ਨਹੀਂ ਹੈ, ਇਹ ਗੁਰਮੁਖਾਂ ਵਾਲਾ ਏਕਾ ਹੈ, ਸੱਚ ਕਰਨਾ ਏਕਾ ਕਰਨਾ ਆਪਾਂ ਨੇ, ਰੌਲਾ ਮੁੱਕਿਆ ਬਸ, ਸੱਚ ਨਾਲ ਏਕਾ ਹੈ ਆਪਣਾ, ਹਾਂ ਜਿਹਦਾ ਸੱਚ ਨਾਲ ਏਕਾ ਉਹ ਇੱਕ ਹੋ ਜਾਣਗੇ ਆਪੇ, ਸੱਚ 'ਤੇ ਆ ਕੇ ਏਕਾ ਹੈ, ਉਹ ਝੂਠ 'ਤੇ ਆ ਕੇ ਏਕਾ ਹੈ, ਮਾਇਆ ਦਾ ਮਾਇਆ ਕਰਕੇ ਜਿਹੜੇ ਏਕਾ ਕਰਦੇ ਨੇ ਨਾ, ਪਾਰਟੀਆਂ ਬਣਾਉਂਦੇ ਨੇ, ਉਹ ਮਾਇਆ ਦੇ ਲੈਵਲ ਦਾ ਇੱਕ ਹੈ, ਸੱਚ ਦੇ ਲੈਵਲ ਦਾ ਇੱਕ ਹੁੰਦਾ, ਆਪਣੇ ਅੰਦਰੋਂ ਤਿਆਗ ਦੇਣਾ ਤੁਸੀਂ, ਮੋਹ ਤਿਆਗਣਾ ਪਊਗਾ, ਲੋਭ ਤਿਆਗਣਾ ਪਊਗਾ, ਲੈ ਦੋ ਚੀਜ਼ਾਂ ਤਿਆਗ ਦਿਓ, ਇੱਕ ਹੀ ਆ, ਕ੍ਰੋਧ ਕ੍ਰੋਧ ਆਪੇ ਹਟ ਜਾਂਦਾ, ਕ੍ਰੋਧ ਨਹੀਂ ਦਿੱਕਤ ਕਰਦਾ, ਦਿੱਕਤ ਜ਼ਿਆਦਾ ਮੋਹ ਅਲੋਭ ਕਰਦੇ ਨੇ, ਉਹ ਗੁੱਸਾ ਦਾ ਚਲੋ ਵੱਧ ਘੱਟ ਗੁੱਸਾ ਦਾ ਨਹੀਂ ਕੁਛ ਹੁੰਦਾ, ਜੇ ਅੰਦਰ ਆਦਮੀ ਦੇ ਬੇਈਮਾਨੀ ਨਾ ਹੋਵੇ ਉਹਦਾ ਗੁੱਸਾ ਨਹੀਂ ਕੁਛ ਕਹਿੰਦਾ, ਉਹ ਕਹਿੰਦਾ ਕੋਈ ਨਹੀਂ ਇਹਦਾ ਸੁਭਾਅ ਹੈ, ਥੋੜ੍ਹਾ ਚਿਰ ਬਾਅਦ ਠੰਡਾ ਵੀ ਹੋ ਜਾਂਦਾ। ਜਿਹੜਾ ਕਪਟਾ ਲੋਭ ਹੈ ਬਹੁਤ ਖਤਰਨਾਕ ਹੈ, ਲੋਭੀ ਦਾ ਵਸਾਣਾ ਕੀ ਜਾ ਕੇ ਹੈ ਗੁਰਬਾਣੀ 'ਚ, ਹਾਂ ਕ੍ਰੋਧੀ ਦਾ ਨਹੀਂ ਕੋਈ ਰੌਲਾ ਹੁੰਦਾ, ਉਹਦਾ ਗਲਤ ਫਹਿਮੀ ਜੂ ਕਈਆਂ ਦੇ ਪਿੱਤਲ ਛੇਤੀ ਭੱਗ ਜਾਂਦੇ ਨੇ, ਠੰਡੇ ਵੀ ਆਪੇ ਹੋ ਜਾਂਦੇ ਨੇ, ਥੋੜ੍ਹਾ ਚਿਰ ਬੰਦ ਕਰ ਦਿਉ ਇੰਜਣ ਆਪੇ ਠੰਡਾ ਹੋ ਜਾਂਦਾ, ਉਹਦਾ ਨਹੀਂ ਕੋਈ ਖਤਰੇ ਵਾਲੀ ਗੱਲ ਹੁੰਦੀ। ਗੁੱਸੇ ਵਾਲਾ ਆਦਮੀ ਉਹ ਵੀ ਸੱਚਾ ਹੁੰਦਾ, ਗੁੱਸਾ ਹੁੰਦਾ ਹੀ ਸੱਚੇ ਨੂੰ ਹੈ, ਝੂਠਾ ਤਾਂ ਗੁੱਸਾ ਕਰਦਾ ਹੀ ਨਹੀਂ। ਆਓ ਹਾਂਜੀ,
ਆਦ ਅਜੋਨ ਨੀ ਅਜਾਏ ਜਰਾ ਬਿਨ ਪਰਮ ਪੁਨੀਤ ਪਰਮ ਪਰਮਾਨੇ।
ਆਦ ਅਜੋਨ
ਅਜਾਏ
ਅਜਾਏ ਅਜਾਏ
ਅਜਾਏ ਜੱਜੇ ਨੂੰ ਕਰਨਾ ਈੜੀ ਨੂੰ ਸਹਾਰੀ
ਅਜਾਏ, ਅੱਛਾ ਜਿਹੜਾ ਜੰਮੇ ਈੜੀ
ਅਜਾਏ,
ਆਦ ਹੈ ਅਜੋਨ ਹੈ ਅਜਾਏ ਹੈ, ਨਾ ਤਾਂ ਇਸ ਵਕਤ ਕੋਈ ਉਹਦਾ ਸਰੀਰ ਹੈ ਨਾ ਜੰਮਿਆ ਹੋਇਆ ਛੋਟਾ ਜਿਹਾ, ਜਾਂ ਜੰਮਿਆ ਹੀ ਨਹੀਂ ਅਜੋਨੀ ਆਵੇ ਅਜਾਏ,
ਜਿਹੜਾ ਜੂਨੀ ਤੋਂ ਪਰੇ ਹੈ ਇੱਕ ਉਹਦੀ ਗੱਲ ਹੈ।
ਹਾਂ ਜੂਨੀ ਤੋਂ ਪਰੇ, ਓਹੋ ਜਦੋਂ ਜੂਨੀ ਦੇ ਪਰੇ ਹੁੰਦਾ, ਜਿਹੜਾ ਜੂਨ ਚ ਆਇਆ ਹੀ ਨਹੀਂ ਸੱਚ ਖੰਡ ਵਾਲਿਆਂ ਦੀ ਗੱਲ ਹੈ, ਅਜਾਏ
ਜਰਾ ਬਿਨ
ਜਰਾ ਬਿਨ ਉਹਨੂੰ ਜਰਾ ਜਰਾ ਰੋਗ ਵੀ ਮਾਇਆ ਨੂੰ ਹੈ ਸਰੀਰ ਨੂੰ ਹੈ, ਜਰਾ ਰੋਗ ਹੈ ਜਿਹੜਾ ਪੁਰਾਣਾ ਹੁੰਦਾ, ਸੱਚ ਤਾਂ ਪੁਰਾਣਾ ਹੁੰਦਾ ਹੀ ਨਹੀਂ, ਮਾਇਆ ਪੁਰਾਣੀ ਹੁੰਦੀ ਹੈ, ਸਮੇਂ ਦਾ ਕਾਲ ਦਾ ਮਾਇਆ 'ਤੇ ਅਸਰ ਹੈ, ਮਾਇਆ ਨੂੰ ਦੇਖ ਕੇ ਉਹ ਦੇਖਦੇ ਨੇ ਵੀ ਇੰਨੀ ਪੁਰਾਣੀ ਧਰਤੀ ਬਣੀ ਹੋਈ ਹੈ, ਇੰਨੇ ਪੁਰਾਣੇ ਇੱਥੇ ਪੱਥਰ ਨੇ, ਇੰਨੀ ਪੁਰਾਣੀ ਆਹ ਚੀਜ਼ ਹੈ, ਉਹ ਮਾਇਆ ਦਾ ਜਿੰਨਾ ਪ੍ਰਭਾਵ ਹੈ ਉਹਦੇ ਹਿਸਾਬ ਨਾਲ ਦੇਖ ਲੈਂਦੇ ਨੇ ਸਾਇੰਸਦਾਨ, ਉਹਦੇ ਨਾਲ ਉਹਦਾ ਪੁਰਾਣਾਪਣ ਹੋ ਜਾਂ ਉਹਦਾ, ਜਦ ਜੋਤ ਨੂੰ ਨਹੀਂ ਦੇਖ ਸਕਦੇ ਕਿੰਨੀ ਪੁਰਾਣੀ ਹੈ, ਇਹ ਤਾਂ ਅਸਰ ਹੀ ਨਹੀਂ ਹੈ ਮਾਇਆ ਦਾ। ਇਸ ਕਰਕੇ ਸੱਚਖੰਡ ਹੈ ਜਿਹੜਾ ਸਤਿਯੁਗ ਹੈ ਉਹ ਹਮੇਸ਼ਾ ਹੀ ਰਹਿੰਦਾ, ਯੁੱਗ ਤਾਂ ਹਮੇਸ਼ਾ ਹੀ ਰਹਿੰਦਾ, ਇੱਕੋ ਹੀ ਯੁੱਗ ਹੈ ਜਿਹੜਾ ਹਮੇਸ਼ਾ ਰਹਿੰਦਾ, ਇਹ ਤਿੰਨ ਯੁੱਗ ਨਹੀਂ ਹਮੇਸ਼ਾ ਰਹਿੰਦੇ, ਜਿਹੜੇ ਮਾਇਆ ਦੇ ਯੁੱਗ ਨੇ ਇਹ ਤਾਂ ਹਮੇਸ਼ਾ ਰਹਿੰਦੇ ਹੀ ਨਹੀਂ, ਮਾਇਆ ਦੇ ਅਸਲ ਦੇ ਵਿੱਚ ਕਾਲ ਇਹੀ ਨੇ, ਤਿੰਨ ਕਾਲ ਇਹੀ ਨੇ, ਉਹ ਤਾਂ ਅਕਾਲ ਹੈ ਚੌਥਾ ਯੁੱਗ, ਉਹ ਨਹੀਂ ਕਾਲ ਹੈਗਾ, ਉੱਥੇ ਸਮਾਂ ਹੁੰਦਾ ਹੀ ਨਹੀਂ, ਉੱਥੇ ਸਮਾਂ ਹੀ ਨਹੀਂ ਹੁੰਦਾ, ਇਹ ਯੁੱਗ ਚਾਹੇ ਕਹੀ ਜਾਣ ਉਹਨੂੰ, ਪਰ ਉਹਦੀ ਗਿਣਤੀ ਦੱਸਣ, ਉਹ ਇਹ ਤਿੰਨੇ ਕਾਲ ਨੇ, ਤਿੰਨਾਂ ਦੇ ਵਿੱਚ ਜੀਵ ਹੁੰਦੇ ਨੇ, ਤਿੰਨਾਂ 'ਚ ਜੰਮਣ ਵੱਲ ਹੁੰਦਾ, ਚੌਥੇ 'ਚ ਜੰਮਣ ਵੱਲ ਨੇ ਜਿਹੜੀ ਆਤਮਾ ਹੁੰਦੀ ਹੈ, ਉਹ ਤਾਂ ਕੋਈ ਸਮਾਂ ਨਹੀਂ ਹੁੰਦਾ, ਕਾਲ ਤਿੰਨੇ ਹੀ ਨੇ, ਆਪਾਂ ਪੜ੍ਹਾਈ 'ਚ ਤਿੰਨੇ ਕਾਲ ਪੜ੍ਹਦੇ ਹਾਂ, ਚੌਥਾ ਕਾਲ ਕਦ ਪੜ੍ਹਦੇ ਹਾਂ, ਜਾਂ ਪੜ੍ਹਾਈਆਂ ਜਿੰਨੀਆਂ ਨੇ ਭੂਤ ਭਵਿੱਖਤ ਵਰਤਮਾਨ, ਤਿੰਨ ਕਾਲ ਪੜ੍ਹਦੇ ਹਾਂ, ਚੌਥਾ ਤਾਂ ਕਾਲ ਹੀ ਨਹੀਂ ਕਦੇ ਹੋਇਆ, ਚੌਥਾ ਕਾਲ ਹੁੰਦਾ ਹੀ ਨਹੀਂ, ਉਦੋਂ ਸਮਾਂ ਨਹੀਂ ਹੁੰਦਾ, ਜੰਮਣ ਵੱਲ ਨਹੀਂ ਹੁੰਦਾ, ਮਾਇਆ ਨਹੀਂ ਹੁੰਦੀ, ਕਾਲ ਕਾਹਦਾ, ਉਹ ਜੋਤ ਹੁੰਦੀ ਹੈ, ਜੋਤ ਸਾਰਿਆਂ ਜੋਤ ਤਾਂ ਸਾਰਿਆਂ ਦੀ ਹੋਈ ਇੱਕੋ ਹੀ ਹੁੰਦੀ ਹੈ।
ਪਰਮ ਪੁਨੀਤ ਪਰਮ ਪਰਮਾਨੇ,
ਪਰਮ ਪੁਨੀਤ ਪੁਨੀਤ ਪਰਮ ਪਰਮਾਨ, ਇਸ ਕਰਕੇ ਉਹਨੂੰ ਕੀ ਕਹਿੰਦੇ ਨੇ ਜਿਹੜੇ ਅਜੋਨ ਹੈ ਕਦੇ ਜੰਮਿਆ ਹੀ ਨਹੀਂ, ਅਜਾਇਆ ਅਜਾਇਆ ਹਾਂ ਜੰਮਿਆ ਨਹੀਂ, ਪਰਮ ਪੁਨੀਤ ਉਹਨੂੰ ਕਹਿੰਦੇ, ਉਹ ਪਰਮ ਪੁਨੀਤ ਹੈ, ਜੋਤ ਹੈ, ਪਰਮ ਜੋਤ, ਪਰਮ ਜੋਤ ਵੀ ਉਸ ਨੂੰ ਕਹਿੰਦੇ ਆ, ਪਰਮ ਪੁਨੀਤ ਵੀ ਉਸ ਨੂੰ ਕਹਿੰਦੇ, ਅਪਰਮ ਪਰਮਾਨਾ, ਉਹ ਕਦੋਂ ਤੋਂ ਹੈ ਨਹੀਂ ਦੱਸਿਆ ਜਾ ਸਕਦਾ, ਪਤਾ ਨਹੀਂ ਚੱਲਦਾ ਹੀ ਆਇਆ, ਉਹ ਹਮੇਸ਼ਾ ਹੀ ਰਹਿੰਦਾ, ਅਪਰਮ ਪਰਮਾਨਾ, ਉਹਨੂੰ ਅਪਰਮ ਪਰਮਾਨੇ, ਨਾ ਵਿਸ਼ਨੂੰ ਅਪਰੰਪਰ ਹੈ, ਨਾ ਬ੍ਰਹਮਾ ਅਪਰੰਪਰ ਹੈ, ਨਾ ਸ਼ਿਵਜੀ ਅਪਰੰਪਰ ਹੈ, ਕੋਈ ਵੀ ਨਹੀਂ ਤਿੰਨਾਂ ਚੋਂ
ਸਿੱਧ।
ਉਹ ਜਿਹੜੇ ਕਹਿੰਦੇ ਨੇ ਚਾਰ ਯੁੱਗ ਦੀ ਆਯੂ ਹੈ ਫਲਾਣੇ ਦੀ, ਉਸ ਉਹ ਵੀ ਰੱਦ ਕੀਤੇ ਨੇ, ਜਿਹਨਾਂ ਦੀ ਚਾਰਾਂ ਯੁੱਗਾਂ ਦੀ ਆਯੂ ਬਣਦੇ ਨੇ ਨਾ, ਇਹਦੀ ਮਾਰਕੰਡੇ ਦੀ ਜਾਂ ਕਈਆਂ ਦੀ ਬਣਦੇ ਨੇ, ਜਤੀਆਂ ਦੀ, ਉਹ ਗੁਰਬਾਣੀ ਨਹੀਂ ਬਣਦੀ, ਕਿਸੇ ਨੂੰ ਵੀ ਨਹੀਂ ਬਣਦੀ ਅਪਰੰਪਰ। ਹਾਂ
ਸਿੱਧ ਸਵੈਮ ਭੂ ਪ੍ਰਸਿੱਧ ਸਭਾ ਜਗ ਏਕ ਹੀ ਠੌਰ ਅਨੇਕ ਬਖਾਨੇ।
ਸਿੱਧ
ਸਵੈਮ ਸਵੈਮ ਭੂ
ਸਵੈਮ ਭੂ
ਸਵੈਭੂ ਪ੍ਰਸਿੱਧ
ਸਿੱਧ ਸਵੈਭੂ ਸਵੈਭੂ ਲਫ਼ਜ਼ ਇੱਥੇ ਆ ਗਿਆ ਹੁਣ ਉਹ ਸਵੈ ਭੰਗ ਨੂੰ ਸਵੈਭੂ ਕਹੀ ਜਾਂਦੇ ਨੇ ਸਵੈਭੂ ਤਾਂ ਪਿਆ ਉੱਥੇ ਕਿਉਂ ਨਾ ਲਿਖਿਆ ਸਵੈਭੂ ਉਹ ਸਵੈ ਭੰਗ ਹੈ ਸਵੈਭੂ ਆ ਪਿਆ ਇਹ ਨਹੀਂ ਵੀ ਸਵੈਭੂ ਵੱਖਰਾ ਹੈ ਸਵੈ ਭੰਗ ਵੱਖਰਾ ਹੈ ਸਵੈਭੂ ਦਾ ਮਤਲਬ ਇਹ ਹੈ ਜਿਹੜੀ ਆ ਮਾਇਆ ਨਾ ਭੂਲ ਦੀ ਮਾਇਆ ਮਾਇਆ ਇਹ ਤੋਂ ਕਿਤੇ ਵੱਖਰੀ ਨਹੀਂ ਮਾਇਆ ਵੀ ਇਹਦੇ ਵਿੱਚੋਂ ਹੀ ਨਿਕਲੀ ਹੋਈ ਹੈ
ਸਿੱਧ ਸਵੈਭੂ ਪ੍ਰਸਿੱਧ ਸਵੈ ਜਗ
ਇਹ ਜਿਹੜੀ ਮਾਇਆ ਦੀ ਸੋਝੀ ਹੈ ਨਾ ਸਿੱਧ ਹੁੰਦੀ ਹੈ ਸੋਝੀ ਅਕਲ ਗਿਆਨ ਮਾਇਆ ਦਾ ਗਿਆਨ ਵੀ ਇਹਦੇ ਵਿੱਚੋਂ ਹੀ ਆਉਂਦਾ ਆ ਜਿਹੜੇ ਸਾਇੰਸਦਾਨ ਵਗੈਰਾ ਨੂੰ ਆਉਂਦਾ ਸਵੈਭੂ
ਪ੍ਰਸਿੱਧ ਸਭਾ ਜਗ
ਇਹ ਸਾਰੇ ਸੰਸਾਰ ਚ ਪ੍ਰਸਿੱਧ ਹੈ ਗੱਲ ਬੰਦੀ ਹੋਈ ਹੈ ਇਸ ਕਰਕੇ ਹਰ ਕਿਸਮ ਦਾ ਗਿਆਨ ਵੇਦ ਵਿੱਚ ਲਿਖਿਆ ਸੀ ਇੱਕੋ ਜਗ੍ਹਾ ਉਹਨਾਂ ਨੇ ਸਾਰਾ ਸਾਇੰਸਦਾਨ ਜਾਂ ਆਯੁਰਵੈਦਿਕ ਦਾ ਗਿਆਨ ਇੱਕੋ ਹੀ ਵੇਦ ਵਿੱਚ ਲਿਖਿਆ ਹੋਇਆ ਸੀ ਕਿਉਂ ਇੱਕੋ ਥਾਂ ਤੇ ਆਇਆ ਹੋਇਆ ਸਾਰਾ ਗਿਆਨ ਸਭ ਤੋਂ ਜਿਹੜਾ ਉੱਤਮ ਗਿਆਨ ਉਹ ਹੈਗਾ ਆਤਮ ਗਿਆਨ ਸਭ ਤੋਂ ਮੁਸ਼ਕਲ ਗਿਆਨ ਹੈ ਜਿਹੜਾ ਵਿਸ਼ਾ ਹੈ ਉਹ ਹੈ ਆਤਮ ਗਿਆਨ ਦਾ ਵਿਸ਼ਾ ਮਾਇਆ ਦੇ ਗਿਆਨ ਨੇ ਜਿਹੜੇ ਉਦੋਂ ਥੱਲੇ ਦੇ ਵਿਸ਼ੇ ਨੇ ਇਹ ਹੈ ਉਸੇ ਬੁੱਧੀ ਚੋਂ ਨਿਕਲੇ ਹੋਏ ਸਾਰੇ ਵਿਵੇਕ ਬੁੱਧੀ ਚੋਂ ਹੀ ਇਹ ਗੱਲ ਕਹਿੰਦੇ ਪ੍ਰਸਿੱਧ ਹੈ ਸਾਰੇ ਦੇ ਸਾਰੇ ਬੰਦੇ ਨੇ ਇਸ ਗੱਲ ਨੂੰ ਪ੍ਰਸਿੱਧ ਸਭਾ ਜਗ ਸਵੈਭੂ ਸਿੱਧ ਸਵੈਭੂ ਹੈ ਜਿਹੜਾ ਮਾਇਆ ਦੇ ਮਾਇਆ ਦੀ ਜਿਹੜੀ ਸੋਝੀ ਹੈ ਉਹ ਵੀ ਅੰਦਰੋਂ ਹੀ ਆਉਂਦੀ ਹੈ ਸਭ ਨੂੰ ਜਿਹਨੂੰ ਮਾਇਆ ਦੇ ਗਿਆਨ ਦੀ ਸੋਝੀ ਆਈ ਹੈ ਡਾਕਟਰੀ ਦੀ ਆਈ ਹੋਵੇ ਚਾਹੇ ਸਾਇੰਸ ਦੀ ਆਈ ਹੋਵੇ ਚਾਹੇ ਮਕੈਨੀਕਲ ਦੀ ਆਈ ਹੋਵੇ ਜੋ ਵੀ ਸੋਝੀ ਸੰਸਾਰ 'ਚ ਹੈ ਜਿੰਨੀਆਂ ਪ੍ਰਕਾਰ ਦੀ ਸਾਰੀ ਅੰਦਰੋਂ ਹੀ ਆਉਂਦੀ ਹੈ ਜੇ ਅੰਦਰੋਂ ਨਾ ਆਵੇ ਤਾਂ ਵਧੇ ਕਿਵੇਂ ਹੋਰ ਦੱਸੋ ਕਿੱਥੋਂ ਆਊ ਉੱਧਰੋਂ ਹੀ ਆਉਣੀ ਹੈ ਇਹ ਇੱਕੋ ਥਾਂ ਹੈ ਖਜ਼ਾਨਾ ਸਾਰਿਆਂ ਦਾ
ਇੱਕ ਹੀ ਠੌਰ ਅਨੇਕ ਬਖਾਨੇ
ਇੱਕੋ ਹੀ ਠੌਰ ਤੋਂ ਨਿਕਲਦੇ ਨੇ ਅਨੇਕ ਆਦਮੀ ਇਹ ਗੱਲ ਦੱਸਦੇ ਨੇ ਵੀ ਮੈਨੂੰ ਸੁਪਨਾ ਆਇਆ ਰਾਤ ਨੂੰ ਮੈਨੂੰ ਐਂ ਹੋਇਆ ਤਾਂ ਮੈਨੂੰ ਪਤਾ ਲੱਗਿਆ ਫੁਰਨਾ ਆਇਆ ਪਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਬਸ ਇਹੋ ਜਿਹਾ ਕਿਸੇ ਦੀ ਸੁਰਤੀ ਟਿੱਕੀ ਹੁੰਦੀ ਹੈ ਜਿਹੜੇ ਗਿਆਨ 'ਤੇ ਜਿਹੜੇ ਗਿਆਨ ਵਾਸਤੇ ਉਹ ਤਪ ਕਰਦਾ ਮਿਹਨਤ ਕਰਦਾ ਉਹਨੂੰ ਉਹੀ ਮਿਲ ਜਾਂਦਾ ਕੋਈ ਕਿਸੇ ਪੇਸ਼ੇ 'ਚ ਲੱਗਿਆ ਹੋਇਆ ਕੋਈ ਕਿਸੇ 'ਚ ਲੱਗਿਆ ਹੋਇਆ ਆਉਂਦਾ ਇੱਕੋ ਥਾਂ 'ਤੇ ਆ ਸਾਰਾ ਹੀ ਹਾਂਜੀ
ਰੇ ਮਨ ਰੰਕ ਕਲੰਕ ਬਿਨਾਂ ਹਰਤਾ ਕਿਸੇ ਕਾਰਨ 'ਤੇ ਨਾ ਪਛਾਣੇ
ਰੇ ਮਨ ਰੰਕ
ਰੇ ਮਨ ਰੰਗ ਕਲੰਕ ਬਿਨਾਂ ਹਰ ਤੈਂ ਕਿਸੇ ਕਾਰਨ 'ਤੇ ਨਾ ਪਛਾਣੇ
ਰੰਗ ਹੋਏ ਕੰਗਾਲ ਮਨ ਮੈਨੂੰ ਕਿਹਾ ਤੂੰ ਕੰਗਾਲ ਹੈ ਜਿਹੜਾ ਮਾਇਆ ਪਿੱਛੇ ਭੱਜਦਾ ਉਹ ਕੰਗਾਲ ਹੈ ਭੱਜੂ ਉਹੀ ਜੀ ਮਾਇਆ ਜਿਹੜਾ ਕੰਗਾਲ ਹੋਊਗਾ
ਕਲੰਕ ਬਿਨਾਂ ਹਰ
ਕਲੰਕ ਬਿਨਾਂ ਹਰ ਉਹ ਹਰ ਤਾਂ ਨਹੀਂ ਕਲੰਕ ਹੈ ਉਹਨੂੰ ਤਾਂ ਕਲੰਕ ਲੱਗਦਾ ਹੀ ਨਹੀਂ
ਕਲੰਕ ਬਿਨਾਂ ਹਰ
ਉਹਨੂੰ ਕਲੰਕ ਲੱਗਦਾ ਹੀ ਨਹੀਂ ਨੇਹ ਕਲੰਕ ਹੈ ਉਹ ਨੇਹ ਕਲੰਕ ਵਜੀ ਡੰਕ
ਤੈਂ ਕਿਸੇ ਕਾਰਨ
ਨੇਹ ਕਲੰਕ ਤੇ ਹੀ ਡੰਕ ਵੱਜਦੀ ਹੈ ਜਿਹੜਾ ਸ਼ਬਦ ਗੁਰੂ ਪ੍ਰਗਟ ਹੁੰਦਾ ਨੇ ਕਲੰਕ ਤੋਂ ਹੀ ਪੈਦਾ ਹੁੰਦਾ ਨੇ ਕਲੰਕ ਬਜੀ ਡੰਕ ਡੰਗਾ ਉੱਥੇ ਹੀ ਲੱਗਦਾ ਹੈ ਉੱਥੇ ਹੀ ਆਵਾਜ਼ ਪੈਦਾ ਹੁੰਦੀ ਹੈ
ਤੈਂ ਕਿਸੇ ਕਾਰਨ ਤੇ ਨਾ ਪਛਾਣੇ
ਕੀ ਵਜ੍ਹਾ ਤੈਂ ਪਛਾਣਿਆ ਨਹੀਂ ਉਹਨੂੰ ਤੂੰ ਨੇ ਕਲੰਕ ਬਾਹਰ ਬਣਾਈ ਫਿਰਦਾ ਹਰ ਨੇ ਕਲੰਕ ਹੈ ਕਿਉਂ ਬਈ ਹਰ ਨੇ ਕਲੰਕ ਨਹੀਂ ਹੁੰਦਾ ਹਰ ਕਲੰਕਤ ਹੈ ਹਰ ਤਾਂ ਕਲੰਕਤ ਕਹਿੰਦਾ ਨਹੀਂ ਤੂੰ ਉਹ ਫਿਰ ਤੇਰੇ ਅੰਦਰ ਹੈ ਪਛਾਣਿਆ ਕਿਉਂ ਨਹੀਂ ਗੱਲ ਇਹ ਹੈ ਬਾਹਰ ਕਿੱਥੇ ਟੋਲਦਾ ਫਿਰਦਾ
ਘੱਟ ਘੱਟ ਮਾਰਜੂ ਬਸ
ਉਹ ਜਿਹੜਾ ਤੈਅ ਬਣਾਇਆ ਹੋਇਆ ਬਾਹਰ ਮੂਰਤੀ ਵਾਲਾ ਹਾਰੇ ਨੇ ਕਲੰਕਾ ਬਣਾਇਆ ਦੱਸ ਜੇ ਨੇ ਕਲੰਕਾ ਚੱਲ ਆਪਾਂ ਇਹਨੂੰ ਕਾਲਸ ਲਾ ਦਿੰਦੇ ਹਾਂ ਆਪੇ ਬਟੇ ਦੇਵੇ ਇਹਨੂੰ ਤਾਂ ਕਾਲਸ ਲੱਗ ਜਾਂਦੀ ਹੈ ਅੰਦਰਲੇ ਹਰ ਨੂੰ ਨਹੀਂ ਲੱਗਦੀ ਕਾਲਸ ਨੂੰ ਨਹੀਂ ਲੱਗਣ ਦਿੰਦਾ ਉਹਨੂੰ ਕਲੰਕਤ ਕਰਕੇ ਦਿਖਾ ਅੰਦਰਲੇ ਹਰ ਨੂੰ ਬਾਹਰਲਾ ਹੋ ਜਾਂਦਾ ਅੰਦਰਲਾ ਤਾਂ ਮਨ ਨੂੰ ਕਹਿੰਦਾ ਵੀ ਆ ਕਲੰਕ ਕਿਉਂ ਖੜਦਾ ਜੇ ਮਨ ਆਪਣੇ ਮੂੰਹ ਨੂੰ ਕਲੰਕ ਲਾਉਂਦਾ ਇਹਨੂੰ ਹਟਾਉਂਦਾ ਉਹ ਉਹ ਤਾਂ ਦੂਏ ਨੂੰ ਕਹਿੰਦਾ ਕਲੰਕ ਇਹੋ ਜਿਹਾ ਕਲੰਕ ਨਾ ਲਵਾਓ, ਆਪ ਤਾਂ ਉਹਨੇ ਕੀ ਲਾਉਣਾ, ਉਹ ਤਾਂ ਦੂਏ ਨੂੰ ਨਹੀਂ ਲਾ ਕੇ ਰਾਜੀ, ਦੇਖ ਕੇ ਨਹੀਂ, ਉਹ ਤਾਂ ਕਲੰਕੀ ਦਾ ਮੂੰਹ ਦੇਖ ਕੇ ਰਾਜੀ ਨਹੀਂ। ਉਹਦਾ ਕਲੰਕ ਲਵਾ ਲਿਆ ਸੀ ਰਾਮ ਰਾਏ ਨੇ ਬਾਣੀ ਦਾ ਬਦਲ ਕੇ, ਕਹਿੰਦਾ ਮੈਨੂੰ ਮੂੰਹ ਨਾ ਦਿਖਾਈ ਉਹ ਜਿਹਦੇ ਨਾਲ ਤਾਂ ਕਲੰਕਿਤ ਕੀਤਾ। ਇਹ ਕਲੰਕਿਤ ਹੋ ਗਿਆ ਮੂੰਹ ਤੇਰਾ, ਹੁਣ ਮਿੱਟੀ ਮੁਸਲਮਾਨ ਕਿਹਨੂੰ ਮਿੱਟੀ ਬੇਈਮਾਨ ਕੀ ਕਹਿਤਾ, ਇਹ ਕਲੰਕ ਦਾ ਵਾਲਾ ਮੂੰਹ ਨਾ ਦਿਖਾਈ, ਉਹਦਾ ਮੂੰਹ ਨਹੀਂ ਦੇਖਦਾ ਕਲੰਕੀ ਦਾ। ਉਹੀ ਸੀ ਹਰਗੋਬਿੰਦ, ਹਰ ਉਹੀ ਹਰ ਸੀ, ਹੋਰ ਕੌਣ ਸੀ, ਹਰ ਵੀ ਉਹੀ ਸੀ, ਗੋਬਿੰਦ ਵੀ ਉਹੀ ਸੀ, ਉਹਨੂੰ ਪਛਾਣਿਆ ਕਿਉਂ ਨਹੀਂ ਤਾਂ, ਬੋਲਦਾ ਗੋਬਿੰਦ ਹੈ ਉਹ ਹਰਗੋਬਿੰਦ ਇਕੱਠਾ ਹੀ ਸੀ। ਹਾਂਜੀ,
ਅਚਰ ਆਦ ਅਨੀਲ ਅਨਾਹਦ ਸਤ ਸਦੈਵ ਤੁਹੀ ਕਰਤਾਰਾ।
ਅਚਰ ਆਦ
ਅਨੀਲ
ਅਨੀਲ ਅਨਾਹਦ
ਸਤ ਸਦੈਵ ਤੁਹੀ ਕਰਤਾਰਾ,
ਸਤ ਸਦੈਵ ਤੁਹੀ ਕਰਤਾਰਾ। ਅਚਰ
ਆਦ ਅਨੀਲ ਅਨਾਹਦ,
ਅਚਰ ਹੁੰਦਾ ਜਿਹੜਾ ਅੱਖਰ ਤੋਂ ਅਚਰ ਬਣਦਾ, ਅਚਰ ਜਿਹੜਾ ਖਰਦਾ ਨਹੀਂ, ਜਰਾ ਰੋਗ ਤੋਂ ਰਹਿਤ ਹੈ, ਅਕਸ਼ਰ ਵੀ ਕਹਿੰਦੇ ਨੇ, ਫਿਰ ਅੱਛਰ ਕਹਿਣ ਲੱਗ ਗਏ, ਫਿਰ ਅੱਖਰ ਕਹਿਣ ਲੱਗ ਗਏ। ਅਸਲ ਜਰਾ ਰੋਗ ਤੋਂ ਜਿਹੜਾ ਮੁਕਤ ਹੈ ਉਹਦਾ ਨਾਮ ਅੱਛਰ ਅੱਖਰ ਖਰਦਾ ਨਹੀਂ, ਪੁਰਾਣਾ ਨਹੀਂ ਹੁੰਦਾ ਅੱਛਰ।
ਆਦ ਅਨੀਲ ਅਨਾਹਦ,
ਦੇਖੋ ਅੱਛਰ ਕਹਿਤਾ ਉਹਨੂੰ, ਇਹ ਅੱਛਰ ਜਿਹੜੇ ਅੱਖਰ ਲਿਖੇ ਨੇ ਨਾ, ਇਹ ਕਿਉਂ ਲਿਖੇ, ਇਹਨੂੰ ਅੱਛਰ ਕਿਉਂ ਕਹਿੰਦੇ ਨੇ, ਇਹਨਾਂ ਦੇ ਵਿੱਚ ਜਿੰਨਾ ਗਿਆਨ ਪਾ ਦਈਏ ਓਨਾ ਹੀ ਰਹਿੰਦਾ, ਹਜ਼ਾਰ ਸਾਲ ਬਾਅਦ ਵੀ ਓਨਾ ਹੀ ਮਿਲੂ ਤੁਹਾਨੂੰ, ਵਿਚਾਰ ਨਾਲਾ ਚਾਹੀਦਾ ਜਿਹੜਾ ਅੱਖਰਾਂ 'ਚ ਗਿਆਨ, ਜਿੰਨਾ ਪਾ ਦੋਗੇ ਓਨਾ ਹੀ ਮਿਲ ਜਾਂਦਾ ਇਹ 'ਚੋਂ। ਅੱਖਰਾਂ ਦੀ ਸਮਝ ਚਾਹੀਦੀ ਹੈ, ਸਮਝ ਤਾਂ ਚਾਹੀਦੀ ਹੈ ਨਾ, ਜਿੰਨਾ ਪਾ ਦੋ ਓਨਾ ਹੀ ਕੱਢ ਲਓ ਇਹ 'ਚੋਂ। ਜਿਹੜਾ ਅੱਗੇ ਜਵਾਨੀ ਯਾਦ ਹੁੰਦਾ ਸੀ ਕਿਸੇ ਨੂੰ ਦੱਸ ਦਈਏ, ਗਾਹਾਂ ਉਹਨਾਂ ਦੱਸਣ ਜੋਗਾ ਨਹੀਂ ਰਹਿੰਦਾ, ਜੇ ਗਿਆਨ ਪੜ੍ਹਾ ਦਈਏ ਨਾ, ਪੜ੍ਹਨ ਵਾਲਿਆਂ ਕੋਲੋਂ ਘੱਟ ਜਾਂਦਾ, ਅੱਖਰਾਂ 'ਚੋਂ ਨਹੀਂ ਘੱਟਦਾ, ਘਟੇ ਗਿਆ ਸਾਡੇ ਪੜ੍ਹਨ ਵਾਲਿਆਂ ਕੋਲੋਂ ਹੀ ਘਟਿਆ, ਕਿਤੇ ਸਿੱਖਾਂ 'ਚ ਹੈ ਕੋਈ ਗਿਆਨ,
ਅੱਖਰਾਂ 'ਚੋਂ
ਨਹੀਂ ਪਿਆ, ਬਾਹਰ ਹੈ ਨਹੀਂ, ਬਾਹਰ ਵਾਲਾ ਘੱਟ ਜਾਂਦਾ,
ਅੱਖਰਾਂ 'ਚ ਲਿਖਿਆ,
ਅੱਖਰਾਂ ਤਾਂ ਓਨਾ ਹੀ ਪਏ, ਤੇ ਇਹ ਨਹੀਂ ਕੱਢਦਾ, ਜਦ ਮਰਜ਼ੀ ਕੱਢ ਲਓ ਓਨਾ ਹੀ ਮਿਲੂ, ਪੁਰਾਣਾ ਨਹੀਂ ਹੁੰਦਾ, ਭਾਸ਼ਾ ਬਦਲ ਜਾਵੇ ਅਸਰ ਨਹੀਂ ਪੈਂਦਾ ਇਹ 'ਤੇ ਕੋਈ ਵੀ, ਸੰਸਕ੍ਰਿਤ ਹੈ ਓਨਾ ਹੀ ਕੱਢ ਲਓ, ਕਿੰਨੀ ਪੁਰਾਣੀ ਹੈ ਸੰਸਕ੍ਰਿਤ, ਚਲੋ ਉਹਨਾਂ ਜਿਹੜੇ ਪੜ੍ਹਦੇ ਨੇ ਭਾਸ਼ਾ ਹੈ, ਸਾਡੀ ਭਾਸ਼ਾ ਨਹੀਂ ਹੈਗੀ, ਅਸੀਂ ਵੀ ਪੜ੍ਹ ਸਕਦੇ ਹਾਂ, ਪੜ੍ਹ ਕੇ ਉਹ ਵੀ ਓਨਾ ਹੀ ਨਿਕਲੂ, ਇਹ ਵੀ ਓਨਾ ਹੀ ਨਿਕਲੂ, ਗੱਲ ਇੱਕੋ ਹੀ ਹੈ। ਜਦੋਂ ਸੰਸਕ੍ਰਿਤ ਵਾਲੇ ਬੋਲਦੇ ਨੇ ਆ ਕੇ, ਉਹ ਵੀ ਉਹੀ ਅਰਥ ਕਰਦੇ ਨੇ, ਅਸੀਂ ਵੀ ਉਹੀ ਅਰਥ ਕਰਦੇ ਹਾਂ, ਉਹ ਕਹਿੰਦੇ ਇਹ ਕੀ ਬਾਤ ਹੈ, ਬਾਤ ਹੈ ਇੱਕ, ਓਨਾ ਹੀ ਉਹਨਾਂ ਕੋਲ ਪਿਆ, ਓਨਾ ਹੀ ਸਾਡੇ ਕੋਲ ਪਿਆ, ਅੱਖਰ ਅੱਖਰ ਜ਼ਰੂਰ ਬਦਲੇ ਨੇ, ਭਾਸ਼ਾ ਦਾ ਫਰਕ ਪਿਆ, ਪਰ ਗਿਆਨ ਓਨਾ ਹੀ, ਗਿਆਨ ਦਾ ਕੋਈ ਫਰਕ ਨਹੀਂ, ਉਹ ਵੀ ਅੱਖਰਾਂ 'ਚ ਹੈ, ਇਹ ਵੀ ਅੱਖਰਾਂ 'ਚ ਕੋਈ ਫਰਕ ਨਹੀਂ। ਇਸ ਕਰਕੇ ਅੱਛਰ ਜਿਹੜਾ ਹੈ ਜਰਾ ਰੋਗ ਤੋਂ ਪਰੇ ਹੁੰਦਾ, ਘਟਦਾ ਨਹੀਂ ਜਿਹੜਾ। ਹਾਂਜੀ,
ਸਤ ਸਦੈਵ ਤੁਸੀਂ ਕਰਤਾਰਾ
ਸੀ, ਓਨਾ ਹੀ ਗੁਰਬਾਣੀ 'ਚ ਜਾਣ ਬੁੱਝ ਕੇ ਲੀਕ ਕੀਤਾ ਉਹਨਾਂ ਨੇ, ਭਾਸ਼ਾ ਬਦਲ ਕੇ ਲੀਕ ਕਿਵੇਂ ਹੁੰਦਾ ਹੈ, ਘਟਦਾ ਕਿਉਂ, ਜੇ ਨਿਰਾਕਾਰੀ ਭਾਸ਼ਾ ਨੂੰ ਸੰਸਾਰੀ ਭਾਸ਼ਾ 'ਚ ਬਦਲ ਦਈਏ ਨਾ, ਇਹਦੇ ਅਰਥ ਕਰ ਦਈਏ, ਜੇ ਕਰ ਜਿਹੜੇ ਨੇ ਉਹਦੇ ਹੱਥ ਅਰਥ ਕਰ ਲਈਏ ਬਾਹਰਲੇ ਸਰੀਰ ਦੇ, ਫਿਰ ਘਟ ਗਿਆ, ਜੇ ਮਾਇਆ 'ਤੇ ਲਿਆ ਕੇ ਅਰਥ ਕਰ ਦਈਏ ਫਿਰ ਘਟ ਜਾਂਦਾ ਹੈ, ਇਹ ਮਾਇਆ ਤੋਂ ਪਰੇ ਵਾਲੇ ਅਰਥ ਨੇ, ਮਾਇਆ ਤੋਂ ਪਰੇ ਹੈ ਜਿਹੜਾ ਉਹ ਨਹੀਂ ਘਟਦਾ ਸਰੀਰ, ਮਾਇਆ ਦੇ ਅੰਦਰ ਵਾਲਾ ਤਾਂ ਘਟਦਾ ਬੰਦਾ ਹੈ, ਇਹ ਮਾਇਆ ਤੋਂ ਪਰਲੇ ਸਰੀਰ ਦੇ ਅਰਥ ਨੇ, ਇਹਦੇ ਕਰਨਗੇ ਫਿਰ ਨਹੀਂ ਘਟਦਾ, ਜੇ ਮਾਇਆ ਵਾਲੇ ਸਰੀਰ ਦੇ ਅਰਥ ਕਰ ਲਏ ਫਿਰ ਇਹਨੇ ਘਟ ਜਾਣ, ਹੁਣ ਘਟਿਆ ਹੋਇਆ ਤਾਂ ਹੀ ਹੈ, ਅੰਦਰਲੇ ਸਰੀਰ ਦਾ ਤਾਂ ਗਿਆਨ ਹੀ ਕੋਈ ਨਹੀਂ, ਕਿਤੇ ਅੰਦਰਲੇ ਸਰੀਰ ਦੀ ਗਿਆਨ ਨਹੀਂ ਕੀਤੀ ਹੋਈ ਪੰਡਿਤ ਨੇ, ਸਭ ਬਾਹਰਲੇ ਸਰੀਰ ਦੀ ਗਿਆਨ, ਮੂਰਤੀ ਪੂਜਕ ਹੈ ਨਾ, ਜਿਹੜਾ ਆਦਮੀ ਮੂਰਤੀ ਪੂਜਕ ਅੰਦਰਲੇ ਸਰੀਰ ਦੀ ਗੱਲ ਕਰ ਨਹੀਂ ਸਕਦਾ, ਉਹ ਕਾਸ਼ੀ ਦੇ ਪੰਡਿਤ ਮੂਰਤੀ ਪੂਜ ਕੇ ਤੁਸੀਂ ਅਰਥ ਕਰਾਉਂਦੇ ਉਹਨਾਂ 'ਤੇ, ਉਹ ਪੂਰਾ ਕਿਵੇਂ ਤੋਲ ਕੇ ਦੇ ਦਿੰਦੇ ਤੁਹਾਨੂੰ, ਪੂਰਾ ਕਿਵੇਂ ਕੱਢ ਲੈਂਦੇ? ਗੰਨਾ ਦੇ ਤਾ ਉਹਨੂੰ ਚੁੱਪੜ ਨੂੰ ਤੁਸੀਂ, ਜਿਹਦਾ ਦੰਦ ਜਾਣਾ ਹੈ ਹੀ ਨਹੀਂ, ਦੰਦ ਜਾਣਾ ਨਹੀਂ, ਉਹ ਗੰਨਾ ਚੁੱਪ ਲੂਗਾ, ਨਾਲੇ ਆਪ ਰੱਜ ਲੂਣਾ ਤੁਹਾਡਾ ਪੀਪਾ ਭਰ ਦੂ।
ਸਤ ਸਦੈਵ ਤੁਸੀਂ ਕਰਤਾਰਾ,
ਸਤ ਸਦੈਵ ਤੁਸੀਂ ਕਰਤਾਰਾ, ਹੇ ਕਰਤਾਰਾ ਤੂੰ ਸਦਾ ਹੀ ਸੱਤ ਸਰੂਪ ਹੈ, ਤੂੰ ਕਰਤਾਰਾ, ਕਰਤਾ ਪੁਰਖ ਹੈ ਨਾ, ਕਰਤਾਰਾ ਕੌਣ ਹੈ, ਕਰਤਾ ਪੁਰਖ, ਸੱਤ ਸਦੈਵ ਸਦਾ ਕਰਤਾਰਾ ਤੂੰ, ਸਦਾ ਹੀ ਕਰਤਾ ਪੁਰਖ ਤੂੰ, ਸੱਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ, ਸਦੈਵ ਰਹਿਣ ਵਾਲਾ ਕਰਤਾ ਪੁਰਖ ਤੂੰ।
ਜੀਵ ਜਿੱਤੇ ਜਲ ਮੈਂ ਥਲ ਮੈਂ ਸਭ ਕਹਿ ਸਦ ਪੇਟ ਕੋ ਭੋਖਣ ਹਾਰਾ।
ਜੀਵ ਜਿੱਤੇ ਜਲ ਮੈਂ ਥਲ ਮੈਂ, ਜਿੰਨੇ ਸੰਸਾਰ ਦੇ ਵਿੱਚ ਜੀਵ ਨੇ ਨਾ, ਚਾਹੇ ਉਹ ਪਾਣੀ 'ਚ ਨੇ ਚਾਹੇ ਉਹ ਪਾਣੀ ਤੋਂ ਬਾਹਰ ਨੇ, ਥਲ ਧਰਤੀ ਦੇ ਉੱਤੇ,
ਸਭ ਕਹਿ ਸਦ ਪੇਟ ਕੋ ਭੋਖਣ ਹਾਰਾ,
ਸਭ ਕਹਿ ਸਦ ਪੇਟ ਕੋ ਭੋਖਣਾ, ਸਾਰਿਆਂ ਦੇ ਪੇਟ ਭਰਨ ਵਾਲਿਆਂ ਤੋਂ ਹਮੇਸ਼ਾ ਆਹ ਡਿਊਟੀ ਉਹਦੀ। ਜੇ ਪੇਟ ਭਰਨ ਵਾਲਾ ਉਹ ਹੈ, ਫਿਰ ਪੇਟ ਪਿੱਛੇ ਹੀ ਅਸੀਂ ਜੇ ਵਿਸਰੇ ਹੋਏ ਹਾਂ, ਗੁਰਮਤਿ ਛੱਡੀ ਹੋਈ ਹੈ, ਫਿਰ ਇਦੋਂ ਵੱਡਾ ਪਾਗਲਪਣ ਹੋਰ ਕੀ ਹੈ। ਪੇਟ ਭਰਨ ਦੀ ਜ਼ਿੰਮੇਵਾਰੀ ਉਹਦੀ ਹੈ, ਪੇਟ ਭਰਨ ਦੀ ਜ਼ਿੰਮੇਵਾਰੀ ਹੀ ਸਾਨੂੰ ਇੱਧਰ ਜਾਣ ਨਹੀਂ ਦਿੰਦੀ। ਇਹ ਅਕਲ ਕਿੱਥੋਂ ਲਈ ਹੈ ਕਿ ਵੀ ਪੇਟ ਦੇ ਜਿਹੜਾ ਹੈ ਕਿਵੇਂ ਭਰਿਆ ਜਾਊਗਾ ਜੇ ਅਸੀਂ ਇੱਧਰ ਲੱਗ ਗਏ। ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਨੇ ਕਿ ਪੇਟ ਭਰਨਾ ਸਾਡੇ ਆਪਣੇ ਜੁੰਮੇ, ਉਹ ਸ਼ਰਧਾਵਾਨ ਸਿੱਖ ਹੋ ਸਕਦੇ ਨੇ, ਭਰੋਸੇ ਵਾਲੇ ਨਹੀਂ। ਜੇ ਭਰੋਸੇ ਵਾਲੇ ਹੁੰਦੇ ਤਾਂ ਆਹ ਕੀ ਲਿਖਿਆ ਹੋਇਆ, ਫਿਰ ਉੱਥੇ ਅਰਦਾਸ ਕਿਉਂ ਕਰਦੇ? ਅਰਦਾਸ ਜਿਹੜੀ ਕਰਦੇ ਨੇ ਉਹ ਤਾਂ ਆਪ ਹੀ ਭੋਖਣ ਹਾਰਾ ਹੈ ਅਰਦਾਸ, ਉਹ ਗੱਲ ਉਹ ਤਾਂ ਉਹਦੀ ਜ਼ਿੰਮੇਵਾਰੀ ਪਹਿਲਾਂ ਹੀ ਹੈ ਜਿਹੜੀ ਤੁਸੀਂ ਅਰਦਾਸ ਕਰਦੇ ਹੋ। ਜਿਹੜੀਆਂ ਅਰਦਾਸਾਂ ਉੱਥੇ ਕਰਦੇ ਨੇ ਉਹਦਾ ਪਹਿਲਾਂ ਹੀ ਕਹਿੰਦਾ ਮੈਂ ਮੇਰੀ ਠੇਕਾ ਉਹਦਾ ਲਿਆ ਹੋਇਆ।
ਸਭ ਕਹਿ ਸਦ
ਹਮੇਸ਼ਾ ਹੀ ਸਾਰਿਆਂ ਦੇ ਪੇਟ ਨੂੰ ਭੋਖਣ ਹਾਰਾ, ਫਿਰ ਇਹਦੀਆਂ ਅਰਦਾਸਾਂ ਕਿਉਂ ਕਰਦੇ ਹੋ, ਕਿਉਂ ਕਰਾਉਂਦੇ ਹੋ? ਜੇ ਉਹ ਕਰਾਉਣੇ ਵਾਲੇ ਆਉਂਦੇ ਨੇ ਤੁਸੀਂ ਤਾਂ ਬਕਵਾਸ ਕਰ ਸਕਦੇ ਹੋ ਵੀ ਇਹ ਨਾ ਕਰੋ, ਕਿ ਤੁਹਾਡੀ ਵੀ ਮਹੱਤਮਾਰੀ ਹੋਈ ਹੈ
ਸਮਝਾਉਣ ਵਾਲਿਆਂ ਦੀ।
ਅਰਦਾਸ ਕਰਨ ਵਾਲੇ ਕਿਉਂ ਕਰਦੇ ਨੇ? ਤੁਸੀਂ ਕਹੋ ਵੀ ਇਹਦੀ ਅਸੀਂ ਅਰਦਾਸ ਕਰਨੀ, ਇਹ ਗੁਰਮਤਿ ਦੇ ਖਿਲਾਫ ਹੈ, ਤੇਰਾ ਤਾਂ ਭਰੋਸਾ ਹੈ ਨਹੀਂ, ਮੇਰਾ ਵੀ ਰਹਿਣਾ ਨਹੀਂ ਭਰੋਸਾ ਗੁਰੂ ਨੂੰ, ਮੈਂ ਵੀ ਭਰੋਸਾ ਕਿਉਂ ਖੋਦਾ, ਮੈਂ ਇੱਥੇ ਅਰਦਾਸ ਕਰੂੰਗਾ, ਮੇਰਾ ਅਸਰ ਕੀ ਪਊਗਾ ਸਾਰੀ ਦੁਨੀਆਂ ਦੇ ਉੱਤੇ? ਇਹ ਤਾਂ ਗੁਰੂ ਦੀ ਗੱਲ ਸੁਣਦੇ ਹੀ ਨਹੀਂ, ਮੰਨਣੀ ਤਾਂ ਇੱਕ ਪਾਸੇ ਰਹੀ, ਸੁਣਿਓ ਨਹੀਂ ਤੁਸੀਂ ਤਾਂ। ਇਹ ਸਾਬਤ ਹੁੰਦਾ ਵੀ ਸੁਣਦੇ ਹੀ ਤੁਸੀਂ ਕੋਈ ਕੱਖ ਨਹੀਂ, ਮੰਨਣ ਵਾਲੀ ਗੱਲ ਤਾਂ ਬਾਤ ਦੀ ਹੈ, ਜੇ ਸੁਣਦੇ ਤਾਂ ਮੰਨਦੇ ਵੀ, ਸੁਣੀ ਕਿਸੇ ਨੇ ਵੀ ਨਹੀਂ, ਕਿਸੇ ਨੇ ਟੋਕਿਆ ਨਹੀਂ ਅੱਜ ਤਾਈਂ, ਜੇ ਸੁਣਦੇ ਤਾਂ ਟੋਕਦੇ, ਇਹ ਕੀ ਕਰਦੇ ਹੋ? ਸਿੱਖ ਬਾਣੀ ਨਹੀਂ ਸੁਣਦਾ ਕੋਈ ਵੀ, ਜੇ ਸੁਣਦਾ ਉਹ ਟੋਕਦਾ, ਟੋਕਿਆ ਕਿਉਂ ਨਹੀਂ? ਸੁਣਦੇ ਤਾਂ ਟੋਕਦੇ, ਟੋਕਦਾ ਕੋਈ ਵੀ ਨਹੀਂ, ਸੁਣਦੇ ਵੀ ਨਹੀਂ ਹਨ, ਸ਼ਰਧਾਵਾਨ ਸੁਣਦਾ ਹੁੰਦਾ ਹੀ ਨਹੀਂ, ਸ਼ਰਧਾਵਾਨ ਆਪਣੀ ਸੁਣਾਉਣ ਜਾਂਦਾ, ਸੁਣ ਨਹੀਂ ਜਾਂਦਾ, ਸ਼ਰਧਾਵਾਨ ਕਦੇ ਨਹੀਂ ਸੁਣਦਾ ਗੁਰੂ ਦੀ ਗੱਲ। ਗੁਰੂ ਦੀ ਗੱਲ ਸੁਣੂਗਾ ਤਾਂ ਭਰੋਸਾ ਕਰਨਾ ਪਊਗਾ, ਗੁਰੂ ਦੀ ਗੱਲ ਸੁਣੂਗਾ ਤਾਂ ਮੰਨਣੀ ਪਊਗੀ, ਜੇ ਸੁਣੀ ਹੈ ਤਾਂ ਮੰਨੀ ਕਿਉਂ ਨਹੀਂ, ਜੇ ਸੁਣੀ ਹੈ ਤਾਂ ਮੰਨੀ ਕਿਉਂ ਨਹੀਂ, ਜੇ ਮੰਨੀ ਨਹੀਂ ਹੈ ਤਾਂ ਸਿੱਖ ਨਹੀਂ ਦੂਏ ਦਿਨ। ਜੇ ਗੁਰੂ ਆਪ ਹੋਵੇ ਸਾਕਸ਼ਾਤ, ਉਹ ਕਹੇ ਵੀ ਆਏ ਕੀ ਕਰਨ ਨੂੰ, ਆਹ ਅਰਦਾਸ ਕਰਦੇ ਹੋ, ਤੁਹਾਨੂੰ ਕਿਹਨੇ ਕਹੇ ਅਰਦਾਸ ਕਰਨੂ ਹੈ, ਛਿੱਤਰ ਲੈਂਦਾ ਖੋਲ ਦੂਏ, ਇੱਕ ਤਾਂ ਫਿਰ ਮੁੜ ਕੇ ਨਾ ਕੋਈ ਜਾ ਕੇ ਵੜਦਾ ਗੁਰਦੁਆਰੇ, ਫਿਰ ਅਰਦਾਸ ਹੈ ਕੋਈ ਹੋਰ ਹੁੰਦੀ, ਗੁਰੂ ਘਰ 'ਚ ਐ ਅਰਦਾਸਾਂ ਹੁੰਦੀਆਂ ਸੀ। ਉਹਨਾਂ ਨੇ ਤਾਂ ਇਹ ਵੀ ਕਿਹਾ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੁੱਖ ਤਾਂ ਤੁਸੀਂ ਰੋਜ਼ ਜਾ ਕੇ ਮੰਗਦੇ ਹੋ, ਫਿਰ ਇਹ ਤੁਹਾਡੇ ਤੇ ਜਿੰਨੀਆਂ ਮੁਸੀਬਤਾਂ ਆਈਆਂ ਨੇ ਤੁਹਾਡੀ ਵਜ੍ਹਾ ਨਾਲ ਆਈਆਂ ਨੇ, ਕਿਸੇ ਦਾ ਕਸੂਰ ਨਹੀਂ ਹੈ। ਜਿਹੜਾ ਕਹਿੰਦਾ ਸਾਡੇ ਫੌਜ ਕਸ਼ੀ ਕਰਤੀ, ਤੁਸੀਂ ਇਸੇ ਲਾਇਕ ਤੇ ਤਾਂ ਕੀਤੀ ਹੈ, ਤੁਸੀਂ ਗੁਰੂ ਤੋਂ ਮੰਗਿਆ ਹੀ ਇਹ ਸਿਰ ਦੁੱਖਾਂਗੇ ਦੁੱਖ। ਉਹ ਫਿਰ ਤੂੰ ਤਾਂ ਹੋਰ ਜੇ ਮੰਗਣਾ ਸਰਾਫ ਆਇਆ ਹੋਇਆ ਗੁਰਬਾਣੀ ਦਾ ਪਿਆ ਹੋਇਆ ਤੁਹਾਨੂੰ, ਬਾਕੀ ਸਭ ਬਹਾਨੇ ਨੇ। ਮੱਤ ਚਾਹੇ ਇੱਧਰਾਂ ਦੀ ਮਾਰੀ ਗਈ, ਚਾਹੇ ਕਿਸੇ ਹੋਰ ਪਿੰਡਰ ਵਾਲੇ ਦੀ ਮਾਰੀ ਗਈ, ਚਾਹੇ ਗਿਆਨੀ ਜੈਲ ਸਿੰਘ ਦੀ ਮੱਤ ਮਾਰੀ ਗਈ, ਇਹਦੇ ਕਰਕੇ ਮਾਇਆ ਕਰਕੇ ਆਪਣੇ ਰਾਜ ਕਰਕੇ ਮੱਤ ਸਾਰਿਆਂ ਦੀ ਮਾਰੀ ਜਾਂਦੀ ਹੁੰਦੀ ਹੈ, ਜਿਹੜੇ ਰਾਜ ਪਿੱਛੇ ਪੈ ਜਾਣ, ਚਾਹੇ ਕਿਸੇ ਦੀ ਮਾਰੀ ਗਈ। ਪਰ ਇਹ ਸਰਾਫ ਸੀਗਾ, ਇਹ ਪੂਰਾ ਹੋ ਗਿਆ। ਇਹ ਸਰਾਫ ਚੱਲਦਾ ਵੀ ਰਹੂਗਾ ਜੇ ਤੁਸੀਂ ਸੁਧਰੇ ਨਾ, ਹੋਰ ਚੱਲੂਗਾ ਇਹ, ਅਜੋ ਹਟਿਆ ਨਹੀਂ ਹੈ ਸਰਾਫ। ਉਹ ਤਲਵਾਰਾਂ ਜਿਹੜੀਆਂ ਚੱਲਦੀਆਂ ਨੇ, ਚੱਲਣ ਲੱਗੀਆਂ ਨੇ, ਹੋਰ ਸਰਾਫ ਅਜੋ ਹੋਰ ਪਊਗਾ ਤੁਹਾਨੂੰ। ਸਿਰ ਦੁੱਖਾਂਗੇ ਦੁੱਖ ਬਾਣੀ ਦੀ ਗੱਲ ਪੂਰੀ ਹੋਊਗੀ, ਸੱਚ ਖੜ ਦੀ ਆਵਾਜ਼, ਇਹਨੂੰ ਕੋਈ ਹਟਾ ਨਹੀਂ ਸਕਦਾ। ਚਲੋ ਦੇਖੋ ਅੱਗੇ ਹੋਰ ਕੀ ਹੈ, ਦੇਖੋ। ਇਹ ਤਾਂ ਗੁਰਬਾਣੀ ਕਹਿੰਦੀ ਹੈ, ਜੇ ਤੁਹਾਡੇ 'ਤੇ ਹੀ ਨਹੀਂ ਪਊਗੀ ਇਹ ਡਾਂਗ, ਇਹ ਪਤਾ ਕਿਵੇਂ ਲੱਗੂਗਾ ਲੋਕਾਂ ਨੂੰ। ਗੁਰਬਾਣੀ ਸੱਚੀ ਹੈ, ਇਹਦਾ ਸਾਬਤ ਕਰਨਾ ਵੀ ਗੁਰਬਾਣੀ ਸੱਚੀ ਹੈ। ਤੁਸੀਂ ਆਪਸ ਵਿੱਚ ਹੀ ਕੱਟ ਕੇ ਮਰੋਗੇ, ਫਿਰ ਪਤਾ ਲੱਗੂ ਲੋਕਾਂ ਨੂੰ ਵੀ ਬਾਣੀ ਸੱਚੀ ਸੀ। ਭਾਈ ਇਹਨੂੰ ਮੰਨੀਏ, ਫਿਰ ਦੁਨੀਆ ਮੰਨ ਲਊਗੀ, ਦੁਨੀਆ ਆਪੇ ਮੰਨ ਲਊਗੀ। ਜੋ ਚੀਜ਼ ਸੱਚ ਹੁੰਦੀ ਹੈ ਮੰਨ ਲੈਂਦੀ ਹੁੰਦੀ ਹੈ ਦੁਨੀਆ। ਤੁਹਾਡੇ 'ਤੇ ਤਜਰਬਾ ਹੋ ਹੁਣ ਇਹਦਾ।
ਹਾਂਜੀ, ਵੇਦ ਪੁਰਾਣ ਕੁਰਾਨ ਦੋਹੂੰ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ।
ਵੇਦ ਪੁਰਾਣ ਕੁਰਾਨ ਦੋਹੂੰ ਮਿਲ, ਕੁਰਾਨ ਮੁਸਲਮਾਨਾਂ ਦੀ ਹੈ, ਵੇਦ ਪੁਰਾਣ ਆ, ਵੇਦ ਔਰ ਪੁਰਾਣ ਹਿੰਦੂਆਂ ਦੇ, ਦੋਨਾਂ ਨੇ ਬੈਠ ਮਿਲ ਬੈਠ ਕੇ ਬਥੇਰੀਆਂ ਵਿਚਾਰਾਂ ਕਰ ਲਈਆਂ।
ਭਾਂਤ ਅਨਮਿਲ ਦੋਹੂੰ ਮਿਲ, ਭਾਂਤ ਅਨੇਕ ਵਿਚਾਰ ਵਿਚਾਰਾ,
ਬਹੁਤ ਅਨੇਕ ਪ੍ਰਕਾਰ ਨਾਲ ਵਿਚਾਰਾਂ ਬਹਿ ਕੇ ਇਕੱਠਿਆਂ ਨੇ ਕਰ ਲਈਆਂ। ਉਹ ਕਿਵੇਂ ਕਰ ਲਈਆਂ? ਮੀਆਂ ਮੀਰ ਵਰਗੇ ਸੁਣਦੇ ਹੋਏ ਚੰਗੇ ਜਿਹੜੇ ਨੇਕ ਮੁਸਲਮਾਨ ਸੀ, ਬਹੁਤ ਸੀ ਮੁਸਲਮਾਨਾਂ 'ਚ, ਬਹੁਤ ਨੇਕ ਬੰਦੇ ਹੋਏ ਨੇ। ਉਹ ਹਿੰਦੂਆਂ ਦੇ ਵਿੱਚ ਨੇਕ ਬੰਦਿਆਂ 'ਚ ਬਹਿੰਦੇ ਵੀ ਸੀ, ਬੈਠ ਕੇ ਵਿਚਾਰਾਂ ਵੀ ਕਰਦੇ ਰਹੇ। ਸਾਰੇ ਨਹੀਂ ਹੁੰਦੇ ਇਹ ਕੱਟੜਵਾਦੀ, ਕੱਟੜਵਾਦੀ ਧਾਰਮਿਕ ਹੁੰਦੇ ਹੀ ਨਹੀਂ, ਚਾਹੇ ਹਿੰਦੂ ਹੋਣ, ਚਾਹੇ ਸਿੱਖ ਹੋਣ, ਚਾਹੇ ਮੁਸਲਮਾਨ ਹੋਣ, ਉਹ ਧਾਰਮਿਕ ਨਹੀਂ ਹੁੰਦੇ। ਜਿੰਨੇ ਕੱਟੜਵਾਦੀ ਨੇ ਉਹਦਾ ਧਾਰਮਿਕ ਹੁੰਦੇ ਹੀ ਨਹੀਂ, ਨਾ ਧਰਮ ਦੇ ਖਿਲਾਫ ਹੁੰਦੇ ਨੇ, ਧਰਮ ਦੇ ਆੜ ਦੇ ਵਿੱਚ ਰਾਜ ਕਰਨਾ ਚਾਹੁੰਦੇ ਹੁੰਦੇ ਨੇ, ਡਾਕੂ ਹੁੰਦੇ ਨੇ ਬੜੇ ਹੋਏ,
ਕਿਸੇ
ਧੜੇ 'ਚ ਹੋਣ, ਚਾਹੇ ਉਹ ਇੱਕੋ ਹੀ ਹੁੰਦੇ ਨੇ ਆਪਸ ਵਿੱਚ ਹੀ। ਦੂਏ ਬੰਦੇ ਹੁੰਦੇ ਨੇ ਜਿਹੜੇ ਉਹ ਬੈਠ ਕੇ ਵਿਚਾਰ ਕਰ ਲੈਂਦੇ ਹੁੰਦੇ ਨੇ, ਉਧਾਰਵਾਦੀ ਹੁੰਦੇ ਨੇ, ਉਹਨਾਂ ਵਾਸਤੇ ਧਰਮ ਇੱਕੋ ਹੀ ਹੁੰਦਾ ਸਾਰੇ, ਉਹ ਭਰਮ ਭੇਦ ਨਹੀਂ ਰੱਖਦੇ ਹੁੰਦੇ। ਇਹੋ ਜਿਹੇ ਆਦਮੀ ਸਗੋਂ ਜ਼ਿਆਦਾ ਹੁੰਦੇ ਨੇ, ਤਾਦਾਦ ਇਹਨਾਂ ਦੀ ਉਹ ਜ਼ਿਆਦਾ ਹੁੰਦੀ ਹੈ ਹਮੇਸ਼ਾ ਹੀ। ਇਹ ਵਿਚਾਰੇ ਸੌ ਹੁੰਦੇ ਨੇ, ਚੁੱਪ ਕਰ ਜਾਂਦੇ ਨੇ, ਗਲ ਪੈਣ ਵਾਲੇ ਨਹੀਂ ਹੁੰਦੇ। ਕਪੱਤਾ ਇੱਕ ਹੁੰਦਾ ਪਿੰਡ 'ਚ, ਇੱਕ ਦੋ ਹੁੰਦੇ ਨੇ, ਪਿੰਡ ਸੌ ਹੁੰਦਾ ਸਾਰਾ, ਪਰ ਕਪੱਤੇ 'ਤੇ ਕੋਈ ਗਲ ਨਹੀਂ ਪੈਂਦਾ ਹੁੰਦਾ। ਆਪਣਾ ਆਪਣਾ ਪਰਾਂ ਬਚਾਈ ਜਾਂਦੇ ਨੇ ਵੀ ਇਹ ਹੋਰ ਨਾ ਜਾ ਕੇ ਲੜਪ ਕੇ ਮਰੂਗਾ, ਆਪਾਂ ਨੇ ਕੀ ਲੈਣਾ। ਉਹ ਟੇਢ ਦਿੰਦੇ ਹੁੰਦੇ ਨੇ, ਤਾਦਾਦ ਇਹਨਾਂ ਦੀ ਉਹ ਜ਼ਿਆਦਾ ਹੁੰਦੀ ਹੈ, ਹੁਣ ਵੀ ਇਹਨਾਂ ਦੀ ਉਹ ਜ਼ਿਆਦਾ ਤਾਦਾਦ। ਹਾਂਜੀ,
ਔਰ ਜਹਾਨ ਨਿਦਾਨ ਕਛੂ ਨਹਿ ਇਹ ਸੁਭਾਨ ਤੁਸੀਂ ਸਰਦਾਰਾ।
ਕਹਿੰਦੇ ਜਿਹੜਾ ਸਾਰਾ ਜਹਾਨ ਹੈ ਨਾ, ਜਹਾਨ ਲਫ਼ਜ਼ ਮੁਸਲਮਾਨ ਵਰਤਦੇ ਨੇ, ਜਹਾਨ ਹਿੰਦੁਸਤਾਨ ਵਾਲੇ ਵੀ ਵਰਤਣ ਲੱਗ ਗਏ ਸੀ, ਆਪਾਂ ਵੀ ਜਹਾਨ ਕਹਿੰਦੇ, ਸਾਂਝੀ ਬੋਲੀ ਹੋ ਗਈ ਸੀ।
ਔਰ ਜਹਾਨ ਨਿਦਾਨ ਕਛੂ ਨਹਿ,
ਆਖਿਰ ਦੇ ਵਿੱਚ ਨਿਦਾਨ, ਅਖੀਰ ਦੇ ਵਿੱਚ ਸਾਰਾ ਜਹਾਨ ਕੁਛ ਵੀ ਨਹੀਂ ਹੈ, ਸੰਸਾਰ ਕੋਈ ਐਵੇਂ ਹੀ ਹੈ, ਇਹ ਤਾਂ ਸੁਪਨਾ ਹੀ ਹੈ। ਇਹ ਤਾਂ ਕਿਸੇ ਨੇ 50 ਸਾਲ ਦਾ ਸੁਪਨਾ ਦੇਖਿਆ, ਕਿਸੇ ਨੇ 20 ਸਾਲ ਦਾ, ਕਿਸੇ ਨੇ 10 ਸਾਲ ਦਾ, ਕਿਸੇ ਨੇ 100 ਸਾਲ ਦਾ, ਕਿਸੇ ਨੇ ਕੁਝ 100 ਸਾਲ ਤੋਂ ਵੱਧ ਦਾ, ਇਹ ਤਾਂ ਸੁਪਨਾ ਹੀ ਹੈ, ਬਸ ਆਹੀ ਹੈ ਸੁਪਨਾ। ਇੰਨਾ ਕੇ ਸੁਪਨੇ ਤੋਂ ਜ਼ਿਆਦਾ ਸੰਸਾਰ ਕੁਛ ਨਹੀਂ ਹੈ। ਇਹ ਸਾਰਾ ਸੰਸਾਰ ਤਾਂ ਐਵੇਂ ਜਹਾਨ ਤਾਂ ਅਖੀਰ ਨੂੰ ਕੀ ਹੈ, ਐਵੇਂ ਕੁਛ ਵੀ ਨਹੀਂ। ਸੁਪਨਾ ਕੀ ਹੁੰਦਾ? ਕੁਛ ਵੀ ਨਹੀਂ। ਬਾਅਦ 'ਚ ਸੁਪਨਾ ਕੀ ਹੁੰਦਾ? ਕੁਛ ਵੀ ਨਹੀਂ। ਜਾਂ ਜਾਗਦਾ ਹੈ ਸੁਪਨਾ ਕੀ ਰਹਿ ਜਾਂਦਾ? ਕੁਛ ਵੀ ਨਹੀਂ। ਕਈ ਕਬੀਰ ਤੇਈ ਨਾਲ ਜਾਗਾ, ਚਮਕਾ ਡੰਡ ਮੁੰਡ ਮੈਂ ਲੱਗਾ, ਜਾਂ ਡੰਡ ਲੱਗਦਾ, ਜਦ ਅਸਲ 'ਚ ਜਾਗਦਾ, ਜਦ ਸਰੀਰ ਛੱਡ ਦਿੰਦਾ, ਫਿਰ ਇਹਨੂੰ ਲੱਗਦਾ ਉਹ ਹੁੱਲਾ ਯਾਰ ਸੁਪਨੇ 'ਚ ਤਾਂ ਹੋਰੇ ਕੋ ਦੇਖਦੇ ਰਹੇ, ਆਏ ਕੀ ਕਰਨ ਤੇ ਸਾਰਾ ਸੁਪਨਾ ਉਹੀ ਲੰਘ ਗਿਆ। ਫਿਰ ਇਹ ਕਹਿੰਦਾ ਅਖੀਰ 'ਚ ਕਹਿੰਦਾ ਵੀ ਇਹ ਕੁਛ ਵੀ ਨਹੀਂ ਸੀਗਾ ਨਦਾਨ, ਆਖਿਰ ਦੇ ਵਿੱਚ ਕੀ ਹੈ ਨਦਾਨ ਹੁੰਦਾ ਕੁਛ ਨਹੀਂ, ਜਹਾਨ ਐਵੇਂ ਫੋਕਾ ਹੀ ਹੈ।
ਇਹ ਸੁਭਾਨ ਤੁਸੀਂ ਸਰਦਾਰਾ,
ਅਰ ਸਰਦਾਰ ਕੌਣ ਹੈ ਇਹਦੇ ਵਿੱਚ, ਸਰਦਾਰ ਤਾਂ ਤੂੰ ਹੀ ਸੀ, ਸੁਪਨੇ ਦਾ ਸਰਦਾਰ ਤੂੰ ਹੀ ਸੀ, ਹੁਕਮ ਤੇਰਾ ਹੀ ਚੱਲਦਾ ਸੀ, ਅਸੀਂ ਤਾਂ ਐਵੇਂ ਪੰਗੇ ਹੀ ਲੈਂਦੇ ਰਹੇ, ਉਦੋਂ ਹੁਕਮ ਚੱਲਦਾ ਦੇਖ ਲੈਂਦਾ ਨਾ, ਉਦੋਂ ਹੁਕਮ ਸੁਣਦਾ ਹੁੰਦਾ, ਹੁਕਮ ਵੀ ਸੁਣਦਾ ਹੁੰਦਾ, ਤੇ ਪਵਣ ਸੁਣਨ ਸੁਣਨ ਹੁਕਮੇ ਆਏ ਹੁਕਮੇ ਜਾਏ ਫਿਰ ਹੁਕਮ ਚ ਸਮਾਇਆ ਹੋਇਆ ਹੁੰਦਾ। ਜਾ ਹੁਕਮ ਨਾਲ ਸਰੀਰ ਚੜਤਾ ਨਾ ਫਿਰ ਕੀ ਕਰਦਾ, ਹੁਕਮੇ ਰਹੇ ਸਮਾਈ, ਉਹ ਹੁਣ ਜਿਉਂਦੇ ਨੇ ਸਮਾਉਣਾ ਸੀ ਬਾਅਦ ਚ ਸਮਾਜੂਗਾ, ਬਾਅਦ ਚ ਤਾਂ ਫਿਰ ਪਛਤਾਊਗਾ, ਕਰਕੇ ਕੱਖ ਨਹੀਂ ਨਾ ਗਿਆ, ਫੱਟੀ ਜ਼ਿਆਦਾ ਕਾਲੀ ਕਰਕੇ ਲੈ ਗਿਆ। ਫਿਰ ਦੇਖਦਾ ਵੀ ਹੁਕਮ ਤਾਂ ਤੇਰਾ ਹੀ ਚੱਲਦਾ ਸੀ ਪਹਿਲਾਂ ਵੀ, ਤੇਰਾ ਹੀ ਚੱਲਦਾ ਸੀ ਜਦ ਮੈਂ ਗਿਆ, ਜਾਬੀ ਤੇਰਾ ਚੱਲਦਾ ਸੀ ਹੁਣ ਵੀ ਤੇਰਾ ਹੀ ਚੱਲਦਾ, ਮੈਂ ਤਾਂ ਸੁਪਨੇ 'ਚ ਰਿਹਾ, ਜਦ ਆਇਆ ਜਾਬੀ ਉਹਦਾ ਹੀ ਚੱਲਦਾ ਸੀ ਪਤਾ ਸੀ, ਜਾਂ ਗਿਆ ਜਦ ਵੀ ਉਹਦਾ ਹੀ ਚੱਲਦਾ, ਵਿਚਾਲੇ ਵਿਚਾਲੇ ਦਾ ਸੁਪਨਾ ਜਿਹੜਾ ਸੀ ਉਦੋਂ ਹੀ ਭੁਲੇਖਾ ਪੈਂਦਾ ਰਿਹਾ ਵੀ ਮੇਰਾ ਚੱਲ ਜੂ, ਸ਼ਾਇਦ ਇਹਦਾ ਚੱਲਦਾ ਸ਼ਾਇਦ ਉਹਦਾ ਚੱਲਦਾ, ਇਹ ਤਾਂ ਭੁਲੇਖਾ ਹੀ ਸੀਗਾ। ਸਾਰੇ ਹੀ ਇਹ ਗੱਲ ਮੰਨਦੇ ਨੇ,
ਆਦ
ਸਰਦਾਰੀ ਤੇਰੀ ਹੈ, ਸਿਰਾਂ ਦੇ ਉੱਤੇ ਤੇਰਾ ਹੁਕਮ ਚੱਲਦਾ, ਸਰਦਾਰ ਉਹਨੂੰ ਕਹਿੰਦੇ ਜਿਹਦਾ ਹੁਕਮ ਚੱਲੇ, ਸਰਦਾਰ ਉਹੀ ਹੈ ਜਿਹਦਾ ਹੁਕਮ ਚੱਲੇ,
ਤੁਸੀਂ ਸਰਦਾਰ
ਹਾਂ।
ਆਦ ਅਗਾਧ ਅਛੇਦ ਅਭੇਦ ਅਲੇਖ ਅਜੇ ਅਨਾਹਦ ਜਾਨਾ,
ਆਦ ਮੁੜ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਅਗਾਧ ਆਦ ਤੋਂ ਹੀ ਲੈ ਕੇ ਅਗਾਧ, ਕਿਸੇ ਨੇ ਨਹੀਂ ਕਿਹਾ ਤੇਰੇ ਬਾਰੇ ਕੋਈ ਦੱਸਿਆ,
ਅਛੇਦ
ਅਛੇਦ ਅਛੇਦ ਅਛੇਦ ਵੀ ਸ਼ੁਰੂ ਤੋਂ ਹੀ,
ਅਭੇਦ
ਅਭੇਦ ਵੀ ਸ਼ੁਰੂ ਤੋਂ ਹੀ ਕਹਿੰਦੇ ਤੈਨੂੰ ਵੀ ਤੇਰਾ ਕੋਈ ਭੇਦ ਨਹੀਂ,
ਅਲੇਖ
ਅਲੇਖ ਲੇਖੇ ਐਡੇ ਐਡੇ ਗ੍ਰੰਥ ਲਿਖਦੇ ਉਹ ਵੀ ਕਹਿੰਦੇ ਲੇਖੇ ਤੇ ਪਰੇ ਹੀ ਹੈ, ਲਿਖਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ ਉਹਦੇ ਬਾਰੇ,
ਅਜੇ
ਜਿੱਤਿਆ ਨਹੀਂ ਜਾ ਸਕਦਾ, ਇਹ ਵੀ ਸਾਰੇ ਬੰਦੇ ਨੇ
ਅਨਾਹਤ ਜਾਨਾ।
ਦੇਖੋ ਜਿੱਥੇ ਤੱਕ ਕ੍ਰਿਸ਼ਨ ਦੀ ਗੱਲ ਹੈ, ਕ੍ਰਿਸ਼ਨ ਨੂੰ 17 ਵਾਰ ਜਿੱਤਿਆ ਖੜਕਸੂ ਨੇ, ਮੂਰਛਿਤ ਕੀਤਾ, ਬਣਿਆ ਹੋਇਆ ਮਹਾਭਾਰਤ ਵਿੱਚ, ਅਜੇ ਨਹੀਂ ਹੈ ਭਗਵਾਨ, ਫਿਰ ਕਿਵੇਂ ਬਣ ਗਿਆ, ਕਿਵੇਂ ਭਗਵਾਨ ਬਣ ਗਿਆ, ਮੂਰਛਿਤ ਹੋ ਜਾਂਦਾ ਉਹ ਕਹਿੰਦਾ ਉੱਠ ਭਗਵਾਨ ਲੜ ਹੁਣ ਮੇਰੇ ਨਾਲ, 17 ਵਾਰ ਮੂਰਛਿਤ ਕੀਤਾ, ਅਜੇ ਤਾਂ ਰਿਹਾ ਨਾ, ਬਰਫ਼ਰੀਕ ਨੂੰ ਦੇਖਿਆ ਮੈਥੇ ਨਹੀਂ ਜਿੱਤਣਾ, ਸਿਰ ਮੰਗ ਕੇ ਲਿਆ ਕ੍ਰਿਸ਼ਨ ਨੇ, ਅਰਜਨ ਦਾ ਵੱਡਾ ਭਾਈ ਹੈ ਉਹਦੇ ਕੋਲੋਂ ਦੀ ਮਾਂ ਭੇਜੀ ਕੁੰਤੀ, ਉਹ ਤੀਰ ਲਾਇਆ ਨਹੀਂ, ਉਹ ਜੰਗ ਨਹੀਂ ਜਿੱਤਣ ਦੇਣੀ, ਅਜੇ ਕਿੱਥੇ ਰਿਹਾ ਕ੍ਰਿਸ਼ਨ ਤਾਂ ਰਿਹਾ ਹੀ ਨਾ ਅਜੇ, ਫਿਰ ਇੱਕ ਸ਼ਿਕਾਰੀ ਨੇ ਤੀਰ ਮਾਰ ਕੇ ਵੈਸੇ ਮਾਰਤਾ ਪੈਰ 'ਚ, ਇਹ ਤਾਂ ਗਿਆ ਕੁਛ ਨਹੀਂ ਰਿਹਾ, ਆਹ ਲਫ਼ਜ਼ ਤਾਂ ਲਿਖੇ ਹੋਏ ਨੇ ਇਹਨਾਂ ਦੀ ਗਹਿਰਾਈ ਨੂੰ ਦੇਖੋ, ਲਿਖੇ ਮਖੌਲ ਨਹੀਂ ਲਿਖਿਆ ਹੋਇਆ ਇਹ, ਤਸਤ ਕਰਤੇ ਕਿਲੇ ਸਾਰੇ ਹੀ ਜੋ ਮੰਡੀ ਬੈਠੇ ਸੀ, ਕ੍ਰਿਸ਼ਨ ਤੇ ਖੜੇ ਨੇ ਸਾਰੇ, ਉਹਦੀਆਂ ਹੀ ਮੂਰਤੀਆਂ ਨੇ, ਆਹ ਸ਼ਰਤਾਂ ਪੂਰੀਆਂ ਕਰ ਦੂ, ਕਿਵੇਂ ਕਰ ਦੂ ਪੂਰੀ, ਬਾਕੀ ਲੈ ਲਓ ਰਾਮ ਚੰਦਰ ਦੀ ਆਪਾਂ ਗੱਲ ਕਰਦੇ, ਰਾਮ ਚੰਦਰ ਨੇ ਚਲੋ ਹੋਰ ਤਾਂ ਨਹੀਂ ਕਹਿ ਸਕਦੇ, ਬਾਲੀ ਦੇ ਤੀਰ ਸਾਹਮਣੇ ਹੋ ਗਏ ਤਾਂ ਨਹੀਂ ਮਾਰਿਆ ਵੀ ਬਾਲੀ ਮੈਂ ਤੇ ਮਰਨਾ ਨਹੀਂ, ਬਾਲੀ ਦੇ ਜਿਹੜਾ ਸਾਹਮਣੇ ਹੁੰਦਾ ਅੱਧਾ ਤਾਕਤ ਖਿੱਚ ਲੈਂਦਾ ਸੀ, ਉਹਦੇ ਛੁਪ ਕੇ ਤੀਰ ਮਾਰਿਆ, ਉਹ ਵੀ ਅਜੇ ਨਹੀਂ ਸੀ, ਇੱਥੋਂ ਉਹ ਦਾਗੀ ਹੈ, ਚਲੋ ਉੱਥੋਂ ਵੀ ਬਚ ਗਿਆ, ਉਹ ਮੁੰਡਿਆਂ ਨੇ ਜਿੱਤ ਲਿਆ, ਮੂਰਛਿਤ ਕਰਤਾ ਲਵ ਕੁਛ ਨੇ, ਚਾਹੇ ਉਹਦੇ ਹੀ ਮੁੰਡੇ 'ਤੇ ਅਜੇ ਤਾਂ ਰਿਹਾ ਨਾ, ਉਹਦਾ ਹੀ ਮੁੰਡਾ ਚਾਹੇ ਕੋਈ ਹੋਵੇ, ਉਹਦੇ ਮੁੰਡੇ ਨੂੰ ਤਾਂ ਕੋਈ ਪੂਜਦਾ ਨੀ, ਲਵਕੁਸ਼ ਨੂੰ ਤਾਂ ਕੋਈ ਨੀ ਪੂਜਦਾ, ਪੂਜਦੇ ਤਾਂ ਰਾਮਚੰਦਰ ਨੂੰ। ਬੁੱਢੇ ਫਿਰ ਤਕੜੇ ਤੇ ਮੁੰਡਿਆਂ ਦੀ ਪੂਜਾ ਕਿਉਂ ਨੀ ਹੁੰਦੀ, ਰਾਮਚੰਦਰ ਦੀ ਕਿਉਂ ਹੁੰਦੀ ਹੈ? ਇਹਦੇ ਵਾਲਾ ਗੁਣ ਖਤਮ ਹੋ ਗਿਆ, ਅਜਿਹੇ ਵਾਲਾ ਗੁਣ ਖਤਮ ਹੋ ਗਿਆ। ਦੋਵੇਂ ਅਵਤਾਰ ਨੇ ਦੋਵੇਂ ਗਏ, ਕਾਹਦੇ ਆਸਰੇ ਖੜੀ ਹੈ ਗੱਡੀ, ਕਾਹਦੇ ਦੇ ਝੂਠ ਦੇ ਆਸਰੇ ਖੜੀ ਹੈ ਗੱਡੀ, ਗੱਡੀ ਖੜੀ ਹੈ ਝੂਠ ਦੇ ਆਸਰੇ ਹੁਣ ਹਵਾ 'ਚ। ਲਵ ਕੁਸ਼ ਦਾ ਮੰਦਰ ਬਣਾਉਣ ਨੂੰ ਕੋਈ ਨੀ ਕਹਿੰਦਾ, ਰਾਮਚੰਦਰ ਦੇ ਮੰਦਰ ਬਣਾਉਣ ਨੂੰ ਭੱਜਦੇ ਨੇ। ਕਿਉਂ ਬਈ, ਕਿਉਂ ਭੱਜਦੇ ਨੇ? ਇਸ ਕਰਕੇ ਭੱਜਦੇ ਨੇ, ਰਾਮਚੰਦਰ ਨੇ ਇੱਕ ਸੰਬੂਕ ਨਾਂ ਦੇ ਰਿਸ਼ੀ ਨੂੰ ਇਹਨਾਂ ਦੇ ਕਹੇ ਤੇ ਕਤਲ ਕਰਤਾ ਸੀ, ਵੀ ਤੂੰ ਚਮਾਰ ਦੇ ਘਰ ਪੈਦਾ ਹੋ ਕੇ ਭਗਤੀ ਕਿਉਂ ਕੀਤੀ ਹੈ? ਉਹ ਇਹਨਾਂ ਦੇ ਪੈਰ 'ਚ ਪੈਰ ਧਰ ਕੇ, ਇਹਨਾਂ ਦੇ ਕੰਨ ਫੜਿਆ ਚੇਲਾ ਸੀ, ਕੰਨ ਫੜਿਆ ਚੇਲਾ ਸੀ ਬਾਹਮਣ ਦਾ, ਪੰਡਤ ਦਾ, ਤਾਂ ਕਹੇ ਦੇ ਨੇ ਉਹਦਾ ਮੰਦਰ ਬਣਾਉਣ, ਕੋਈ ਲਵ ਕੁਸ਼ ਦਾ ਬਣਾਉਣ ਮੰਦਰ, ਉਹਦਾ ਕਹਿੰਦੇ ਨੀ ਬਣਾਉਂਦੇ, ਘੋੜਾ ਉਹਨਾਂ ਨੇ ਫੜਿਆ, ਸਾਰੇ ਮੂਰਛਿਤ ਕਰਤੇ, ਵਿੱਚੇ ਹਨੂੰਮਾਨ, ਉਹਦਾ ਮੰਦਰ ਨੀ ਬਣਾਉਂਦੇ। ਉਹ ਕੰਨ ਫੜੇ ਚੇਲੇ ਨੀ ਸੀਗੇ ਤਾਂ ਨੀ ਬਣਾਉਂਦੇ। ਹਾਂਜੀ,
ਭੂਤ ਭਵਿੱਖ ਭਵਾਨ ਤੂੰ ਹੀ ਸਭ ਹੂੰ, ਸਭ ਠੌਰ ਨਮੋ ਅਨੁਮਾਨਾ।
ਭੂਤ
ਭਵਿੱਖ
ਤੂੰ ਭਵਾਨ ਤੂੰ ਹੀ, ਭੂਤ ਭਵਿੱਖ,
ਭੂਤ ਭਵਿੱਖ ਭਵਾਨ ਤੂੰ ਹੀ,
ਭਵਾਨ ਤੇ ਮੈਨੂੰ ਕਿਵੇਂ ਆਜੂਗਾ ਨਾ, ਭਵਾਨ ਦਾ ਇਕੱਠਾ ਲੱਗੂ ਨਾਲ, ਤਿੰਨੇ ਆਉਂਦੇ ਨੇ
ਭਵਾਨ ਤੂੰ ਹੀ,
ਹਾਂ ਹਾਂ ਤਿੰਨੇ ਇਕੱਠੇ ਹੀ ਆਉਂਦੇ ਨੇ ਜਿੱਥੇ ਵੀ ਹੋਣਗੇ, ਭੂਤ ਭਵਿੱਖ ਇਕੱਲਾ ਨੀ ਆਉਂਦਾ, ਭਵਾਨ ਫਿਊਚਰ, ਭਵਿੱਖ ਤੋਂ ਫਿਊਚਰ, ਭਵਾਨ ਜੋ ਹੁਣ ਚੱਲਦਾ, ਭਵਾਨ ਜੋ ਘੁੰਮ ਰਿਹਾ ਸਮਾਂ, ਉਹ ਭਵਿੱਖ ਆ ਗਿਆ ਆਉਣ ਵਾਲਾ, ਭੂਤ ਜਿਹੜਾ ਨਿਕਲ ਗਿਆ, ਭਵਾਨ ਤੂੰ ਹੀ, ਹੁਕਮ ਤੇਰਾ ਹੁਣ ਵੀ ਚੱਲਦਾ, ਅੱਗੇ ਨੂੰ ਵੀ ਤੇਰਾ ਹੀ ਚੱਲੂਗਾ, ਪਿੱਛੇ ਵੀ ਤੇਰਾ ਹੀ ਚੱਲਦਾ ਹੈ, ਪਿੱਛੇ ਜੋ ਲੰਘ ਗਿਆ ਸਮਾਂ ਤੇਰਾ ਹੀ ਹੁਕਮ ਸੀ, ਉੱਥੇ ਵੀ ਸ਼ਕਤੀ ਤੇਰੀ ਸੀ, ਹੁਣ ਵੀ ਤੇਰੀ ਹੈ, ਅੱਗੇ ਨੂੰ ਵੀ ਤੇਰੀ ਚੱਲੂਗੀ, ਤੂੰ ਹੀ ਹੈ, ਤੂੰ ਹੀ ਸਰਦਾਰ, ਤੇਰੀ ਓ ਸਰਦਾਰੀ ਚੱਲਦੀ ਹੈ ਬਸ
ਹਮੇਸ਼ਾ। ਹਾਂ, ਸਭ ਹੂੰ ਸਭ ਅਨੁਮਾਨਾ,
ਸਾਰਿਆਂ ਨੇ ਹਮੇਸ਼ਾ ਹੀ ਸਾਰੇ ਗੱਲ ਮੰਨਦੇ ਰਹੇ ਨੇ,
ਸਭ ਹੂੰ
ਸਭ ਠੌਰ, ਸਾਰੇ ਪਾਸੇ ਹੀ, ਜਿੰਨੇ ਦੁਨੀਆਂ ਦੇ ਤਖਤੇ ਤੇ ਸਾਰੀਆਂ ਮੱਤਾਂ ਵਾਲੀ ਇੱਕੋ ਗੱਲ ਇਹ ਮੰਨਦੇ ਨੇ, ਇਹ ਨਹੀਂ ਹੈ ਵੀ ਇੱਧਰ ਅਸੀਂ ਇੱਥੇ ਥੋੜ੍ਹੇ ਏਰੀਏ 'ਚ ਕੁਛ ਮੰਨੀਏ, ਉੱਧਰ ਕੁਛ ਹੋਰ ਮੰਨਣ, ਉੱਧਰ ਕੁਛ ਹੋਰ, ਨਾ ਨਾ ਨਾ, ਇਹ ਗੱਲ ਤੇ ਸਾਰੀ ਵਰਲਡ ਸਹਿਮਤ ਹੈ,
ਸਭ ਠੌਰ ਨਮੋ ਅਨੁਮਾਨਾ।
ਹਾਂ, ਚਾਹੇ ਅਨੁਮਾਨ ਹੈ ਲੋਕਾਂ ਦਾ, ਅੰਦਾਜ਼ਾ ਹੀ ਹੈ, ਦੇਖਿਆ ਤਾਂ ਹੈ ਨਹੀਂ ਨਾ ਸਾਹਮਣੇ ਚੱਲਦਾ ਹੁਕਮ, ਪਰ ਅਨੁਮਾਨ ਉਹਨਾਂ ਦਾ ਅੰਦਾਜ਼ਾ ਇਹ ਹੈ ਵੀ ਉਹਦਾ ਹੀ ਹੁਕਮ ਚੱਲਦਾ, ਅੰਦਾਜ਼ਾ ਤਾਂ ਹੈ ਉਹਨਾਂ ਦੇ ਅਨੁਮਾਨ ਦੇ ਵੀ ਸਾਰਿਆਂ ਦੇ ਕੋਈ ਸਹਿਮਤ ਨੇ, ਇਸ ਪੁਆਇੰਟ ਤੇ ਸਾਰੇ ਸਹਿਮਤ ਨੇ।
ਦੇਵ ਅਦੇਵ ਮਣੀ ਧਰਨ ਆਰਧ ਸਾਰਧ ਸਤ ਸਦੈਵ ਪਛਾਨਾ।
ਮਣੀ ਧਰਨ ਆਰਧ ਤੇ ਕੋਮਾ ਲਾਉਣ,
ਮਣੀ ਧਰਨ ਆਰਧ, ਦੇਵ ਅਦੇਵ ਮਣੀ ਧਰਨ ਆਰਧ,
ਦੇਵ ਅਦੇਵ ਦੋ ਹੋ ਗਏ, ਮਣੀ ਧਰ ਸ਼ਿਵਜੀ ਹੋ ਗਿਆ, ਉਹਨੇ ਇੱਥੇ ਅਟਕਾਈ ਹੈ ਸੰਘ ਦੇ ਵਿੱਚ, ਜੈਰ ਮਣੀ ਧਰ ਨਾਰਦ, ਨਾਰਦ ਮੁਨੀਆ ਜੀ ਨੇ ਆ ਲਿਖਿਆ, ਨਾਰਦੀ ਭਗਤੀ ਹੈ ਆਪਣੀ, ਗੁਰਮਤ ਭਗਤੀ ਨਾਰਦੀ ਭਗਤੀ ਹੈ, ਦੇਵਤੇ ਆ ਗਏ ਵਿਸ਼ਨੂੰ ਨਾਲ, ਅਦੇਵ ਚਲੋ ਦੂਏ ਰਾਕਸ਼ਸ ਆ ਗਏ, ਸ਼ਿਵਜੀ ਕਿਸੇ ਕਿਸੇ ਹੱਦ ਤੱਕ ਦੇਵਤੇ ਜਿਹੜੇ ਅਦੇਵ ਨੇ ਸ਼ਿਵਜੀ ਨੂੰ ਨਹੀਂ ਬੋਲਦੇ ਤੇ ਵਿਭਾਗੀ ਹੋ ਜਾਂਦੇ ਨੇ, ਸ਼ਿਵ ਤੇ ਵਿਭਾਗੀ ਹੋ ਜਾਂਦੇ ਨੇ ਦੇਵਤੇ, ਸ਼ਿਵ ਨਿਰਾਪੁਰਾ ਧਰਮ ਤੋਂ ਰਹਿਤ ਨਹੀਂ ਹੈ, ਉਹ ਰਹਿਤ ਨਹੀਂ ਹੈ ਧਰਮ ਤੋਂ, ਉਹ ਕਦੇ ਵੀ ਤਿਆਗੀ ਹੋਇਆ, ਦੈਂਤ ਜਿਹੜੇ ਨੇ ਰਾਜ ਨੂੰ ਵੀ ਪੈ ਜਾਂਦੇ ਨੇ, ਰਾਕਸ਼ ਰਾਜ ਨੂੰ ਪੈ ਜਾਂਦੇ ਨੇ, ਜਿਵੇਂ ਵਿੱਚ ਪਾਰਸਨਾਥ ਹੈ ਨਾ, ਰਾਜ ਨੂੰ ਪਿਆ ਹੋਇਆ ਹੈ ਇਸੇ ਕੈਟਾਗਰੀ ਦਾ, ਐਂ ਥੋੜ੍ਹਾ ਉੱਥੇ ਆ ਕੇ ਫਰਕ, ਤਾਂ ਹੀ ਤਾਂ ਵਿਵੇਕ ਉਹਨੂੰ ਸਮਝਾ ਰਿਹਾ, ਉਹੀ ਗੱਲ ਉਧਰਲਾ ਪਾਸਾ ਹੀ ਛੜਾਇਆ ਵੀ ਇਹ ਪਾਸਾ ਨਹੀਂ ਠੀਕ ਹੈਗਾ ਰਾਜ ਵਾਲਾ ਪਾਸਾ ਇਹ ਨਰਕ ਦਾ ਨਰਕ ਹੋਰ ਕਾ ਦੁਆਰ ਹੈ ਇਹ ਨਰਕ ਘੋਰ ਕਾ ਦੁਆਰ ਹੈ ਹੁਣ ਤਾਂ ਤੈਨੂੰ ਲੋਕ ਜਿਹੜਾ ਰਾਜਾ ਹੁੰਦਾ ਬੱਲੇ ਬੱਲੇ ਉਹਦੀ ਹੋਈ ਜਾਂਦੀ ਹੈ ਬਾਅਦ ਦੇ ਵਿੱਚ ਨਰਕ ਘੋਰ ਕੇ ਦੁਆਰੇ ਜਾਏਗਾ ਕਿੰਨਾ ਕੁ ਚਿਰ ਨਾਂ ਹੈ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ ਸੰਸਾਰ ਦੇ ਨਾਂ ਚਾਹੇ ਕਿਤੇ ਕੁਛ ਵੀ ਕਰ ਲਓ ਬਹੁਤਾ ਚਿਰ ਨਹੀਂ ਚੱਲਦੇ ਕਿਸੇ ਵੇਲੇ ਆਗਰੇ ਦੇ ਵਿੱਚ ਕਿਲ੍ਹੇ ਦੇ ਵਿੱਚ ਰਾਜੇ ਰਹਿੰਦੇ ਸੀ ਬਕਬਰਾ ਬਣਿਆ ਸੀ ਉਹਨਾਂ ਦੀ ਜੈ ਜੈਕਾਰ ਸੀ ਹੁਣ ਹੌਲੀ ਹੌਲੀ ਐਵੇਂ ਇੱਕ ਨਾਂ ਜਿਹਾ ਹੈਗਾ ਸਮਝੇ ਨਹੀਂ ਉਹਨਾਂ ਦੀ ਉਹ ਇੱਜ਼ਤ ਥੋੜ੍ਹੀ ਹੈ ਜਿਹੜੀ ਉਦੋਂ ਸੀ ਇੱਦਾਂ ਹੌਲੀ ਹੌਲੀ ਘੱਟ ਜਾਂਦੀ ਹੁੰਦੀ ਹੈ ਸਾਰਦ ਹੁੰਦਾ ਨਾਰਦ ਜਿਹੜਾ ਉਹ ਸਾਰਦ ਹੈ ਅਸਲ 'ਚ ਨਾਰਦ ਸਭ ਕੁਛ ਰੱਦ ਕਰ ਦਿੰਦਾ ਜੋ ਨਾਰਦ ਜਿਹੜਾ ਝੂਠ ਹੈ ਉਹ ਰੱਦ ਹੋ ਜਾਂਦਾ ਝੂਠ ਰਹਿੰਦਾ ਨਹੀਂ ਹੁੰਦਾ ਆਪੇ ਰੱਦ ਹੋ ਗਿਆ ਝੂਠ 'ਤੇ ਤਾਂ ਕੋਈ ਹੋਰ ਤਕੜਾ ਆ ਗਿਆ ਅੱਜ ਰਾਜਾ ਹੈਗਾ ਕੋਈ ਹੋਰ ਵੱਡਾ ਅੱਜ ਕਿਸੇ ਨੇ ਰਿਕਾਰਡ ਬਣਾਇਆ ਉਹਦੀ ਜੈ ਜੈਕਾਰ ਹੈ ਕੱਲ੍ਹ ਨੂੰ ਉਹ ਰਿਕਾਰਡ ਤੋੜਤਾ ਕਿਸੇ ਹੋਰ ਨੇ ਬਣਾ ਦਿੱਤਾ ਪਿਛਲੇ ਦੀ ਜੈ ਜੈਕਾਰ ਹਟ ਜਾਂਦੀ ਹੈ ਦੋਵੇਂ ਦੀ ਹੋ ਜਾਂਦੀ ਹੈ ਪਿਛਲਾ ਆਪੇ ਰੱਦ ਹੋ ਗਿਆ ਰਿਕਾਰਡ ਜੋ ਟੁੱਟ ਗਿਆ ਇਹ ਤਾਂ ਰਿਕਾਰਡ ਟੁੱਟਦੇ ਰਹਿੰਦੇ ਨੇ ਹਾਂਜੀ
ਸਤ
ਸਦੈਵ ਪਛਾਣੋ ਜਿਹੜੇ ਸੱਤ ਨੇ ਸੱਤ ਸਾਰੇ ਸੱਚ ਨੂੰ ਸਾਰੇ ਹੀ ਮੰਨਦੇ ਨੇ ਸਾਰਿਆਂ ਨੇ ਪਛਾਣਿਆ ਚਾਹੇ ਸ਼ਿਵਜੀ ਸੀ ਚਾਹੇ ਨਾਰਦ ਸੀ ਚਾਹੇ ਦੇਵਤੇ ਸੀ ਚਾਹੇ ਰਾਖਸ਼ ਸੀ ਜਿਹੜਾ ਸੱਤ ਹੈ ਪਰਮੇਸ਼ਰ ਹੈ ਓਮ ਜਿਹਨੂੰ ਕਹਿੰਦੇ ਅਸੀਂ ਓਂਕਾਰ ਹੈ ਇਹ ਤੋਂ ਮੁਨਕਰ ਨਹੀਂ ਕੋਈ ਹੋਇਆ ਇਹ ਤੋਂ ਮੁਨਕਰ ਨਹੀਂ ਹੋਇਆ ਕੋਈ ਆਪਸ ਵਿੱਚ ਹੀ ਲੜਾਈ ਜ਼ਰੂਰ ਰਹੀ ਹੈ ਤੂੰ ਨਹੀਂ ਬੜਾ ਮੈਂ ਬਣਾ ਵੀ ਆਪਸ ਵਿੱਚ ਹੀ ਤਾਂ ਲੜਾਈ ਜ਼ਰੂਰ ਰਹੀ ਹੈ ਇਹਨਾਂ ਦੀ ਆਪਸ ਵਿੱਚ ਹੀ ਲੜਾਈ ਰਹੀ ਹੈ ਸੰਸਾਰੀ ਲੋਕਾਂ ਦੀ ਸੱਚ ਨਾਲ ਕਿਸੇ ਦੀ ਕੋਈ ਲੜਾਈ ਨਹੀਂ ਸੱਚ ਨੂੰ ਨਹੀਂ ਕੋਈ ਸੱਚ ਨਾਲ ਕਿਸੇ ਦੀ ਲੜਾਈ ਨਹੀਂ ਹਾਂ ਸੱਚ ਨੂੰ ਮੰਨੇ ਨਾ ਮੰਨੇ ਕੋਈ ਉਹ ਅਲੱਗ ਗੱਲ ਹੈ ਪਰ ਸੱਚ ਦੀ ਸ਼ਰੀਕਤ ਕੋਈ ਨਹੀਂ ਕਿਸੇ ਨੇ ਕੀਤੀ ਵੀ ਮੈਂ ਸੱਚ ਕਾਬੂ ਕਰ ਲੂੰ ਜਾਂ ਸੱਚ ਨੂੰ ਜਾਂ ਸੱਚ ਨੂੰ ਮੈਂ ਰਹਿਣ ਨਹੀਂ ਦੇਣਾ ਹਾਂ ਸੱਚ ਨੂੰ ਨਾ ਮੰਨਣਾ ਗਲਤ ਤਰੀਕਾ ਸੱਚ ਨੂੰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦੇਣਾ ਇਹੋ ਜਿਹੀਆਂ ਗੱਲਾਂ ਤਾਂ ਕਰਦੇ ਰਹਿੰਦੇ ਨੇ ਤਾਂ ਕਿ ਇਹ ਪਤਾ ਲੱਗੇ ਵੀ ਅਸੀਂ ਵੀ ਸਚਿਆਰੇ ਹਾਂ ਆਪਣੇ ਆਪ ਨੂੰ ਸਚਿਆਰੇ ਸਾਬਤ ਕਰਨ ਵਾਸਤੇ ਆਪਣੀ ਮੱਤ ਨੂੰ ਸੱਚੀ ਸੁੱਚੀ ਸਾਬਤ ਕਰਨ ਵਾਸਤੇ ਸੱਚ ਦੇ ਅਰਥ ਤੋੜ ਮਰੋੜ ਕੇ ਪੇਸ਼ ਕੀਤੇ ਜਾਂਦੇ ਨੇ ਇਹ ਕੰਮ ਕਰਦੇ ਰਹਿੰਦੇ ਨੇ ਸਾਰੇ ਜਿੰਨੇ ਸੰਤ ਨੇ ਗੁਰਬਾਣੀ ਨੂੰ ਸਾਰੇ ਨਾਲ ਰੱਖਦੇ ਨੇ ਪਰ ਦਿੰਦੇ ਕੀ ਨੇ ਦਵਾਈ ਆਪਣੀ ਦਿੰਦੇ ਵੇਚਦੇ ਨੇ ਮੂਹਰੇ ਗੁਰਬਾਣੀ ਰੱਖਦੇ ਨੇ ਲਓ ਜੀ ਅਸੀਂ ਵੀ ਗੁਰਬਾਣੀ ਨਾਲ ਜੋੜਦੇ ਹਾਂ ਚਲਾਕੀ ਕਰਦੇ ਨੇ
ਦੀਨ ਦਿਆਲ ਕਿਰਪਾ ਨਿਧ ਕੋ ਕਛ ਭੇਦ ਪੁਰਾਣ ਕੁਰਾਨ ਨਾ ਜਾਣਾ
ਦੀਨ ਦਿਆਲ ਕਿਰਪਾ ਨਿਧ ਕੋ ਜਿਹੜਾ ਜਿਹੜਾ ਦੀਨ ਦਿਆਲ ਹੈ ਕਿਰਪਾ ਨਿਧ ਹੈ ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ ਪੁਰਾਣਾ ਔਰ ਕੁਰਾਨ ਨੇ ਉਹਦਾ ਭੇਦ ਨਹੀਂ ਜਾਣਿਆ ਕੁਛ ਭੇਦ ਕੁਰਾਨ ਨਾ ਪੁਰਾਣਾ ਨੇ ਭੇਦ ਜਾਣਿਆ ਨਾ ਕੁਰਾਨ ਨੇ ਜਾਣੇ ਭੇਦ ਕਾਹਤੇ ਛੱਡਤਾ ਬਈ ਇੱਥੇ ਭੇਦ ਛੱਡਤਾ ਭੇਦ ਛੱਡਤਾ ਕੁਰਾਨ ਰੱਖ ਲਈ ਦੇਖੋ ਕੁਰਾਨ ਰੱਖ ਲਈ ਪੁਰਾਣ ਵੀ ਰੱਖ ਲਏ ਭੇਦ ਛੱਡ ਕੁਰਾਨ ਵਿੱਚ ਅੱਧਾ ਭੇਦ ਹੈ ਅੱਧਾ ਹੈ ਜੀ ਅਧੂਰਾ ਭੇਦ ਹੈ ਉਹੋ ਜਿਹਾ ਹੀ ਇਹਨਾਂ 'ਚ ਹੈ ਉਹੋ ਜਿਹਾ ਹੀ ਪੁਰਾਣਾ 'ਚ ਹੈ ਅੱਧਾ ਅਧੂਰਾ ਜਿਹਾ ਅੱਧੀ ਅਧੂਰੀ ਜੀ ਗੱਲ ਪੁਰਾਣੇ 'ਚ ਹੈ ਅੱਧੀ ਅਧੂਰੀ ਜੀ ਗੱਲ ਉਹਦੇ ਵਿੱਚ ਅੱਧੀ ਅਧੂਰੀ ਗੱਲ ਉਹੀ ਗੀਤਾ 'ਚ ਹੈ ਗੀਤਾ ਅਸਲ 'ਚ ਪੁਰਾਣੇ 'ਚੋਂ ਹੀ ਲਿਖੀ ਹੋਈ ਹੈ ਗੀਤਾ ਕੋਈ ਨਵਾਂ ਗ੍ਰੰਥ ਨਹੀਂ ਹੈ ਪੁਰਾਣੇ ਦੇ ਵਿੱਚੋਂ ਹੀ ਲਿਖੀ ਹੋਈ ਹੈ ਜਿਹੜੇ ਸਮਝਦਾਰਾਂ ਨੂੰ ਪਤਾ ਲੱਗਦਾ ਵੀ ਪੰਡਿਤ ਦੀ ਲਿਖੀ ਹੋਈ ਗੀਤਾ ਗੀਤਾ ਕਿਹੜਾ ਇੱਕ ਕਿਸਮ ਦੀ ਹੈ 145-44 ਕਿਸਮ ਦੀ ਗੀਤ ਹੈ ਆਪਣੇ ਆਪਣੇ ਮਤ ਅਨੁਸਾਰ ਲਿਖੀ ਹੋਈ ਹੈ ਹੁਣ ਮੁਸਲਮਾਨ ਨੂੰ ਕਾਣਾ ਕਿਹਾ ਨਾ ਹਿੰਦੂ ਉਹਨਾਂ ਕਿਹਾ ਤੁਰਕੂ ਕਾਣਾ ਹਿੰਦੂ ਤਾਂ ਮੰਨਦਾ ਉਹਨਾਂ ਨੂੰ ਪੁਰਾਣਾ ਨੂੰ ਵੀ ਨਹੀਂ ਮੰਨਦਾ ਉਹਦੋਂ ਵੀ ਥੱਲੇ ਚਲਿਆ ਗਿਆ ਮੂਰਤੀ ਬਣਾ ਲਈ ਪੂਜਾ ਜਿਹੜੀ ਨਾਲੇ ਤਾਂ ਪਤਾ ਵੀ ਮੂਰਤੀ ਮੂਰਤੀ ਕੀ ਹੁੰਦੀ ਹੈ? ਨਾਲ ਤਾਂ ਚੋਲਾ ਮੰਨੀ ਜਾਂਦਾ ਉਹਨੂੰ, ਨਾਲ ਤਾਂ ਚੋਲਾ ਮੰਨੀ ਜਾਂਦਾ, ਨਾਲ ਤਾਂ ਮੰਨੀ ਜਾਂਦਾ ਬਈ ਭੀਸ਼ਮ ਪਿਤਾਮਾ ਕਹਿੰਦਾ ਬਈ ਮੈਂ ਹਾਲੇ ਦਕਸ਼ਿਣਾਇਣ ਦੇ ਵਿੱਚ ਹੈ ਸੂਰਜ, ਮੈਂ ਸਰੀਰ ਨਹੀਂ ਛੱਡਣਾ ਜੋ, ਕਿਉਂਕਿ ਕੌਣ ਹੈ ਜਿਹੜਾ ਸਰੀਰ ਜਿਹਨੇ ਨਹੀਂ ਛੱਡਣਾ, ਸਰੀਰ ਕਿਹਨੇ ਨਹੀਂ ਛੱਡਣਾ? ਆਤਮਾ ਨੇ। ਉਹ ਮੂਰਤੀ ਦਫਾ ਉਹਨੇ ਬਣਾਈ ਬੈਠੇ, ਫਿਰ ਭੀਸ਼ਮ ਪਿਤਾਮਾ ਜਿਹਨੇ ਸਰੀਰ ਛੱਡਿਆ ਉਹਦੀ ਮੂਰਤੀ ਬਣਾਓ, ਸਰੀਰ ਦੀ ਮੂਰਤੀ ਬਣਾਈ ਬੈਠੇ, ਇੱਥੇ ਫਸੇ ਹੋਏ ਨੇ ਉਹ ਤਾਂ। ਬਈ ਤੁਸੀਂ ਜਿਹਨੇ ਸਰੀਰ ਛੱਡਿਆ ਉਹਦੀ ਮੂਰਤੀ ਬਣਾਓ, ਫਿਰ ਜਿਹੜੇ ਚੀਜ਼ ਛੱਡਤੀ ਉਹਦੀ ਮੂਰਤੀ ਬਣਾ ਲਈ, ਜਿਹਨੇ ਛੱਡੀ ਆ ਉਹਨੂੰ ਛੱਡ ਦਿੱਤਾ। ਬਈ ਉਹ ਸੀ ਨਾ, ਗੁਣ ਤਾਂ ਉਹਦੇ ਵਿੱਚ ਸੀ ਜਿਹੜਾ ਸਰੀਰ ਛੱਡ ਗਿਆ। ਪੈਦਾ ਤਾਂ ਉਹਨੇ ਕੀਤਾ ਨਾ ਵੀ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਉਣਾ, ਉਹ ਤਾਂ ਛੱਡ ਗਿਆ ਸਰੀਰ, ਫਿਰ ਸਰੀਰ ਫੜ ਲਿਆ ਉਹਨੂੰ ਛੱਡ ਦਿੱਤਾ। ਇਹ ਤਾਂ ਆਨੇ ਨੇ ਜੋ ਕਹੀ ਜਾਂਦੇ ਨੇ ਉਹਨੂੰ ਵੀ ਨਹੀਂ ਵਿਚਾਰਦੇ, ਜੋ ਮੂੰਹ ਤੋਂ ਬੋਲਦੇ ਨੇ ਉਹਨੂੰ ਵੀ ਨਹੀਂ ਵਿਚਾਰਦੇ। ਕਮ ਸੇ ਕਮ ਉਹਨਾਂ ਨੇ ਮੂਰਤੀਆਂ ਨਹੀਂ ਪੂਜੀਆਂ, ਇੱਕ ਗੱਲ ਤਾਂ ਹੈ ਨਾ, ਉਹ ਮੂਰਤੀਆਂ ਛੱਡ ਗਏ ਉਹ ਤਾਂ ਕਾਣੇ ਬੋਲਦੇ। ਆਤਮਾ ਬਾਰੇ ਤਾਂ ਉਹਨਾਂ ਨੂੰ ਪਤਾ ਵੀ ਆਤਮਾ ਹੋਰ ਚੀਜ਼ ਹੈ, ਸਰੀਰ ਹੋਰ ਚੀਜ਼ ਹੈ, ਇਹ ਉਹਨਾਂ ਦਾ ਵਿਸ਼ਵਾਸ ਹੈ ਵੀ ਮੂਰਤੀ ਨਹੀਂ ਆਪਾਂ ਨੇ ਰੱਖਣੀ। ਬਈ
ਰੂਹ ਕਹਿ ਕੇ ਮੰਨਦੇ ਨੇ,
ਰੂਹ ਹੈ, ਆਤਮਾ ਦਾ ਗਿਆਨ ਨਹੀਂ ਹੈ, ਇਸ ਕਰਕੇ ਉਹ ਕਾਣੇ ਨੇ। ਆਤਮਾ ਬਾਰੇ ਜਾਣਗਾ ਨਹੀਂ ਕੋਈ ਨਹੀਂ, ਐਂ ਪਤਾ ਵੀ ਆਤਮਾ ਹੁੰਦੀ ਹੈ ਬਸ, ਉਹ ਅਲੱਗ ਚੀਜ਼ ਹੈ, ਸਰੀਰ ਅਲੱਗ ਚੀਜ਼ ਹੈ, ਇਹ ਵਿਸ਼ਵਾਸ ਹੈ ਉਹਨਾਂ ਦਾ। ਅਤੇ ਪੁਰਾਣੇ 'ਚ ਵੀ ਇਹ ਗੱਲ ਹੈਗੀ ਹੈ, ਸਾਬਤ ਹੁੰਦੀ ਹੈ, ਗੀਤਾ 'ਚੋਂ ਵੀ ਸਾਬਤ ਹੁੰਦੀ ਹੈ, ਕੁਰਾਨ 'ਚੋਂ ਵੀ ਸਾਬਤ ਹੁੰਦੀ ਹੈ। ਗੁਰਬਾਣੀ ਆਤਮਾ ਦਾ ਦਰਸ਼ਨ ਕਰਾ ਦਿੰਦੀ ਹੈ, ਵੇਦ ਦੇ ਵਿੱਚ ਆਤਮਾ ਦਾ ਦਰਸ਼ਨ ਹੈ। ਆਪਾਂ ਗੁਰਬਾਣੀ ਦੀ ਗੱਲ ਛੱਡ ਦਿੰਦੇ ਹਾਂ, ਹੁਣ ਵੇਦ ਦੀ ਗੱਲ ਕਰਦੇ ਹਾਂ।
ਕੁਛ ਭੇਦ ਪੁਰਾਣ ਕੁਰਾਨ ਨਾ ਜਾਣਾ,
ਕੁਛ ਭੇਦ ਪੁਰਾਣ
ਕੁਰਾਨ ਨਾ ਜਾਣਾ,
ਵੇਦ ਛੱਡਤਾ।
ਵੇਦ ਵਿੱਚ ਭੇਦ ਹੈਗਾ,
ਵੇਦ ਭੇਦ ਹੈਗਾ, ਵੇਦ ਤਾਂ ਨਹੀਂ ਗਿਆ, ਵੇਦ ਵਿੱਚ ਭੇਦ ਹੈਗਾ, ਵੇਦ ਵਿੱਚ ਗੱਲ ਗਾਹਾਂ ਦੀ ਹੈ ਸਾਰੀ ਹੈ, ਉਹ ਇਹਨਾਂ ਨੇ ਜਾਣ ਕੇ ਛੱਡਤਾ ਵੀ ਵੇਦ ਨਹੀਂ ਆਪਾਂ ਨੇ ਪੜ੍ਹਨਾ। ਵੇਦ ਜੇ ਛੱਡਿਆ ਤਾਂ ਕੁਰਾਨ ਨੂੰ ਵੀ ਇੱਕ ਡਿਗਰੀ ਥੱਲੇ ਡਿੱਪੇ, ਨੁਕਸਾਨ ਇਹ ਹੋਇਆ, ਇੱਕ ਨੁਕਸਾਨ ਨਹੀਂ ਹੋਇਆ ਅਸਲ 'ਚ ਉਹਨਾਂ ਨੇ ਮੂਰਤੀਆਂ ਬਣਾ ਕੇ, ਅਸਲ 'ਚ ਜਿਹੜੇ ਬੜੇ ਬੜੇ ਨੇ ਮੰਦਰ ਕਰੋੜਾਂ ਅਰਬਾਂ ਰੁਪਏ ਦੇ ਚੜਾਵੇ ਲੈਣੇ ਸੀ, ਇਹ ਸਕੀਮ ਸੀ, ਉਹ ਕਾਮਯਾਬ ਹੋ ਗਈ। ਉਹੀ ਸਕੀਮ ਸਾਡੀ ਸੀ, ਉਹੀ ਸਕੀਮ ਸਾਨੂੰ ਦੱਸੀ ਗੁਰਦੁਆਰੇ ਉਹਨਾਂ ਨੇ ਹੀ ਵੀ ਇੱਦਾਂ ਗੁਰੂ ਗ੍ਰੰਥ ਨੂੰ ਗੁਰਿਆਈ ਦੇ ਕੇ ਬਣਾ ਕੇ ਬਣਾ ਲਓ, ਜਿਵੇਂ ਸਾਡੇ ਚੜਾਵਾ ਚੜ੍ਹਦਾ ਮਾਇਆ ਐਂ ਚੜੂਗੀ, ਮੌਜ ਕਰੋਗੇ। ਉਹਨਾਂ ਨੇ ਵੀ ਉਹੀ ਵਰਤ ਲਈ, ਦਿਨ ਮੌਜ ਕਰਦੇ ਵੀ ਨੇ, ਮਾਇਆ ਆਉਂਦੀ ਨਹੀਂ, ਟੈਕਨੀਕ ਉਹਨਾਂ ਦੀ ਉਹ ਦੱਸੀ ਹੋਈ ਹੈ, ਇਹ ਟੈਕਨੀਕ ਸੀ, ਇਹ ਵਰਤ ਲਈ ਹੈ। ਉਹ ਹੁਣ ਉਹ ਕਹਿੰਦੇ ਨੇ ਜੋ ਮਰਜ਼ੀ ਕਹੀ ਉਹ ਕੰਨਾਂ ਦੇ ਵਿੱਚ ਰੂਹ ਪਾ ਲਓ, ਸੁਣੋ ਹੀ ਨਾ, ਪੰਡਿਤ ਨੂੰ ਵੀ ਤਾਂ ਅੱਗੇ ਕਹਿੰਦੇ ਹੀ ਰਹੇ ਨੇ ਉਹਨੇ ਰੂਹ ਪਾ ਲਈ, ਇਹ ਪਾ ਲਓ, ਰੂਹ ਤਾਂ ਪਾਉਣੀ ਪਊਗੀ, ਰੂਹ ਪਾ ਲਓ ਚਾਹੇ ਸਿੱਕਾ ਪਾ ਲਓ, ਜੋ ਮਰਜ਼ੀ ਪਾ ਲਓ, ਚਾਹੇ ਮੂੰਹ ਪਾ ਲਓ।
ਸਤ ਸਦੈਵ ਸਰੂਪ ਸਤ ਬ੍ਰਿਧੀ ਵੇਦਕ ਤੇਵ ਤੁਸੀਂ ਉਪਜਾਇਓ,
ਸਤ
ਸਦੈਵ ਸਰੂਪ ਸਤ ਬ੍ਰਿਧੀ ਵੇਦਕ ਤੇਵ ਤੁਸੀਂ,
ਸਤ ਸਦੈਵ ਰਹਿੰਦਾ, ਇਹ ਨਹੀਂ ਹੋ ਸਕਦਾ ਮਾਇਆ ਰਹੇ, ਮਾਇਆ ਦਾ ਰੂਪ ਬਦਲ ਜਾਂਦਾ, ਮਾਇਆ ਵੀ ਰਹਿੰਦੀ ਹੋਈ ਆਉਂ ਤਾਂ, ਮਾਇਆ ਇਸ ਰੂਪ 'ਚ ਨਹੀਂ ਰਹਿੰਦੇ ਜਿਹੜੇ ਰੂਪ 'ਚ ਹੁਣ। ਸਤ ਸਦੈਵ, ਸਤ ਦਾ ਸਦੈਵ ਇੱਕੋ ਹੀ ਰੂਪ ਰਹਿੰਦਾ, ਸਤ ਦਾ ਰੂਪ ਨਹੀਂ ਬਦਲਦਾ। ਸਤ ਬ੍ਰਿਧੀ, ਸਤ ਬ੍ਰਿਤ ਮਤਲਬ ਹੈ ਸਤ ਜਿਹੜਾ ਹੈ ਬਾਉਂਡਰੀ ਹੈ ਮਾਇਆ ਦੇ ਆਲੇ ਦੁਆਲੇ, ਸਤ ਦੇ ਕਬਜ਼ੇ 'ਚ ਮਾਇਆ ਰਹਿੰਦੀ ਹੈ। ਬ੍ਰਿਤ ਹੁੰਦਾ ਗੋਲਦਾਰਾ, ਬ੍ਰਿਤੀ ਹੁੰਦੀ ਬ੍ਰਿਤੀਆਂ ਨੇ ਜਿਹੜੀ ਆਪਣੀ ਬ੍ਰਿਤੀ, ਸੋਚ ਦਾ ਦਾਇਰਾ ਹੁੰਦਾ, ਆਪਣੇ ਆਪ ਨਾਲ ਜੁੜਿਆ ਹੋਇਆ ਜਿਹੜਾ ਸੱਚ ਹੁੰਦਾ। ਸਤ ਬ੍ਰਿਤੀ ਹੈ ਜਿਹੜੀ, ਸੱਚ ਸਤ ਬ੍ਰਿਤੀ ਹੈ ਨਾ, ਉਹ ਆਪਣੇ ਆਪ ਨਾਲ ਜੁੜੀ ਹੋਈ ਹੈ, ਬਸ ਆਪਣੇ ਤੱਕ ਸੀਮਤ ਹੈ। ਜਦੋਂ ਅਸੀਂ ਆਪਣੇ ਤੱਕ ਸੀਮਤ ਹਾਂ, ਆਪਣੇ ਤੱਕ, ਆਪਣੇ ਸਰੀਰ ਤੱਕ ਸੀਮਤ ਨਹੀਂ, ਆਪਣੇ ਸਰੀਰ, ਆਪਣੇ ਦਾ ਮਤਲਬ ਆਪਣਾ ਸਰੀਰ ਨੀ, ਆਪਣੇ ਆਤਮਾ ਤੱਕ ਸੀਮਤ ਹੋ। ਆਤਮਾ ਦੀ ਖੁਰਾਕ ਕੀ ਹੈ, ਆਤਮਾ ਕੀ ਖਾਂਦੀ ਹੈ, ਕੀ ਪਹਿਨਦੀ ਹੈ, ਬਸ ਇਹ ਸਤਿਮ੍ਰਿਤੀ ਹੋ ਗਈ। ਫਿਰ ਆਤਮਾ ਦੀ ਖੁਰਾਕ ਕੀ ਹੈ, ਸੱਚ ਕਹਿਣਾ, ਸੱਚ ਪਹਿਨਣਾ, ਇਹ ਸਤਿਮ੍ਰਿਤ ਹੈ। ਸਾਰੀ ਆਤਮਾ ਦੀ ਉਹ ਖੁਰਾਕ ਇਹ ਹੈ। ਜੇ ਮਾਇਆ ਦੀ ਗੱਲ ਆ ਗਈ, ਮਾਇਆ ਦਾ ਸਰੀਰ, ਮਾਇਆ ਦੇਖੋ ਸਰੀਰ ਮਾਇਆ ਦਾ, ਇਹਦੀ ਖੁਰਾਕ ਮਾਇਆ, ਬਾਲ ਦਾ ਸਰੀਰ ਮਾਇਆ ਦਾ, ਇਹਦੀ ਖੁਰਾਕ ਮਾਇਆ ਹੀ ਹੈ। ਮਾਇਆ ਕਿਸੇ ਰੂਪ ਚ ਹੋਵੇ ਕੋਈ ਗੱਲ ਨੀ, ਅੰਦਰਲਾ ਸਰੀਰ ਸੱਤ ਸਰੂਪ ਹੈ, ਉਹਦੀ ਖੁਰਾਕ ਵੀ ਸੱਚ ਹੈ। ਜੋ ਚੀਜ਼ ਜਿਹੜੀ ਚੀਜ਼ ਦੀ ਬਣੀ ਹੋਈ ਹੈ, ਉਸੇ ਚੀਜ਼ ਦੀ ਉਹਦੀ ਖੁਰਾਕ ਹੋਊਗੀ। ਹਾਂਜੀ,
ਵੇਦ ਕਤੇਵ ਤੁਸੀਂ ਉਪਜਾਇਓ,
ਵੇਦ ਕਤੇਵ
ਤੁਸੀਂ ਉਪਜਾਇਓ,
ਤੁਸੀਂ ਉਪਜਾਇਓ, ਕਿਹਨੇ ਉਪਜਾਇਆ ਵੇਦ ਕਤੇਵ, ਜਿਹੜਾ ਆਤਮਾ ਤੱਕ ਸੀਮਤ ਰਹਿੰਦਾ ਹੈ।
ਸਤ ਸਦੈਵ ਸਰੂਪ ਸਤ ਬ੍ਰਿਤੀ,
ਜਿਹਦੀ ਬਿਰਤੀ ਸੱਚ ਖਾਣਾ ਸੱਚ ਪਹਿਨਣਾ ਤੱਕ ਸੀਮਤ ਹੈ, ਉਹਨੇ ਵੇਦ ਕਤੇਵ ਪੈਦਾ ਕੀਤੇ ਨੇ। ਜਿਹੜਾ ਆਪਣੇ ਆਪ ਨਾਲੇ ਜੁੜਿਆ ਰਹਿੰਦਾ ਹੈ, ਆਪਣੇ ਆਪ ਨਾਲੇ, ਆਪਣੇ ਆਲੇ ਦੁਆਲੇ ਘੁੰਮਦੀ ਹੈ ਉਹਦੀ ਬਸ ਸੂਈ, ਘੜੀ ਦੀ ਸੂਈ ਹੈ, ਸਾਰਾ ਦਿਨ ਘੁੰਮਦੀ ਹੈ ਨਾ, ਆਪਣੇ ਆਲੇ ਦੁਆਲੇ ਘੁੰਮਦੀ ਹੈ, ਆਪਣੇ ਦਾਇਰੇ 'ਚ ਰਹਿੰਦੀ ਹੈ ਨਾ, ਦਾਇਰੇ ਤੋਂ ਬਾਹਰ ਤਾਂ ਘੜੀ ਜਾਂਦੀ ਨਹੀਂ, ਬਸ ਦਾਇਰੇ 'ਚ ਘੁੰਮਦੀ ਜੇ ਘੁੰਮੇ ਵੀ ਆਪਣੇ ਅੰਦਰੇ ਦਾਇਰੇ 'ਚ ਉਹ ਸੁਰਤ ਬਾਹਰ ਨਹੀਂ।
ਦੇਵ ਅਦੇਵਨ ਦੇਵ ਮਹੀ ਧਰ ਭੂਤ ਭਵਾਨ ਵਹੀ ਠਹਿਰਾਇਓ,
ਦੇਵ ਅਦੇਵ,
ਦੇਵ ਅਦੇਵਨ ਦੇਵ ਮਹੀ ਧਰ,
ਦੇਵ ਅਦੇਵਨ ਦੇਵ ਮਹੀ ਧਰ, ਮਹੀ ਧਰ ਹੁੰਦੇ ਨੇ ਜਿਹਨਾਂ ਨੇ ਧਰਤੀ ਤੇ ਕਬਜਾ, ਜਿਹਨਾਂ ਦਾ ਮਹੀ ਧਰਤੀ ਨੂੰ ਕਹਿੰਦੇ ਨੇ, ਧਰਤੀ ਦੇ ਰਾਜੇ ਛੋਟੇ ਛੋਟੇ, ਮਹੀ ਧਰ, ਦੇਵ ਅਦੇਵਨ
ਦੇਵ ਮਹੀ ਧਰ,
ਦੇਵ ਮਹੀ ਧਰ
ਭੂਤ ਭਵਾਨ ਵਹੀ ਠਹਿਰਾਇਓ,
ਚਾਹੇ ਅਦੇਵੇ ਹੋਣ ਪਰ ਧਰਤੀ ਤੇ ਜੀਵਾਂ ਨੂੰ ਸੁੱਖ ਦੇਣ ਵਾਲੇ ਹੋਣ, ਜਿਹੜੇ ਧਰਤੀ ਦੇ ਜੀਵਾਂ ਦੇ ਨਾਲ ਚੰਗਾ ਵਰਤਦੇ ਨੇ, ਉਹ ਚਾਹੇ ਅਦੇਵ ਵੀ ਹੋਣ। ਦੇਖੋ ਦੇਵਤਾ ਅਦੇਵ ਇੱਕ ਦੂਏ ਨੂੰ ਕਹਿੰਦੇ ਨੇ, ਉਹ ਕਹਿੰਦੇ ਨੇ ਇਹ ਰਾਕਸ਼ਸ ਨੇ, ਉਹ ਕਹਿੰਦੇ ਨੇ ਉਹ ਰਾਕਸ਼ਸ ਨੇ। ਸਵਾਲ ਤਾਂ ਆਇਆ ਵੀ ਜਿਹੜੇ ਇੱਥੇ ਧਰਤੀ ਦੇ ਆਮ ਲੋਕ ਹੋਰ ਦੇ ਜੀਵ ਨੇ, ਉਹਨਾਂ ਨਾਲ ਉਹਦਾ ਵਿਹਾਰ ਕਿਹਾ ਜਾ, ਜੇ ਉਹਨਾਂ ਨਾਲ ਵਿਹਾਰ ਚੰਗਾ ਹੈ ਤੇ ਜਿਹੜਾ ਵਿਰੋਧੀ ਜੋ ਮਰਜ਼ੀ ਕਹੀ ਜਾਵੇ, ਵਿਰੋਧੀ ਦਾ ਨਹੀਂ ਕੁਛ ਹੁੰਦਾ। ਵਿਰੋਧੀ ਤਾਂ ਗੁਰੂਆਂ ਨੂੰ ਵੀ ਕਹੀ ਹੋਏ ਨੇ, ਵਿਰੋਧੀ ਤਾਂ ਭਗਤਾਂ ਨੂੰ ਵੀ ਕਹੀ ਜਾਂਦੇ ਹੁੰਦੇ ਨੇ, ਬੁਰੇ ਨੇ। ਆਮ ਪਬਲਿਕ ਨਾਲ ਉਹਦਾ ਵਿਹਾਰ ਕਿਹਾ ਜਾ, ਇਹ ਦੇਖਣਾ ਹੁੰਦਾ। ਹਾਂਜੀ, ਦੇਵ ਮਹੀ ਧਰ
ਭੂਤ ਭਵਾਨ ਵਹੀ ਠਹਿਰਾਇਓ,
ਭੂਤ ਭਵਾਨ ਵਹੀ ਠਹਿਰਾਇਓ, ਭੂਤ ਭਵਾਨ ਦੇ ਵਿੱਚ ਹੁਣ ਉਹਨਾਂ ਨੇ ਸਾਰਿਆਂ ਨੇ, ਜਿਹੜਾ ਆਤਮ ਜਿਹੜੇ ਲੋਕ ਨੇ ਉਹਨਾਂ ਨੇ ਪਰਮੇਸ਼ੁਰ ਨੂੰ ਹੀ ਵੱਡਾ ਮੰਨਿਆ। ਇੱਥੇ ਚਾਹੇ ਉਹਨਾਂ ਦਾ ਰਾਜ ਸੀਗਾ, ਦੇਖੋ ਜਿੰਨੇ ਬੜੇ ਬੜੇ ਰਾਜੇ ਹੁੰਦੇ ਨੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਧਾਰਮਿਕ ਪੂਜਾ ਕਰਦੇ ਨੇ, ਚਾਹੇ ਕਿਸੇ ਦੀ ਗੱਲ ਉਹ ਕਰਦੇ ਨਿਰਾਕਾਰ ਦੀ, ਉਹਨੇ ਚਾਹੇ ਮੂਰਤੀ ਉਹ ਰੱਖੀ ਹੋਵੇ, ਉਹ ਕਹਿੰਦੇ ਨੇ ਮੂਰਤੀ 'ਚੋਂ ਨਿਰਾਕਾਰ ਨਿਕਲ ਕੇ ਦਰਸ਼ਨ ਦਿੰਦਾ ਹੁੰਦਾ, ਉਹ ਇਹੋ ਜਿਹਾ ਹੀ ਉਹਨਾਂ ਦਾ ਖਿਆਲ ਹੈ, ਖਿਆਲ ਇਹੋ ਜਿਹਾ ਹੀ ਹੈ, ਜੋ ਸਾਹਮਣੇ ਦੀਂਦਾ ਉਹਨੂੰ ਨਹੀਂ ਸੱਚ ਮੰਨਦੇ ਹੁੰਦੇ, ਇੰਨਾ ਉਹਨਾਂ ਨੂੰ ਨਹੀਂ ਸਮਝ ਹੁੰਦੀ।
ਆਦ ਜੁਗਾਦ ਅਨੀਲ ਅਨਾਹਦ ਲੋਕ ਅਲੋਕ ਬਲੋਕ ਨਾ ਪਾਇਓ,
ਹਾਂ ਆਦ ਅਨੀਲ,
ਆਦ ਜੁਗਾਦ ਦੀ ਅਨੀਲ ਅਨਾਹਦ,
ਆਦ ਜੁਗਾਦ ਤੋਂ ਲੈ ਕੇ
ਲੋਕ
ਅਨੀਲ ਅਨਾਹਦ ਲੋਕ ਅਲੋਕ
ਬਲੋਕ ਨਾ ਪਾਇਓ,
ਬਲੋਕ ਨਾ ਕਿਸੇ ਨੇ ਨਹੀਂ ਦੇਖਿਆ, ਐ ਕੋਈ ਨਹੀਂ ਕਹਿੰਦਾ ਵੀ ਅਸੀਂ ਦੇਖਿਆ, ਜਦੋਂ ਤੋਂ ਸ੍ਰਿਸ਼ਟੀ ਦਾ ਰਿਕਾਰਡ ਮਿਲਦਾ ਸਾਨੂੰ ਪਤਾ ਲੱਗਦਾ ਹੈ, ਜਿੰਨਾ ਕੁ ਸਾਡੇ ਕੋਲ ਇਤਿਹਾਸ ਹੈਗਾ, ਕਿਸੇ ਨੇ ਨਹੀਂ ਕਿਹਾ ਵੀ ਅਸੀਂ ਅੱਖਾਂ ਨਾਲ ਦੇਖਿਆ। ਬਿਲੋਕ ਹੁੰਦਾ ਇਹਨਾਂ ਅੱਖਾਂ ਨਾਲ ਦੇਖਣ, ਇਹਨਾਂ ਅੱਖਾਂ ਨਾਲ ਦੇਖਣ ਦੀ ਕੋਈ ਗੱਲ ਨਹੀਂ ਕਰਦਾ, ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਚਾਹੇ ਧਰਤੀ ਦੇ ਰਾਜੇ ਵੀ ਸੀ ਉਹ ਵੀ ਮੰਨਦੇ ਸੀ, ਚਲੋ ਚਾਹੇ ਮੂਰਤੀਆਂ ਨੂੰ ਮੰਨਦੇ ਸੀ, ਪਰ ਅਸਲੀ ਚੀਜ਼ ਉਹ ਕਹਿੰਦੇ ਸੀ ਦੇਖੀ ਨਹੀਂ। ਇਹ ਤਾਂ ਉਹਦੇ ਪ੍ਰਥਾਏ ਰੱਖੀ ਹੋਈ ਹੈ ਮੂਰਤੀ ਤਾਂ, ਉਹਦੇ ਦਰਸ਼ਨ ਤਾਂ ਸਾਰੇ ਹੀ ਮੰਨਦੇ ਨੇ ਜੋ ਕਰਨੇ ਨੇ ਹੋਣੇ ਨੇ, ਦਰਸ਼ਨ ਦਊਗਾ ਉਹ। ਜੇ ਇਹਦੇ ਹੀ ਦਰਸ਼ਨ ਨੇ ਫਿਰ ਕਰਨੇ ਕਿਹਦੇ ਨੇ ਦਰਸ਼ਨ ਬਈ? ਚਲੋ ਜੇ ਇਸੇ ਦੇ ਦਰਸ਼ਨ ਨੇ ਜਿਹੜੀ ਮੂਰਤੀ ਮੂਹਰੇ ਰੱਖੀ ਹੈ, ਫਿਰ ਕਰਨੇ ਕਿਹਦੇ ਨੇ? ਆਸ ਕਿਹੜੀ ਦੀ ਹੈ ਦਰਸ਼ਨ ਦੀ? ਦਰਸ਼ਨ ਦੇ ਨਾਲ ਹੀ ਕੋਈ ਚੀਜ਼ ਹੋਰ ਹੈ ਉਹ ਕਹਿੰਦੇ, ਉਹ ਕੁਛ ਹੋਰ ਹੈ, ਇਹ ਤਾਂ ਐਵੇਂ ਉਹ ਰੱਖਿਆ ਹੋਇਆ ਮੂਹਰੇ, ਇਹ ਤਾਂ ਓਬਜੈਕਟ ਹੈ ਉਹਦੇ ਥਾਂ ਰੱਖਿਆ ਹੋਇਆ। ਆਤਮਾ ਦਾ ਹੀ ਦਰਸ਼ਨ ਹੈ, ਆਤਮਾ ਸਰੀਰ 'ਚ ਹੁੰਦੀ ਹੈ। ਆਹ ਗੱਲ ਭੁੱਲ ਗਏ ਵੀ ਤੇਰਾ ਜਿਹੜਾ ਸਰੀਰ ਹੈ ਇਹਦੇ 'ਚ ਜਿਹੜੀ ਆਤਮਾ, ਇਹਦਾ ਦਰਸ਼ਨ ਕਰ ਲਈ ਬਸ, ਇੱਥੋਂ ਦੀ ਇੱਥੋਂ ਆਹ ਗਲਤੀ ਕੀਤੀ ਹੋਈ ਉਹਨਾਂ ਦੀ, ਹੋਰ ਕੁਛ ਵੀ ਨਹੀਂ। ਹੁਣ ਇਹਦਾ ਸਰੀਰ 'ਚੋਂ ਹੀ ਨਾ ਦਰਸ਼ਨ, ਪਰ ਤੇਰੇ ਆਪਣੇ 'ਚੋਂ ਹੀ ਹੋ ਜਾਣੇ ਨੇ। ਇਹ ਸਰੀਰ ਜਿਉਂਦਾ ਹੈ, ਉਹ ਜਿਉਂਦਾ ਵੀ ਨਹੀਂ, ਆਹ ਨਹੀਂ ਕਿਸੇ ਨੇ ਗੱਲ ਦੱਸੀ।
ਰੇ ਮਨ ਮੂੜ ਅਗੂੜ ਇਸੋ ਪ੍ਰਭ ਤੋਏ ਕਹੋ ਕਹੇ ਆਣ ਸੁਣਾਇਓ।
ਰੇ ਮਨ ਮੂੜ ਅਗੂੜ ਇਸੋ ਪ੍ਰਭ
ਤੋਏ ਕਹੋ ਕਹੇ ਆਣ ਸੁਣਾਇਓ।
ਤੈਨੂੰ ਕਿਹਨੇ ਦੱਸਤਾ ਵੀ ਉਹਦੇ ਦਰਸ਼ਨ ਹੋ ਜਾਂਦੇ ਨੇ? ਤੈਨੂੰ ਕਿਹਨੇ ਦੱਸਤਾ ਵੀ ਉਹਦੀ ਇਹੋ ਜਿਹੀ ਮੂਰਤੀ ਬਣਾ ਲੈ? ਜਿਹੜੇ ਮੰਦਰ ਬਣਾਏ ਨੇ, ਤੈਨੂੰ ਕਿਹਨੇ ਦੱਸਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਸ਼ਨ ਹੋ ਜਾਣਗੇ? ਕਿਹਨੇ ਦੱਸਤਾ? ਕਹੇ ਆਣ ਸੁਣਾਇਓ। ਉਹ ਤੈਨੂੰ ਅੱਖਾਂ ਨਾਲ ਦਰਸ਼ਨ ਕਿਹਨੇ ਸਮਝਾ ਦਿੱਤੇ? ਖੜੋ ਐ ਕਹਿੰਦੇ ਨੇ, ਜਦ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਕਿਸੇ ਨੇ ਗੱਲ ਕਹੀ ਹੋਈ ਨਹੀਂ ਹੈ। ਗ੍ਰੰਥ ਕੋਈ ਪੜ੍ਹ ਲਓ, ਕੋਈ ਵੀ ਨਹੀਂ ਮੰਨਦਾ ਵੀ ਅੱਖਾਂ ਨਾਲ ਦਰਸ਼ਨ ਹੋ ਜਾਂਦੇ ਨੇ। ਤੈਨੂੰ ਕਿਹਨੇ ਦੱਸਦੇ? ਆ ਕੇ ਮੈਨੂੰ ਦੱਸ, ਅਸੀਂ ਤਾਂ ਸੁਣਿਆ ਨਹੀਂ। ਦਸਮ ਪਾਤਸ਼ਾਹ ਕਹਿੰਦੇ ਨੇ ਕਿਸੇ ਗ੍ਰੰਥ 'ਚ ਨਹੀਂ ਦੇਖਿਆ, ਕੋਈ ਬਾਹਰ ਨਹੀਂ ਕਹਿੰਦਾ ਵੀ। ਤੈਨੂੰ ਕਿਹਨੇ ਦੱਸਦਾ ਵੀ ਅੱਖਾਂ ਨਾਲ ਦਰਸ਼ਨ ਹੋ ਜਾਂਦੇ ਨੇ? ਜਿਹੜੇ ਅੱਖਾਂ ਨਾਲ ਦਰਸ਼ਨ ਕਰਨ ਵਾਲੇ ਨੇ ਲੋਕ, ਅੱਖਾਂ ਨਾਲ ਦਰਸ਼ਨ ਮੰਨਣ ਵਾਲੇ ਨੇ ਲੋਕ, ਜਾਂ ਕਹਿਣ ਵਾਲੇ ਨੇ ਵੀ ਸਾਨੂੰ ਜੀ ਦਰਸ਼ਨ ਦੇ ਦਿੱਤੇ ਅੱਖਾਂ ਨਾਲ ਹੋ ਕੇ, ਧੰਨੇ ਨੂੰ ਦਰਸ਼ਨ ਦੇ ਦਿੱਤੇ, ਨਾਮਦੇਵ ਨੂੰ ਦਰਸ਼ਨ ਦੇ ਦਿੱਤੇ, ਜਿਹੜੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਆ ਉਹਨਾਂ ਨੂੰ ਗੁਰੂ ਨਾਨਕ ਨੇ ਦਰਸ਼ਨ ਦੇ ਦਿੱਤੇ। ਉਹ ਗੁਰੂ ਨਾਨਕ ਨੇ ਕਹਿੰਦੇ, ਜਿੰਨਾ ਚਿਰ ਗੁਰੂ ਨਾਨਕ ਦੇਵ ਰਹੇ ਨੇ ਕਿੰਨੇ ਲੋਕਾਂ ਨੂੰ ਦਰਸ਼ਨ ਦਿੱਤੇ ਨੇ? ਉਹਨਾਂ ਨੂੰ ਕੀ ਮਿਲ ਗਿਆ ਬਈ? ਉੱਥੋਂ ਨੂੰ ਕੀ ਮਿਲ ਗਿਆ ਦਰਸ਼ਨ ਦਿੱਤਿਆਂ ਤੇ? ਹੱਦ ਹੋ ਗਈ। ਇਹਦਾ ਮਤਲਬ ਤਾਂ ਇਹ ਹੋਇਆ ਤੁਸੀਂ ਗੁਰੂ ਨਾਨਕ ਦੇਵ ਦੀ ਸਾਰੀ ਬਾਣੀ ਉਹ ਖੂਹ ਸੁੱਟ ਦਿੱਤੀ, ਜਿੰਨਾ ਕੁਝ ਕਿਹਾ ਹੀ ਖੂਹ ਸੁੱਟਤਾ। ਗੁਰੂ ਨਾਨਕ ਦੇਵ ਨੇ ਕਿੱਥੇ ਗਏ? ਮੇਰੇ ਦਰਸ਼ਨ ਕਰਿਓ। ਗੁਰਬਾਣੀ ਕਦ ਕਹਿੰਦੀ ਹੈ? ਗੁਰਬਾਣੀ ਤਾਂ ਕਹਿ ਰਹੀ ਹੈ। ਕਿਹਨੇ ਦੱਸਦਾ ਉਹਨੂੰ ਵੀ ਤੂੰ ਗੁਰੂ ਨਾਨਕ ਦਰਸ਼ਨ ਦਿੰਦਾ ਹੁੰਦਾ? ਉਹਦੇ ਦਰਸ਼ਨ ਹੋ ਜਾਣਗੇ। ਉਹ ਦਸਮ ਪਾਤਸ਼ਾਹ ਕੀ ਕਹਿ ਰਹੇ ਨੇ? ਉਹ ਸਾਰੀ ਉਮਰ ਜਿਹੜਾ ਰਬਾਬੀ ਨਾਲ ਰਿਹਾ ਹੈ ਉਹਨੂੰ ਤਾਂ ਫਿਰ ਬਹੁਤ ਕੁਛ ਮਿਲ ਜਾਣਾ ਚਾਹੀਦਾ ਸੀ। ਉਹਦੇ ਖਾਤਰ ਤਾਂ ਬਣਾਉਂਦੇ ਨੇ ਜੀ, ਉਹਦਾ ਭੇਡੂ ਬਣਾਤਾ ਸੀ ਬੰਗਾਲ ਦੇ ਵਿੱਚ, ਉਹਨੂੰ ਤਾਂ ਭੁੱਖ ਬੜੀ ਲੱਗਦੀ ਸੀ, ਸਬਰ ਹੀ ਨਹੀਂ ਸੀ। ਅਤੇ ਗੁਰੂ ਨਾਨਕ ਦੇ ਦਰਸ਼ਨ ਦਾ ਹੀ ਅਸਰ ਸੀ ਵੀ ਭੁੱਖ ਲੱਗਦੀ ਸੀ। ਉਹਦੇ ਖਾਤਰ ਕਿਹੋ ਜਿਹੀਆਂ ਕਹਾਣੀਆਂ ਤੁਸੀਂ ਬਣਾਈਆਂ ਨੇ, ਜਿਹੜਾ ਸਾਰੀ ਜ਼ਿੰਦਗੀ ਨਾਲ ਰਿਹਾ ਬਾਲ ਬੱਚੇ ਛੱਡ ਕੇ ਔਰ ਪ੍ਰਚਾਰ ਕਰਵਾਇਆ ਗੁਰਮਤ ਦਾ, ਦੁੱਖ ਸੁੱਖ 'ਚ ਨਾਲੇ ਰਿਹਾ, ਅਤੇ ਤੈਨੂੰ ਇੱਕ ਦਿਨ ਦਰਸ਼ਨ ਕਰਕੇ ਬਹੁਤ ਕੁਛ ਪ੍ਰਾਪਤ ਹੋ ਗਿਆ। ਬਹਾਂ ਝੂਠੇ ਆਦਮੀ ਨੇ, ਕਪਟੀ, ਉਹਦੇ ਖਾਤਰ ਇਹ ਕਹਾਣੀਆਂ ਨੇ। ਜਿਹੜਾ ਨਾਲ ਰਿਹਾ ਵਾਕਈ ਨਾਲ ਰਿਹਾ, ਔਰ ਉਹਨੇ ਦੇਹੀ ਕਰਕੇ ਦਰਸ਼ਨ ਕੀਤੇ ਹੀ ਨੇ, ਉਹ ਵੀ ਕੀਤੇ ਨੇ, ਉਪਦੇਸ਼ ਵੀ ਸੁਣਦਾ ਰਿਹਾ, ਜਿਹੜੀ ਗਿਆਨ ਚਰਚਾ ਉਹ ਵੀ ਸੁਣਦਾ ਰਿਹਾ, ਕਿ ਨਾਲ ਰਵਾਬ ਵੀ ਵਜਾਉਂਦਾ ਰਿਹਾ, ਕੀਰਤਨ ਵੀ ਨਾਲੇ ਕਰਦਾ ਰਿਹਾ, ਉਹਨੂੰ ਕੁਛ ਪ੍ਰਾਪਤੀ ਉਹ ਨਹੀਂ ਕਦੇ ਕਹਿੰਦੇ ਹੋਈ? ਉਹਦੇ ਖਿਲਾਫ਼ ਬੜੀਆਂ ਗੱਲਾਂ ਸੁਣਨੀਆਂ ਜੀ, ਭੇਡੂ ਬਣਾਤਾ ਜੀ, ਉਹ ਬਣਾਤਾ, ਕੌਣ ਬਣਾ ਦੂਗਾ ਭੇਡੂ? ਭੇਡੂ ਬਣਾਉਣ ਵਾਲੀ ਗੱਲ ਸੱਚੀ ਮੰਨ ਲਈ ਵੀ ਹੋ ਸਕਦਾ ਹੈ। ਇਹੋ ਜਿਹਾ ਪ੍ਰਚਾਰ ਰਿਹਾ ਸਾਡੇ ਕੋਲ, ਉਹ ਪ੍ਰਚਾਰ ਅੱਜ ਸਾਡੇ ਕੋਲ ਆਇਆ ਜਿਹੜਾ ਪਿੱਛੋਂ ਸੁਣਦੇ ਆਏ ਸੀ, ਉਹ ਪ੍ਰਚਾਰ ਤੋਂ ਫਾਇਦਾ ਉਠਾ ਕੇ ਉਹ ਇਹ ਸੰਤ ਬਣੇ ਬੈਠੇ ਨੇ। ਪ੍ਰਚਾਰ ਦਾ ਜਵਾਬ ਨਹੀਂ ਨਾ ਦਿੱਤਾ ਕਿਸੇ ਨੇ। ਉਹ ਕਹਿੰਦੇ ਨੇ ਵੀ ਤੈਨੂੰ ਕਿਹਨੇ ਦੱਸਤਾ ਵੀ ਅੱਖਾਂ ਨਾਲ ਦਰਸ਼ਨ ਹੋ ਜਾਂਦੇ ਨੇ? ਕੋਈ ਦੁਨੀਆਂ ਦਾ ਰਿਕਾਰਡ ਨਹੀਂ ਅੱਜ ਤੱਕ ਜਿਹੜਾ ਇਹ ਮੰਨਦਾ ਹੋਵੇ ਵੀ ਅੱਖਾਂ ਨੂੰ ਦੇਖ ਸਕਦਾ।